ਵੀਜ਼ਾ ਰੋਕਿਆ ਗਿਆ ਸੀਗਾ। ਮੈਂ ਤੇ ਉਸ ਵੇਲੇ ਵੀ ਇਹ ਬੜੀ ਆਵਾਜ਼ ਉਠਾਈ ਸੀ ਕਿ ਜਗਮੀਤ ਸਿੰਘ ਉਹਨਾਂ ਦਾ ਵੀਜ਼ਾ ਨਹੀਂ ਰੋਕਣਾ ਚਾਹੀਦਾ, ਜਗਮੀਤ ਸਿੰਘ ਉਹਨਾਂ ਨੂੰ ਜਾਣ ਦਿਓ ਇੰਡੀਆ ਦੇ ਵਿੱਚ। ਜੇ ਖਾਲਿਸਤਾਨ ਦੀ ਗੱਲ ਆਲਰੇਡੀ ਉੱਥੇ ਸਿਮਰਜੀਤ ਸਿੰਘ ਮਾਨ ਸਾਹਿਬ ਕਰਦੇ ਨੇ, ਔਰ ਮੈਂ ਕਦੇ ਜਗਮੀਤ ਸਿੰਘ ਨੂੰ ਖਾਲਿਸਤਾਨ ਦੀ ਗੱਲ ਕਰਦੇ ਸੁਣਿਆ ਨਹੀਂ, ਆਈ ਹੈਵ ਨੈਵਰ ਹਰਡ ਨੈਵਰ। ਜੇ ਉੱਥੇ ਮੈਂ ਕਿਹਾ ਜਾ ਕੇ ਚਲੋ ਫੋਰ ਐਗਜ਼ਾਮਪਲ ਉਹ ਕਰ ਵੀ ਦਿੰਦੇ ਨੇ, ਫਿਰ ਕੀ ਹੋ ਜਾਏਗਾ? ਜਿੱਥੇ ਸਿਮਰਜੀਤ ਸਿੰਘ ਮਾਨ ਸਾਹਿਬ ਕਰਦੇ ਨੇ ਉੱਥੇ ਇਹ ਵੀ ਗੱਲ ਕਰ ਲੈਣਗੇ। ਸੋ ਵੀਜ਼ਾ ਕਿਸੇ ਦਾ ਵੀ ਨਹੀਂ ਰੋਕਣਾ ਚਾਹੀਦਾ। ਔਰ ਮੈਂ ਇੱਥੇ ਵੀ ਗੱਲ ਕਹਿ ਦੇਵਾਂ ਕਿ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਇਸ ਗੱਲ ਦੇ ਨਾਲ ਹਰਟ ਹੋਈਆਂ ਨੇ, ਬਹੁਤ ਸਾਰੇ ਲੋਕਾਂ ਦੀਆਂ। ਉਹ ਸ਼ਾਇਦ ਵੈਸੇ ਉਹਨਾਂ ਨੇ ਹੁਣ ਉਹ ਤਾਂ ਪਿੱਛੇ ਹੀ ਰਹਿ ਗਿਆ ਖਾਲਿਸਤਾਨ ਔਰ ਇਹ ਸਾਰਾ ਕੁਝ ਜੋ ਵੀ ਸੀਗਾ, ਲੇਕਿਨ ਇਹਦੇ ਕਾਰਨ ਵੀ ਬਹੁਤ ਸਾਰੇ ਲੋਕਾਂ ਦੀਆਂ ਫੀਲਿੰਗਸ ਹਰਟ ਹੋਈਆਂ ਨੇ। ਦੇ ਵਾਂਟਡ ਟੂ, ਕਿਉਂਕਿ ਦੁੱਖ ਸੁੱਖ ਦੇ ਵਿੱਚ ਹਰ ਕੋਈ ਜਾਂਦਾ ਹੈ ਕਿ ਅਸੀਂ ਆਪਣੇ ਨੀਅਰ ਐਂਡ ਡੀਅਰ ਵੰਸ ਨੂੰ ਇੰਡੀਆ ਜਾ ਕੇ ਮਿਲੀਏ। ਸੋ ਉਹਦੇ ਨਾਲ ਇਹ ਦੇਖਦੇ ਹਾਂ ਜੀ, ਹੁਣ ਜ਼ਖਮ ਤੇ ਮਰਮ ਲੱਗਣੀ ਸ਼ੁਰੂ ਹੋਈ ਹੈ, ਹੁਣ ਜ਼ਖਮ ਹੀਲ ਹੋਏਗਾ ਕਿ ਨਹੀਂ ਹੋਏਗਾ ਇਹ ਤੇ ਆਉਣ ਵਾਲਾ ਟਾਈਮ ਦੱਸੇਗਾ। ਪਰ ਇਸ ਤਰ੍ਹਾਂ ਜੋ ਉਦੋਂ, ਔਰ ਮੈਂ ਇਹ ਕਹਿੰਦਾ ਕਿ ਦੋਨੋਂ ਪਾਸਿਓਂ ਥੋੜ੍ਹੀ ਥੋੜ੍ਹੀ ਸ਼ੁਰੂਆਤ ਕਰਨੀ ਪਏਗੀ। ਥੋੜ੍ਹੀ ਜਿਹੀ ਇੰਡੀਆ ਗਵਰਨਮੈਂਟ ਨੇ ਕੀਤੀ ਹੈਗੀ ਹੈ, ਥੋੜ੍ਹੇ ਜਿਹੇ ਇੱਥੇ ਵੀ ਜਿਹੜੇ ਲੋਕਾਂ ਦੇ ਜ਼ਖਮ ਲੱਗੇ ਨੇ, ਇਕੱਲੇ ਕੈਨੇਡਾ 'ਚ ਨਹੀਂ, ਅਮੈਰੀਕਾ ਦੇ ਵਿੱਚ ਵੀ ਹੈਗੇ ਨੇ ਲੋਕ, ਉੱਥੇ ਇੰਗਲੈਂਡ ਹੈਗੇ ਨੇ, ਜਰਮਨੀ, ਇਟਲੀ, ਆਸਟ੍ਰੇਲੀਆ, ਨਿਊਜ਼ੀਲੈਂਡ, ਕਈ ਜਗ੍ਹਾ ਦੇ ਲੋਕ ਹੈਗੇ ਨੇ ਸਿੱਖ ਕਮਿਊਨਿਟੀ ਦੇ ਜਿਹੜੇ ਕਿ ਹਰਟ ਹੋਏ ਨੇ ਉਸ ਦੌਰ ਦੇ ਵਿੱਚ। ਸੋ ਆਈ ਥਿੰਕ ਇਟਸ ਅ ਗੁੱਡ ਵੈਲਕਮ ਸਟੈਪ। ਦੂਸਰੀ ਜਿਹੜੀ ਤੁਸੀਂ ਗੱਲ ਕਰ ਰਹੇ ਹੈਗੇ ਹੋ ਕਿ ਜੀ ਇਨਵਾਇਰਮੈਂਟ, ਸਰ ਪੋਕਟ ਬੁੱਕ ਇਸ਼ੂਜ਼ ਜਿਹੜੇ ਨੇ, ਚਾਹੇ ਮੇਨਲੀ ਜਿਹਨੂੰ ਮੈਂ ਜੇ ਇੱਕ ਸ਼ਬਦ ਦੇ ਵਿੱਚ ਸਮੇਟਣਾ ਹੈ ਪੋਕਟ ਬੁੱਕ ਇਸ਼ੂਜ਼ ਨੂੰ, ਤਾਂ ਮੈਂ ਵਰਡ ਯੂਜ਼ ਕਰ ਲੈਂਦਾ ਅਫੋਰਡੇਬਿਲਟੀ। ਹਰੇਕ ਦੇ ਮਾਇੰਡ ਦੇ ਉੱਤੇ ਪਹਿਲੀ ਚੀਜ਼ ਤਾਂ ਅਫੋਰਡੇਬਿਲਟੀ ਹੈ ਪੋਕਟ ਬੁੱਕ ਇਸ਼ੂਜ਼ ਦੇ ਵਿੱਚ, ਕਿ ਜੀ ਮੈਂ ਕਿੱਥੇ ਖੜਾ ਹੈ, ਕੀ ਮੈਂ ਅੱਜ ਨੌਕਰੀ ਮੈਨੂੰ ਠੀਕ ਹੈ, ਕੀ ਮੇਰਾ ਵਪਾਰ ਠੀਕ ਹੈ, ਕਿਆ ਮੈਂ ਬੱਚਿਆਂ ਨੂੰ ਰੋਟੀ ਦੇਣਾ ਅਫੋਰਡ ਕਰ ਸਕਦਾ, ਇੱਕ ਵਧੀਆ ਛੱਤ ਦੇਣਾ ਅਫੋਰਡ ਕਰ ਸਕਦਾ, ਕਿਆ ਮੈਂ ਬੱਚਿਆਂ ਨੂੰ ਵਧੀਆ ਐਜੂਕੇਟ ਕਰਨਾ ਅਫੋਰਡ ਕਰ ਸਕਦਾ, ਜੇ ਕਿਸੇ ਦੇ ਕੋਲ ਲੋਨ ਚੜਿਆ ਕਿਆ ਮੈਂ ਉਹਨੂੰ ਲੋਨ ਨੂੰ ਵਾਪਸ ਕਰਨਾ ਅਫੋਰਡ ਕਰ ਸਕਦਾ। ਸੋ ਅਫੋਰਡੇਬਿਲਟੀ ਨੰਬਰ ਵਨ ਹਮੇਸ਼ਾ ਹੀ ਰਹੇਗਾ, ਲੇਕਿਨ ਜਿਹੜੇ ਬਾਕੀ ਦੇ ਹੋਰ ਇਸ਼ੂਜ਼ ਨੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਕਲਾਈਮੇਟ ਚੇਂਜ, ਇਹ ਕਿੱਥੇ ਖੜਾ ਹੈ? ਸਰ ਕਲਾਈਮੇਟ ਚੇਂਜ ਇਜ਼ ਮੋਰ ਆਫ ਅ ਕੌਨਸ਼ੀਅਸ ਇਸ਼ੂ, ਠੀਕ ਹੈ, ਔਰ ਬੜੇ ਸਾਰੇ ਇਸ਼ੂਜ਼ ਵਿੱਚ ਆਰ ਆਰ ਕੌਨਸ਼ੀਅਸ ਇਸ਼ੂਜ਼, ਜਿੱਦਾਂ ਹੁਣ ਗ੍ਰੀਨ ਪਾਰਟੀ ਹੈ, ਗ੍ਰੀਨ ਪਾਰਟੀ ਦੀ ਵੋਟ ਪਰਸੈਂਟੇਜ ਅੱਜ NDP ਦੇ ਬਰਾਬਰ ਹੈ, ਪਰ ਕਿਆ ਸੀਟਾਂ ਹੋਣਗੀਆਂ? ਆਈ ਡਾਊਟ ਸੋ। NDP ਹੋ ਸਕਦਾ ਹੈ 8-10, ਪਤਾ ਨਹੀਂ ਕਿੰਨੀਆਂ ਲਏਗੀ, 8 ਲਏਗੀ, 5 ਲਏਗੀ ਕਿ 15 ਲਏਗੀ ਵੀ, ਪਰ NDP ਦੀਆਂ ਸੀਟਾਂ ਜ਼ਿਆਦਾ ਹੋਣਗੀਆਂ। ਗ੍ਰੀਨ ਪਾਰਟੀ ਦੇ ਜਿਹੜੇ ਪੁਆਇੰਟਸ ਨੇ ਬਹੁਤ ਵਧੀਆ ਨੇ, ਗ੍ਰੀਨ ਪਾਰਟੀ ਕੋਲ 2 ਸੀਟਾਂ ਨੇ ਇਸ ਵੇਲੇ, ਪਰ ਗਿਆ ਗ੍ਰੀਨ ਪਾਰਟੀ 5 ਸੀਟਾਂ 10 ਸੀਟਾਂ ਲਏਗੀ? ਆਈ ਡਾਊਟ ਸੋ, ਬਿਕੋਜ਼ ਦੀਜ਼ ਆਰ ਮੋਰ ਆਫ ਅ ਕੌਨਸ਼ੀਅਸ ਇਸ਼ੂਜ਼। ਅੱਜ ਤੁਸੀਂ ਇਹ ਦੇਖੋ, ਇੰਨਾ ਵੱਡਾ ਇਸ਼ੂ ਹੈ ਬਿੱਲ 21 ਦਾ, ਅੱਜ ਕਿਊਬੈਕ ਦੇ ਵਿੱਚ ਜਿਹੜਾ ਉਹਨਾਂ ਨੇ ਬਿੱਲ ਲੈ ਕੇ ਆਏ ਨੇ, ਸੈਕੂਲਰਿਜ਼ਮ ਬਿੱਲ, ਮੈਨੂੰ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈ ਕਿ ਕੈਨੇਡਾ ਵਰਗੀ ਕੰਟਰੀ 'ਚ ਇਟਸ ਅ ਟੋਟਲ ਡਿਸਕ੍ਰਿਮੀਨੇਸ਼ਨ। ਅਸੀਂ ਗੱਲਾਂ ਕਰਦੇ ਹਾਂ ਇੰਡੀਆ ਦੇ ਵਿੱਚ ਮਾਈਨੋਰਟੀਜ਼ ਦੇ ਨਾਲ ਧੱਕਾ ਹੋ ਰਿਹਾ ਜੀ, ਇੱਦਾਂ ਹੋ ਰਿਹਾ, ਉੱਦਾਂ ਹੋ ਰਿਹਾ, ਇੱਥੇ ਕਿੰਨੇ ਕੁ ਲੋਕਾਂ ਨੇ ਆਵਾਜ਼ ਉਠਾਈ ਇਹਦੇ 'ਤੇ? ਇੱਕ ਉਹ ਵਰਲਡ ਸਿੱਖ ਆਰਗਨਾਈਜੇਸ਼ਨ ਵਾਲੇ ਜਸਪਾਲ ਬੱਲ ਔਰ ਉਹਦਾ ਲੀਗਲ ਕੌਂਸਲ ਬਲਪ੍ਰੀਤ ਸਿੰਘ ਹੈਗੇ ਆ, ਹੋਰ ਇੱਕ ਅੱਧੇ ਨੇ ਕਿਤੇ ਆਵਾਜ਼ ਚੱਕੀ ਹੋਣੀ ਹੈ, ਆਪਣੀ ਕਮਿਊਨਿਟੀ ਦੀ ਮੈਂ ਗੱਲ ਕਰ ਰਿਹਾ, ਬਹੁਤ ਘੱਟ ਲੋਕਾਂ ਨੇ, ਮਤਲਬ ਬੜੇ ਘੱਟ ਲੋਕਾਂ ਨੇ ਆਵਾਜ਼ ਉਠਾਈ। ਇਟਸ ਅ ਟੋਟਲ ਡਿਸਕ੍ਰਿਮੀਨੇਟਰੀ ਪੋਲਿਸੀ, ਤੁਸੀਂ ਇਹ ਕਰ ਹੀ ਨਹੀਂ ਸਕਦੇ ਹੈਗੇ ਆ। ਅੱਜ ਜਗਮੀਤ ਸਿੰਘ ਉੱਥੇ ਨੌਕਰੀ ਨਹੀਂ ਲੈ ਸਕਦੇ ਸਰਕਾਰੀ, ਉਹ ਪ੍ਰਧਾਨ ਮੰਤਰੀ ਦੀ ਦੌੜ 'ਚ ਖੜੇ ਨੇ। ਅੱਜ ਜਗਮੀਤ ਸਿੰਘ ਪੱਗ ਬੰਨ ਕੇ ਹੈਗੇ ਨੇ, ਦਾੜੀ ਰੱਖੀ ਹੈ, ਹੀ ਕੈਨੋਟ ਟੇਕ ਅ ਗਵਰਨਮੈਂਟ, ਹੀ ਕੈਨੋਟ ਪਿਕ ਅਪ ਅ ਗਵਰਨਮੈਂਟ ਜੋਬ ਇਨ ਕਿਊਬੈਕ ਇਸ ਬਿੱਲ ਦੇ ਨਾਲ। ਇਟਸ ਅ ਟੋਟਲ ਡਿਸਕ੍ਰਿਮੀਨੇਟਰੀ ਬਿੱਲ। ਲੇਕਿਨ ਅਗੇਨ, ਹੁਣ ਜਦੋਂ ਪ੍ਰਾਈਮ ਮਿਨਿਸਟਰ ਨੇ ਇਲੈਕਸ਼ਨ ਅਨਾਊਂਸ ਕੀਤੀ, ਪਹਿਲਾਂ ਤੇ ਉਹ ਗਲੋਬਲ ਮੇਲ ਵਾਲੀ ਆ ਗਏ ਮੈਡਮ ਪੱਤਰਕਾਰ, ਔਰ ਫਿਰ ਕੈਨੇਡੀਅਨ ਪ੍ਰੈਸ, ਪਹਿਲੇ 3-4 ਸਵਾਲ ਤੇ ਸਿੱਧੇ ਉਹਨਾਂ ਨੇ ਫਾਇਰ ਕੀਤੇ SNC ਲੈਵਲਨ ਤੇ। ਉਸ ਤੋਂ ਬਾਅਦ ਜਿਹੜੀ ਜ਼ਿਆਦਾ ਡਿਸਕਸ਼ਨ ਹੋਈ ਹੈ ਉਹ ਕਿਊਬੈਕ ਦੇ ਬਿੱਲ ਤੇ ਹੋਈ ਹੈ, ਔਰ ਕੱਲ ਡਿਬੇਟ ਦੇ ਵਿੱਚ ਵੀ ਮੈਂ ਸੁਣ ਰਿਹਾ ਸੀ ਸਾਰਿਆਂ ਦੇ ਵਿਚਾਰ, ਮੈਂ ਪ੍ਰਧਾਨ ਹੁਣ ਤੇ ਲੀਡਰ ਹੀ ਕਹਾਂਗੇ, ਲਿਬਰਲ ਲੀਡਰ ਜਸਟਿਨ ਟਰੂਡੋ ਹੋਣਾਂ ਦੇ ਵੀ ਵਿਚਾਰ ਸੁਣੇ ਆ, ਕੱਲ ਡਿਬੇਟ 'ਚ ਵੀ ਤਿੰਨੇ ਲੀਡਰਾਂ ਦੇ ਵਿਚਾਰ ਸੁਣੇ ਆ। ਬਟ ਅਸੀਂ ਫਾਈਟ ਕਰਾਂਗੇ, ਅਸੀਂ ਉਹ ਸਹਿਮਤ ਤਾਂ ਕੋਈ ਵੀ ਨਹੀਂ ਹੈ ਉਹਦੇ ਨਾਲ ਅਸੀਂ, ਲੇਕਿਨ ਜਸਟਿਨ ਟਰੂਡੋ ਸਾਹਿਬ ਨੇ ਕਿਹਾ ਦਿੱਤਾ ਇਟ ਇਜ਼ ਗੋਇੰਗ ਟੂ ਬੀ ਕਾਊਂਟਰ ਪ੍ਰੋਡਕਟਿਵ। ਜਗਮੀਤ ਸਿੰਘ ਉਹਨਾਂ ਨੇ ਵੀ ਕੋਈ, ਉਹਨਾਂ ਨੇ ਕਿਹਾ ਕਿ ਗਲਤ ਹੈ, ਗਲਤ ਸਭ ਕਹਿ ਰਹੇ ਨੇ, ਬਟ ਅਗੇਨ ਇਹ ਇਸ ਤੇ ਕਿਆ ਕੋਈ ਮੁੱਦੇ ਤੂੰ ਕੋਈ ਅੱਗੇ ਲੈ ਕੇ ਜਾਏਗਾ? ਕਿਆ ਕੋਈ ਉਹ ਲੜਾਈ ਲੜੇਗਾ ਜੋ ਇਹਦੇ ਲਈ ਲੜਨ ਦੀ ਜ਼ਰੂਰਤ ਹੈਗੀ ਆ? ਇੰਟਰਵੀਨ ਕੋਈ ਵੀ ਨਹੀਂ ਕਰੇਗਾ, ਕੋਈ ਇਹ ਕਹੇ ਕਿ ਜੀ ਹਾਂਜੀ ਅਸੀਂ ਇਸ ਮੁੱਦੇ 'ਤੇ ਲੜਾਈ ਲੜਾਂਗੇ। ਐਂਡਰੂ ਸ਼ੇਰ ਸਾਹਿਬ ਨੇ ਕਿਹਾ ਜੀ ਮਾਮਲਾ ਅਦਾਲਤ ਦੇ ਵਿੱਚ ਚੱਲ ਰਿਹਾ ਅਤੇ ਅਦਾਲਤ ਵੱਲੋਂ ਫੈਸਲਾ ਆਉਣ ਦਿਓ, ਮਤਲਬ ਉਹ ਵੇਟ ਕਰ ਰਹੇ ਨੇ ਸਾਰੇ ਬੰਦੇ ਕਿ ਉਹ ਲੜਾਈ ਲੜਨ। ਸੋ ਸਰ ਪੋਕਟ ਬੁੱਕ ਇਸ਼ੂਜ਼ ਔਰ ਇਹ ਸਾਰੇ ਇਸ਼ੂਜ਼ ਹੁੰਦੇ ਨੇ, ਕਿਊਬੈਕਰਸ ਨੂੰ ਕੋਈ ਨਾਰਾਜ਼ ਵੀ ਨਹੀਂ ਕਰਨਾ ਚਾਹੁੰਦੇ। 78 ਸੀਟਾਂ ਨੇ, 78 ਸੀਟਸ ਨੇ, ਹਰੇਕ ਬੰਦੇ ਨੂੰ ਨਜ਼ਰ ਆ ਰਿਹਾ। NDP ਦਾ ਇਹ ਫੋਕਸ ਹੈ ਕਿ ਸਾਡੀਆਂ 14 ਸੀਟਾਂ ਨੇ, ਆਪਣੀਆਂ 14 ਹੀ ਬਚਾ ਲਈਏ, ਠੀਕ ਹੈ। NDP ਨੇ ਉਹ ਹੁਣ ਉਹ ਦੌਰ ਚਲਾ ਗਿਆ NDP ਦਾ ਕਿ NDP ਉੱਥੇ ਬੜੀ ਤਕੜੀ ਔਰੇਂਜ ਵੇਵ ਆਉਣੀ ਹੈ। NDP 14 ਸੀਟਾਂ ਬਚਾਉਣ ਦੇ ਚੱਕਰ 'ਚ ਹੈ। ਕੰਜ਼ਰਵੇਟਿਵ ਪਾਰਟੀ ਕਹਿੰਦੀ ਹੈ ਕਿ ਸਾਡੇ ਕੋਲ 10 ਸੀਟਾਂ ਸੀਗੀਆਂ, ਅਸੀਂ ਕਿਤੇ 12-14 ਕਰ ਲਈਏ ਜਾਂ ਥੋੜ੍ਹਾ ਜਿਹਾ ਵਧਾ ਲਈਏ ਜੇ ਇਹਨਾਂ ਦੀ ਸੀਟਾਂ ਜਾਣੀਆਂ। ਬਲੌਕ ਕਹਿ ਰਹੀ ਹੈ ਕਿ ਜੀ ਠੀਕ ਹੈ ਜੀ, ਅਸੀਂ ਵੀ ਆਪਣੀਆਂ ਸੀਟਾਂ ਵਧਾ ਲਈਏ, ਬਲਾਕ ਕੋਲੇ ਮੌਕਾ ਹੈ ਕਿ ਅਸੀਂ ਦੁਬਾਰਾ ਤੋਂ 10 ਸੀਟਾਂ ਉਹਨਾਂ ਕੋਲ ਅਸੀਂ ਵਧਾ ਲਈਏ। ਲਿਬਰਲ ਪਾਰਟੀ ਦਾ ਟਾਰਗੇਟ ਹੋਣਾ ਕਿ 40-50 ਸੀਟਾਂ ਅਸੀਂ ਘੱਟੋ ਘੱਟ ਇੱਥੋਂ ਜਿੱਤੀਏ 78 ਚੋਂ, ਕਿਉਂਕਿ ਲਿਬਰਲ ਪਾਰਟੀ ਦੀ ਸਟ੍ਰੈਟਜੀ ਇਹੀ ਹੋਏਗੀ, ਇੱਥੋਂ 121 ਦੇ ਵਿੱਚੋਂ 60-70 ਇੱਥੋਂ ਜਿੱਤੋ, 40-50 ਉੱਥੋਂ ਜਿੱਤੋ, ਤਾਂ ਸਿੱਧਾ ਤੁਸੀਂ 110 ਤੇ ਆ ਕੇ ਖੜੇ ਹੋ ਗਏ ਹੋ। ਬਾਕੀ ਅਟਲਾਂਟਿਕ ਕੈਨੇਡਾ ਚੋਂ 20-25 ਜਿੱਤੇ ਤੇ 130 ਦੇ ਨੇੜੇ ਤੁਸੀਂ ਪਹੁੰਚ ਗਏ ਹੋ, ਤੇ ਬਾਕੀ ਫਿਰ ਐਲਬਰਟਾ ਚੋਂ ਜ਼ਿਆਦਾ ਕੋਈ ਸੀਟ ਮਿਲਣੀ ਨਹੀਂ ਹੈ, ਸਸਕੈਚੋਨ ਚੋਂ ਜ਼ਿਆਦਾ ਕੋਈ ਸੀਟ ਮਿਲਣੀ ਨਹੀਂ ਹੈ, ਐਲਬਰਟਾ ਤੋਂ ਇਹਨਾਂ ਨੂੰ ਕੋਈ ਉਮੀਦ ਨਹੀਂ ਹੈ। ਸੋ ਬਾਕੀ ਥੋੜ੍ਹੀ ਬਹੁਤੀਆਂ ਜਿਹੜੀਆਂ ਬਚਦੀਆਂ ਸੀਟਾਂ ਬ੍ਰਿਟਿਸ਼ ਕੋਲੰਬੀਆ ਤੋਂ ਖਿੱਚੋ ਤੇ ਸਰਕਾਰ ਮਨੋਰਟੀ ਹੈ, ਮੈਜੋਰਟੀ ਵੱਲ ਤੁਹਾਡਾ ਦਰਵਾਜ਼ਾ ਖੁੱਲ ਜਾਣਾ, ਤਾਂ ਉਹ ਵੀ ਨਾਰਾਜ਼ ਨਹੀਂ ਕਰਨਗੇ ਕਿਊਬੈਕਰਸ ਨੂੰ। ਜੀ, ਸਾਡੇ ਨਾਲ ਸਪੋਂਸਰ ਜਿਹੜੇ ਨੇ ਉਹ ਵੀ ਇੰਤਜ਼ਾਰ ਕਰ ਰਹੇ, ਉਹਨਾਂ ਨੂੰ ਵੀ ਅਸੀਂ ਲੈ ਰਹੇ ਹਾਂ ਔਨ ਦੀ ਏਅਰ ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ। ਹਾਂਜੀ ਜੀ ਸਰਬੰਧ ਜੀ
जी बताना चाहते हैं, डॉक्टर निशा डोगरा जी इस वक्त हमारे साथ हैं और वाई मीडिया की टीम पहुंची हुई है फ्रीडम मोबाइल पर। इमरान जी इस वक्त वाई मीडिया की टीम से पहुंचे हुए हैं फ्रीडम मोबाइल पर, क्या स्पेशल है बताएंगी गुरप्रीत जी। जी इमरान जी।
जी थैंक यू सुमन जी, लाइव ऑन लोकेशन पे वाई मीडिया की टीम पहुंची हुई है फ्रीडम मोबाइल, ये है एयरपोर्ट एंड क्वार्टर ब्रैम्पटन में। फोन नंबर मैं आपको एक दफा पहले बता दूं, 905-216-9464। बहुत जबरदस्त बढ़िया प्लान लेके आई हैं गुरप्रीत जी फ्रीडम मोबाइल पे, जो आपको बताएंगे क्या क्या डिटेल है स्पेशल आज।
जी थैंक यू जी, और बता दीजिए $65 वाली जो डील है, $65 वाला प्लान $50 दे विच लगा हुआ है $50 च, जिस विच की 13 GB डेटा अनलिमिटेड कैनेडा वाइड प्लान है जी। तो इस दे नाल नाल ही दस दीजिए जिन्हें भी फोन ने सारे जीरो डाउन पेमेंट से लग चुके ने, किसी फोन लिए तुसी आके कुछ अपफ्रंट पे नहीं करना, ਤੇ ਨਵੇਂ ਆਈਫੋਨ ਦੇ ਪ੍ਰੀ ਆਰਡਰ ਸਟਾਰਟ ਹੋ ਚੁੱਕੇ ਨੇ। ਸੋ ਜੇਕਰ ਤੁਸੀਂ ਵੇਖ ਰਹੇ ਹੋ ਕਿ ਨਵਾਂ ਆਈਫੋਨ ਲੈਣਾ ਤੁਸੀਂ ਐਗਜ਼ਿਸਟਿੰਗ ਫ੍ਰੀਡਮ ਨਾਲ ਲਓ ਜਾਂ ਨਵੀਂ ਲਾਈਨ ਆ ਕੇ ਤੁਸੀਂ ਲੈਣੀ ਹੈ, ਤਾਂ ਵੇਟ ਨਾ ਕਰੋ ਜੀ ਆਈਫੋਨ ਦੇ ਮਾਰਕੀਟ 'ਚ ਆਉਣ ਦੀ, ਸੋ ਪ੍ਰੀ ਆਰਡਰ ਕਰੋ ਆ ਕੇ ਤਾਂ ਕਿ ਫਸਟ ਡੇ ਜਿਸ ਦਿਨ ਫੋਨ ਆਵੇ ਤੁਹਾਡੇ ਕੋਲ ਆਪਣਾ ਫੋਨ ਹੋਵੇ। ਤੇ ਇਸ ਦੇ ਨਾਲ ਨਾਲ ਹੀ ਜੀ ਐਬਸੋਲੂਟ ਜ਼ੀਰੋ ਕੈਂਪੇਨ ਸ਼ੁਰੂ ਹੋ ਚੁੱਕਾ ਫ੍ਰੀਡਮ ਵੱਲੋਂ, $50 ਤੋਂ ਸਟਾਰਟ ਹੋ ਜਾਂਦੇ ਨੇ ਜੀ ਐਬਸੋਲੂਟ ਜ਼ੀਰੋ ਫੋਨ। 50 ਦੇ ਵਿੱਚ ਸੈਮਸੰਗ ਦਾ A50 ਫੋਨ ਹੈ, ਤੇ ਇਸ ਤੋਂ ਇਲਾਵਾ ਵੀ ਕਈ ਸਾਰੇ ਫੋਨ ਡਿਫਰੈਂਟ ਪਲਾਨ ਤੇ ਬਿਲਕੁਲ ਜ਼ੀਰੋ ਤੇ ਦਿੱਤੇ ਜਾ ਰਹੇ ਨੇ। ਤੇ ਦੱਸ ਦੀ ਜੇਕਰ ਤੁਸੀਂ LG ਦੇ ਯੂਜ਼ਰ ਹੋ ਤਾਂ ਤੁਸੀਂ LG G8 ਲੈਣੇ ਹੋ ਆ ਕੇ ਨਵਾਂ ਫੋਨ, ਤਾਂ ਉਸ ਦੇ ਨਾਲ ਤੁਹਾਨੂੰ ਪੂਰੇ $200 ਦਾ ਗਿਫਟ ਕਾਰਡ ਬਿਲਕੁਲ ਸੋਰੀ ਗਿਫਟ ਸੈੱਟ $200 ਦਾ ਗਿਫਟ ਸੈੱਟ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ। ਸੋ ਪਹੁੰਚਣਾ ਜੀ 60 ਕੁਆਟਰਲ ਬਿਲਵਰਡ ਤੇ ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਕੁਆਟਰਲ ਹੈ ਜੀ ਟਰਟਲ ਜੈਕਸ ਵਾਲਾ ਪਲਾਜ਼ਾ। ਤੇ ਵਧੇਰੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ 905-216-9494 905-216-9464 ਤੇ ਕਾਲ ਕਰ ਸਕਦੇ ਹੋ। ਤੇ ਅੱਜ ਅਸੀਂ ਓਪਨ ਹੈਗੇ ਹਾਂ ਜੀ ਪੂਰੇ 9 ਵਜੇ ਤੱਕ, ਸੋ ਤੁਸੀਂ 9 ਵਜੇ ਤੱਕ ਕਦੀ ਵੀ ਆ ਕੇ ਆਪਣੇ ਇਸ ਡੀਲ ਨੂੰ ਲੈ ਸਕਦੇ ਹੋ। ਤੇ ਕੱਲ ਨੂੰ ਵੀ ਓਪਨ ਆ, ਅਸੀਂ ਸੰਡੇ ਨੂੰ ਵੀ ਪੂਰਾ ਵੀਕਐਂਡ ਅਸੀਂ ਓਪਨ ਆ, ਇਹ ਵੀਕਐਂਡ ਡੀਲਸ ਨੇ ਗਿਆ, ਸੋ ਤੁਸੀਂ ਸੰਡੇ ਤੱਕ ਆ ਸਕਦੇ ਹੋ ਤੇ ਡੀਲਸ ਲੈ ਸਕਦੇ ਹੋ। ਥੈਂਕ ਯੂ ਜੀ।
जी बिल्कुल गुरप्रीत जी फ्रीडम मोबाइल से हमारे साथ, 60 क्वार्टरी बुलेवार्ड पर आपने जाना है, फायदा उठाना है इन डील्स का। डॉक्टर निशा डोगरा जी इस वक्त हमारे साथ हैं, वेलकम टू द शो डॉक्टर निशा जी।
वेलकम, गुड मॉर्निंग एंड सस्यकाल एंड नमस्कार टू ऑल द लिसनर्स।
गुड मॉर्निंग, नमस्कार जी, सस्यकाल। और मैं जरूर पूछना चाहूंगा डॉक्टर मैम के जिहड़ा तुहाडा हेल्थ कैंप जिहड़ा तुसी इत्थे लगा रहे हो उहदीआं जरा डिटेल्स पहलां ते सानाल सांझीआं करो।
ਹਾਂਜੀ ਯੁਧਵੀਰ ਜੀ, ਇਸ ਤਰ੍ਹਾਂ ਹੁੰਦਾ ਕਿ ਇਹ ਜਿਹੜੇ ਅਸੀਂ ਹੁਣ ਜਿਹੜਾ ਹੈਲਥ ਕੈਂਪ ਲਗਾਉਂਦੇ ਪਏ ਹਾਂ ਇਸੇ ਕਰਕੇ ਲਗਾਉਂਦੇ ਪਏ ਹਾਂ ਕਿ ਲੋਕੀ ਬਿਮਾਰ ਹੋਣ ਹੀ ਨਾ। ਜਿਸ ਤਰ੍ਹਾਂ ਹੁਣ ਤੁਸੀਂ ਪਹਿਲੇ ਜ਼ਿਕਰ ਕੀਤਾ ਕਿ ਗੌਰਮੈਂਟ ਦਾ ਇੰਨਾ ਖਰਚਾ ਹੁੰਦਾ ਜਿਸਲੇ ਬਿਮਾਰੀਆਂ ਲੱਗ ਜਾਂਦੀਆਂ ਨੇ, ਫਿਰ ਹਾਸਪਿਟਲਾਈਜ਼ ਸਰਜਰੀਜ਼ ਤੇ ਬਾਕੀ ਹੋਰ ਜਿਹੜੀਆਂ ਹਾਇਰ ਐਂਡ ਦੇ ਜਿਹੜੀਆਂ ਰੈੱਡ ਲਾਈਟ ਏਰੀਆ ਅਲਰਟ ਵਾਲੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ, ਹਾਰਟ ਅਟੈਕ, ਸਟ੍ਰੋਕ, ਕੈਂਸਰ, ਉਹਨਾਂ ਦੇ ਬਹੁਤ ਖਰਚਾ ਆਉਂਦਾ। ਤੇ ਕਿਉਂ ਨੀ ਆਪਣੀ ਜਿਹੜੀ ਕਮਿਊਨਿਟੀਆਂ ਨੂੰ ਅਵੇਅਰ ਕੀਤਾ ਜਾਏ ਕਿ ਬਿਮਾਰੀਆਂ ਲੱਗਦੀਆਂ ਕਿੱਦਾਂ ਨੇ, ਬਿਮਾਰੀਆਂ ਸਾਡੇ ਸਰੀਰ ਚ ਫੈਲਦੀਆਂ ਕਿੱਦਾਂ ਨੇ, ਔਰ ਕਿਹੜੇ ਵਾਰਨਿੰਗ ਸਾਈਨਸ ਹੁੰਦੇ ਨੇ ਜਿਹੜੇ ਕਿ ਤੁਸੀਂ ਪਹਿਲੇ ਹੀ ਪਤਾ ਲਗਾ ਸਕਦੇ ਹੋ ਕਿ ਮੇਰੇ ਸਰੀਰ ਚ ਕੁਛ ਨਾ ਕੁਛ ਹੁੰਦਾ ਪਿਆ। ਤੇ ਟਾਈਮਲੀ ਤੁਸੀਂ ਐਫਰਟ ਕਰਕੇ ਆਪਣੇ ਲਾਈਫ ਸਟਾਈਲ ਡਾਇਟ ਚੇਂਜ ਕਰਕੇ ਵੀ ਤੁਸੀਂ ਬਿਲਕੁਲ ਨਾਰਮਲ ਹੈਲਦੀ ਰਹਿ ਸਕਦੇ ਹੋ ਤੇ ਵੱਡੀ ਵੱਡੀ ਬਿਮਾਰੀਆਂ ਤੋਂ ਤੁਸੀਂ ਦੂਰ ਰਹਿ ਸਕਦੇ ਹੋ। ਸੈਮੀਨਾਰ ਚ ਅਸੀਂ ਇਹ ਜ਼ਿਆਦਾ ਡਿਸਕਸ ਕਰਨਾ ਜਾਂ ਹਾਈਲਾਈਟ ਕਰਨਾ ਹੈ। ਨੰਬਰ 2 ਹੈ ਕਿ ਅਸੀਂ ਖਾਣਾ ਪੀਣਾ ਜਿਹੜਾ ਅੱਜ ਕੱਲ੍ਹ ਦਾ ਬਿਲਕੁਲ ਠੀਕ ਨਹੀਂ ਹੈ, ਵਿੱਚ ਅਸੀਂ ਹਰ ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਅੱਜ ਕੱਲ੍ਹ ਅਸੀਂ ਫੂਡ ਖਾਣੇ ਜਿਹੜੇ ਕਾਫੀ ਚੇਂਜਿਸ ਆ ਗਏ ਹਾਂ ਪਹਿਲੇ ਤੋਂ ਜ਼ਿਆਦਾ, ਉਹਦੇ ਤੇ ਕਿ ਕਿਹੜੇ ਤੁਹਾਡੀ ਬਾਡੀ ਲਈ ਰਿਕੁਆਇਰਮੈਂਟਸ ਹੈ ਨੇ ਬੱਚਿਆਂ ਲਈ ਜਾਂ ਤੁਹਾਡੇ ਲਈ, ਜਾਂ ਕਿਹੜੀ ਤੁਹਾਨੂੰ ਖਾਣੇ ਅਵਾਇਡ ਕਰਨੇ ਚਾਹੀਦੇ, ਜਾਂ ਕਿਸ ਤਰ੍ਹਾਂ ਕਿਸ ਤੋਂ ਤੁਹਾਨੂੰ ਫੂਡ ਐਲਰਜੀਸ ਬਣਦੀਆਂ ਨੇ ਜਾਂ ਦੂਜੀਆਂ ਐਲਰਜੀਸ ਬਣਦੀਆਂ ਨੇ ਤੇ ਕਿਸ ਤਰ੍ਹਾਂ ਉਹਨਾਂ ਤੋਂ ਬਚਣਾ, ਉਹ ਸਾਰਾ ਅਸੀਂ ਸੈਮੀਨਾਰ ਵਿੱਚ ਡਿਸਕਸ ਕਰਾਂਗੇ।
नंबर मैं एक बार दसवां रजिस्ट्रेशन वास्ते ये बिल्कुल फ्री सेमिनार हैगा सो सेमिनार फ्री है जी मैं ठीक बोल रहा हूं डॉक्टर साहब
बिल्कुल बिल्कुल युद्धवीर जी सेमिनार बिल्कुल फ्री है कोई चार्ज
ठीक है जी कोई चार्ज नहीं है सेमिनार बिल्कुल फ्री हैगा तुसी ये फ्री सेमिनार अटेंड करो 6473500606 सानू पिछली बार भी बड़ा वधिया रिस्पांस आया सी सारे ने कहा सी बहुत वधिया सी इत्थों जानकारी लई है तुसी जानकारी सारी सुनो वैसे ओ डॉक्टर साहब ने उन्होंने बहुत सारी रिसर्च भी कीती हुई है बड़ी जबरदस्त उन्हां दी बैकग्राउंड हैगी है जेनेटिक्स दे विच सो जिहड़ी चीज तुहानू चंगी लगे तुसी अडॉप्ट कर लेना जिहड़ी चीज चंगी ना लगे ओ छड़ देना और सेमिनार बिल्कुल फ्री है 6473500606 मैं सिर्फ इन्नी गल कहांगा कि जदों कोई इशू हो जांदा है किसी नूं हाई कोलेस्ट्रॉल हो गया जी कोलेस्ट्रॉल बड़ा वध गया डायबिटीज हो गई या अपने कोई हाइपरटेंशन हो गई ब्लड प्रेशर जिहनूं असीं कह दिंदे आ उह हो गया तो फिर असीं दवाइयां लैणियां शुरू कर दिंदे आ फटाफट कि जी इह दवाइयां नाल ठीक हो जाएगा ਉਹ ਕੀ ਹੋਏਗਾ ਨਹੀਂ ਹੋਏਗਾ ਉਹ ਮੈਂ ਨਹੀਂ ਕਮੈਂਟ ਕਰਾਂਗਾ ਲੇਕਿਨ ਤੁਸੀਂ ਲਾਈਫ ਸਟਾਈਲ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਲਾਈਫ ਸਟਾਈਲ ਚੇਂਜਸ ਨਾਲ ਬਹੁਤ ਕੁਝ ਕਰ ਸਕਦੇ ਹੋ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਕਿ ਕਈ ਵਾਰੀ ਜਦੋਂ ਇਹ ਦਵਾਈਆਂ ਦਿੱਤੀਆਂ ਜਾਂਦੀਆਂ ਕਿ ਜੀ ਕੋਲੈਸਟ੍ਰੋਲ ਵੱਧ ਗਿਆ ਗੋਲੀ ਖਾ ਲਓ ਅੱਛਾ ਜੀ ਇਹ ਵੱਧ ਗਏ ਤੁਹਾਡੇ ਇਹਦੀਆਂ ਗੋਲੀਆਂ ਖਾ ਲਓ ਡਾਇਬਟੀਜ਼ ਹੋ ਗਈ ਇਹਦੀਆਂ ਗੋਲੀਆਂ ਖਾ ਲਓ ਫਿਰ ਉਹ ਇਦਾਂ ਲੱਗਦਾ ਹੈ ਕਿ ਸਾਰੀ ਉਮਰ ਤੁਸੀਂ ਗੋਲੀਆਂ ਤੇ ਲੱਗ ਗਏ ਤੋ ਇਹਨਾਂ ਦਾ ਬਚਾਵ ਕੀ ਹੈ ਕੀ ਇਹਨਾਂ ਤੋਂ ਹਟਾਇਆ ਜਾ ਸਕਦਾ ਹੈ ਔਰ ਇਹਨਾਂ ਨੂੰ ਪ੍ਰੀਵੈਂਟ ਕਿੱਦਾਂ ਕੀਤਾ ਜਾ ਸਕਦਾ ਇਹ ਦੱਸੋ ਜਰਾ
ਹਾਂਜੀ ਯੁਧਵੀਰ ਜੀ ਸਿੰਪਲ ਜਿਹੀ ਗੱਲ ਹੈ ਕਿ ਦੇਖੋ ਖਾਣੇ ਪੀਣੇ ਇਹ ਸਾਰੀਆਂ ਬਿਮਾਰੀਆਂ ਖਾਣੇ ਪੀਣੇ ਤੋਂ ਸ਼ੁਰੂ ਹੁੰਦੀਆਂ ਨੇ ਜਿਹਨੂੰ ਮੈਟਾਬੋਲਿਕ ਡਿਜ਼ੀਜ਼ ਕਹਿੰਦੇ ਆ ਕਿ ਇਹ ਤਿੰਨ ਬਿਮਾਰੀਆਂ ਜਿਹੜੀਆਂ ਇਕੱਠੀਆਂ ਆਉਂਦੀਆਂ ਨੇ ਜਿਹੜੇ ਹਾਈ ਬਲੱਡ ਪ੍ਰੈਸ਼ਰ ਕੋਲੈਸਟ੍ਰੋਲ ਤੇ ਜਿਹੜੀ ਡਾਇਬਟੀਜ਼ ਹੈ ਇਹ ਕਿਉਂਕਿ ਖਾਣੇ ਦੇ ਚੇਂਜਿਸ ਨਾਲ ਹੁੰਦੀਆਂ ਨੇ ਤੇ ਕਿਉਂ ਨੀ ਤੁਸੀਂ ਆਪਣਾ ਖਾਣਾ ਹੀ ਚੇਂਜ ਕਰੋ ਤੇ ਇਹ ਠੀਕ ਵੀ ਹੋ ਸਕਦੀਆਂ ਨੇ ਤੁਸੀਂ ਨਾਰਮਲ ਆ ਵੀ ਸਕਦੇ ਹੋ ਹਾਂ ਉਹਨਾਂ ਵਾਸਤੇ ਜਿਹੜੇ ਕਿ ਆਲਰੇਡੀ ਦਵਾਈਆਂ ਤੇ ਲੱਗ ਚੁੱਕੇ ਨੇ ਕਿਉਂਕਿ ਉਹਨਾਂ ਦੇ ਫਿਰ ਸਾਈਡ ਇਫੈਕਟ ਵੀ ਹੁੰਦੇ ਨੇ ਫਿਰ ਉਹਦੇ ਬਾਅਦ ਕਈ ਵਾਰੀ ਪ੍ਰੋਟੈਕਸ਼ਨ ਲਈ ਹੋਰ ਦਵਾਈਆਂ ਦੇ ਦਿੰਦੇ ਨੇ ਫਿਰ ਅਸੀਂ ਆਪਣਾ ਡਾਇਟ ਤੇ ਲਾਈਫ ਸਟਾਈਲ ਚੇਂਜ ਨਹੀਂ ਕਰਦੇ ਲੇਕਿਨ ਇੰਜੈਕਸ਼ਨ ਤੱਕ ਗੱਲ ਆ ਜਾਂਦੀ ਹੈ ਫਿਰ ਕਿਡਨੀ ਪ੍ਰੋਟੈਕਸ਼ਨ ਲਈ ਆ ਜਾਂਦੀ ਹੈ ਹਾਰਟ ਪ੍ਰੋਟੈਕਸ਼ਨ ਲਈ ਆ ਜਾਂਦੀ ਹੈ ਕਿਉਂਕਿ ਉੱਥੇ ਸਾਰੇ ਅੰਦਰ ਡੈਮੇਜ ਕਰਦਾ ਹੈ ਤੇ ਜੈਨੇਟਿਕ ਜਿਹੜੀ ਇਨਫੋਰਮੇਸ਼ਨ ਇਸ ਕਰਕੇ ਜ਼ਰੂਰੀ ਹੈ ਕਿ ਜੈਨੇਟਿਕ ਨਾਲ ਤੁਹਾਨੂੰ ਐਗਜੈਕਟਲੀ ਪਤਾ ਲੱਗਦਾ ਕਿ ਮੇਰੀ ਬਾਡੀ 'ਚ ਕੀ ਕੀ ਹੁੰਦਾ ਪਿਆ ਜਾਂ ਕਿੱਥੇ ਡੈਮੇਜ ਹੁੰਦਾ ਹੈ ਡਾਇਬਟੀਜ਼ ਨਾਲ ਕਿੱਥੇ ਮੇਰੀ ਅੱਖਾਂ ਖਰਾਬ ਹੁੰਦੀ ਪਈਆਂ ਮੇਰੇ ਹਾਰਟ ਤੇ ਉੱਤੇ ਡੈਮੇਜ ਹੁੰਦਾ ਪਿਆ ਜਾਂ ਕਿਡਨੀਆਂ ਖਰਾਬ ਹੁੰਦੀ ਪਈਆਂ ਨੇ ਤੋ ਇਹ ਸਾਰੀ ਜਾਣਕਾਰੀ ਜ਼ਰੂਰੀ ਹੁੰਦੀ ਹੈ ਕਿ ਮੇਰੇ ਬਾਡੀ 'ਚ ਕੀ ਹੁੰਦਾ ਪਿਆ ਤੇ ਮੈਂ ਤੁਹਾਨੂੰ ਯੁਧਵੀਰ ਜੀ ਸਿੰਪਲ ਜਿਹੀ ਐਗਜ਼ਾਮਪਲ ਜਿਹੜੀ ਸਾਰਿਆਂ ਨੂੰ ਸਮਝ ਲੱਗ ਜਾਏ ਉਹ ਇਹ ਹੈ ਕਿ ਜਦੋਂ ਇਹ ਦਵਾਈਆਂ ਬਣੀਆਂ ਸੀ ਨਾ ਉਦੋਂ ਇਹ ਬਣਿਆ ਸੀ ਕਿ ਕੰਟਰੋਲ ਮੈਕੈਨਿਜ਼ਮ ਸੀ ਜਿੱਦਾਂ ਤੁਸੀਂ ਹਾਈਵੇ ਤੇ ਜਾਂਦੇ ਪਏ ਹੋ ਤੇ ਗੱਡੀ ਤੁਹਾਡੀ ਖਰਾਬ ਹੋ ਗਈ ਤੇ ਤੁਸੀਂ ਟਾਇਰ ਤੁਹਾਡਾ ਖਰਾਬ ਹੋ ਗਿਆ ਤੁਸੀਂ ਸਟੈਪਨੀ ਥੋੜ੍ਹੀ ਦੇਰ ਲਾ ਲਈ ਫਿਰ ਜਾ ਕੇ ਤੁਸੀਂ ਆਪਣੀ ਟਾਇਰ ਠੀਕ ਕਰਦੇ ਹੋ ਆਪਣੀ ਸਟੈਪਨੀ ਉਤਾਰ ਕੇ ਤੇ ਦੁਬਾਰਾ ਟਾਇਰ ਲਗਾਉਂਦੇ ਹੋ ਤੇ ਇਹ ਉਦੋਂ ਸੀ ਕਿ ਕੰਟਰੋਲ ਮੈਕੈਨਿਜ਼ਮ ਸੀ ਮੇਰੇ ਬਾਡੀ 'ਚ ਕੁਝ ਪੈਰਾਮੀਟਰ ਅਪਸੈਟ ਹੋਏ ਨੇ ਤੇ ਅਸੀਂ ਇਹਨੂੰ ਟੈਂਪਰੇਰੀ ਤੇ ਦਵਾਈਆਂ ਖਾਈਏ ਲੇਕਿਨ ਬਾਅਦ ਵਿੱਚ ਦੇਖੀਏ ਕਿ ਰੂਟ ਕਾਜ਼ ਕੀ ਹੈ ਇਹ ਕਿਉਂ ਹੋਇਆ ਤੇ ਉਹਨੂੰ ਫਿਕਸ ਕਰੀਏ ਸੋ ਇਹੋ ਹੀ ਸਾਡਾ ਸੈਮੀਨਾਰ 'ਚ ਦੱਸਣ ਦਾ ਮਤਲਬ ਹੈ ਕਿ ਤੁਹਾਨੂੰ ਬਿਮਾਰੀਆਂ ਕਿਉਂ ਲੱਗਦੀਆਂ ਨੇ ਉਹਦੀ ਅਸਲੀ ਜੜ ਕੀ ਹੈ ਕਿੱਦਾਂ ਸਰੀਰ 'ਚ ਫੈਲਦੀਆਂ ਨੇ ਤੁਸੀਂ ਉਹਨੂੰ ਪਰਹੇਜ ਕਰਕੇ ਪ੍ਰੀਵੈਂਸ਼ਨ ਕਰਕੇ ਨਾਲ ਤੁਸੀਂ ਆਪਣੇ ਲਾਈਫ ਸਟਾਈਲ ਚੇਂਜ ਕਰਕੇ ਤੁਸੀਂ ਨਾਰਮਲ ਵੀ ਆ ਸਕਦੇ ਹੋ ਕੋਈ ਏਡੀ ਵੱਡੀ ਗੱਲ ਨਹੀਂ ਹੈ ਤੁਸੀਂ ਸਾਰੀ ਉਮਰ ਜੇਲ੍ਹ ਖਾਣੇ 'ਚ ਪੈਂਦੇ ਰਹਿਣਾ ਕਿ ਦਵਾਈਆਂ ਖਾਂਦੇ ਰਹਿਣਾ ਤੋ ਇਹੋ ਹੀ ਸਾਡੀ ਜ਼ਿਆਦਾ ਹੈ ਕਿ ਜਿਹੜੇ ਹਾਰਟ ਅਟੈਕ ਸਟ੍ਰੋਕ ਕੈਂਸਰ ਜਾਂ ਜਿਹੜੀਆਂ ਹੋਰ ਜਿਹੜੀਆਂ ਬਿਮਾਰੀਆਂ ਨੇ ਕਰੋਨਸ ਹੈ ਅਲਸਰੇਟਿਵ ਕੋਲਾਈਟਿਸ ਜਾਂ ਹੋਰ ਬਿਮਾਰੀਆਂ ਜਿਹੜੀਆਂ ਬੱਚਿਆਂ ਨੂੰ ਕਾਫੀ ਲੱਗਦੀ ਪਈਆਂ ਟਾਈਪ 1 ਡਾਇਬਟੀਜ਼ ਹੈ ਬੱਚਿਆਂ ਨੂੰ ਕਾਫੀ ਸ਼ਿਕਾਰ ਹੁੰਦੇ ਪਏ ਥਾਇਰਾਇਡ ਦੀ ਬਿਮਾਰੀ ਬੜੀ ਕਾਮਨ ਹੈ ਜਿਹੜੀ ਬੱਚੇ ਵੀ ਸ਼ਿਕਾਰ ਹੁੰਦੇ ਪਏ ਵੱਡੇ ਵੀ ਡਿਪਰੈਸ਼ਨ ਅਲਜ਼ਾਈਮਰ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਇਹ ਵੱਧ ਜਾਂਦੀਆਂ ਨੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੀ ਕਰਦੇ ਪਏ ਹਾਂ ਕਿਉਂ ਬਿਮਾਰੀਆਂ ਫੈਲਦੀ ਪਈਆਂ ਤੇ ਹੁਣ ਅੱਗੇ ਅਸੀਂ ਕੀ ਕਰੀਏ ਜਿਹਦੇ ਨਾਲ ਕਿ ਇਹਦੇ ਕੋਲ ਬਚ ਵੀ ਸਕੀਏ ਸੋ ਸੈਮੀਨਾਰ 'ਚ ਅਸੀਂ ਇਹ ਸਾਰੀ ਜਾਣਕਾਰੀ ਦੇਵਾਂਗੇ ਜੀ
ਠੀਕ ਹੈ ਜੀ ਨੰਬਰ ਇੱਕ ਵਾਰੀ ਫਿਰ ਨੋਟ ਕਰੋ 6473500606 ਜਿਸ ਤਰ੍ਹਾਂ ਡਾਕਟਰ ਨਿਸ਼ਾ ਡੋਗਰਾ ਜੀ ਨੇ ਦੱਸਿਆ ਹੀ ਹੈਗਾ ਕਿ ਡਾਕਟਰ ਨਿਸ਼ਾ ਜੀ ਨੇ ਤੁਹਾਨੂੰ ਐਕਸਪਲੇਨ ਕਰਨਗੇ ਪੂਰਾ ਇੱਥੇ ਅਸੀਂ ਸੋਚਦੇ ਹਾਂ ਕਿ ਜਿਹੜੀ ਇੱਕ ਵਾਰੀ ਗੋਲੀ ਲੱਗ ਗਈ ਫਿਰ ਦੁਬਾਰਾ ਠੀਕ ਹੋਣਾ ਹੀ ਨਹੀਂ ਹੈ ਤੁਸੀਂ ਕਿਸ ਤਰ੍ਹਾਂ ਠੀਕ ਕਰ ਸਕਦੇ ਹੋ ਇਹਨਾਂ ਦੀ ਬੜੀ ਰਿਸਰਚ ਹੈਗੀ ਹੈ ਸੈਲੂਲਰ ਔਰ ਜੈਨੇਟਿਕ ਟੈਸਟਿੰਗ ਦੇ ਉੱਤੇ ਸੋ ਉਹ ਤੁਸੀਂ ਉਹ ਜਿਹੜੀ ਇਹਨਾਂ ਦੀ ਰਿਸਰਚ ਹੈਗੀ ਹੈ ਡਾਕਟਰ ਸਾਹਿਬ ਦੀ ਉਹ ਤੋਂ ਤੁਸੀਂ ਫਾਇਦਾ ਲਓ ਬਲੱਡ ਪ੍ਰੈਸ਼ਰ ਹਾਈ ਕੋਲੈਸਟ੍ਰੋਲ ਡਾਇਬਟੀਜ਼ ਇਹ ਲਾਈਫ ਸਟਾਈਲ ਦੇ ਨਾਲ ਠੀਕ ਕਰਨ ਦੇ ਨਾਲ ਕਿੱਦਾਂ ਤੁਸੀਂ ਇਹਨਾਂ ਨੂੰ ਠੀਕ ਕਰ ਸਕਦੇ ਹੋ ਗੋਲੀਆਂ ਤੋਂ ਤੁਸੀਂ ਬਚ ਸਕਦੇ ਹੋ ਜੇ ਨਹੀਂ ਲੱਗੀਆਂ ਤੇ ਬਚੇ ਰਹੋਗੇ ਔਰ ਜੇ ਲੱਗ ਗਈਆਂ ਤੇ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਗੋਲੀਆਂ ਹਟਾ ਕੇ ਲਾਈਫ ਸਟਾਈਲ ਦੇ ਜ਼ਰੀਏ ਤੁਸੀਂ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਹੈਗੇ ਹੋ 6473500606 ਨੰਬਰ ਫਿਰ ਨੋਟ ਕਰੋ 6473500606 ਇਹਦੇ ਤੁਸੀਂ ਕਰ ਸਕਦੇ ਹੋ ਜਾਣ ਤੋਂ ਪਹਿਲਾਂ ਜੀ ਕੁਝ ਹੋਰ ਤੁਸੀਂ ਐਡ ਕਰਨਾ ਚਾਹੋ ਤੇ ਉਹ ਵੀ ਜ਼ਰੂਰ ਕਰ ਦਿਓ ਜੀ
ਹਾਂਜੀ ਯੁਧਵੀਰ ਸਿੰਘ ਮੈਂ ਇਹ ਕਹਾਂ ਕਿ ਅਸੀਂ ਸੈਮੀਨਾਰ ਦੋ ਸੈਮੀਨਾਰ ਲਗਾਉਂਦੇ ਪਏ ਹਾਂ ਇੱਕ ਤਾਂ ਬ੍ਰੈਂਪਟਨ 'ਚ ਸੈਮੀਨਾਰ ਹੈ ਦੂਸਰਾ ਅਸੀਂ ਹੈਮਿਲਟਨ 'ਚ ਲਗਾਉਂਦੇ ਪਏ ਹਾਂ क्योंकि लास्ट टाइम कहते थे कि सानू असं दूरों दूरों क्योंकि डेढ़ डेढ़ घंटा ड्राइव करके काफी आए थे तो उन्होंने परेशानी होंगी सी उन्होंने सहूलत वास्ते जो दूरों आते हैं वो हैमिल्टन सैमिनर वास्ते रजिस्टर करवा सकते हैं तो जो ब्रैम्पटन या मिसिसागा या नेड़े वाले ने वो ब्रैम्पटन च करवा सकते हैं। सो सैटरडे शनिवार वाले दिन अक्टूबर 5 को हैमिल्टन सैमिनार होता पे है और ब्रैम्पटन च जो नैक्सट संडे अक्टूबर 6 वो असं ब्रैम्पटन सैमिनार करते पे हाँ। ज्यादा जानकारी वास्ते फोन कर सकते जिस तरह तुम्हें दसिया 6473500606 से रजिस्ट्रेशन जरूर करवा लैन और बिल्कुल फ्री है ये कोई चार्जिज नहीं है।
ठीक है, थैंक यू डॉक्टर निशा जी एंड वी विश यू ऑल द बेस्ट आने वाले टाइम तुम्हारे गलबात जारी रहेगी। थैंक यू,
यू आर वेलकम।
थैंक यू जी और असं बता जी अपनी अगली कॉल वाल। हाँ जी आयशा जी तुम आते रहो। आयशा जी गो हैड।
हेलो जी अस्सलाम।
हाँ जी वालेकुम सलाम जी।
हाँ जी युद्धवीर जी तुहानू पता है मैं तुहाडी काफी वड्डी फैन हाँ और बहुत सारे लोग ने बेशुमार लोग तुहानू सुनते ने तुसी बहुत पढ़े लिखे समझदार ए सारा कुछ तुहानू पता है तुहाडी क्वालिटीज दा राइट। खबरां दे विच इस वक्त सारी दुनिया दे विच कश्मीरियां दे बारे च हाहाकार मची है। 80 लाख बंदियां दी जेल अज तक कदी नहीं बनी। हनेर मचिया है, जिबा किते जा रहे, लोग बच्चे मार रहे ने भुख ते प्यास दे नाल। उस करफ्यू का उस सारे जुल्म की खबर तुसी देना भुल जाते हो या पता नहीं तुहानू हुण ओह खबर पुरानी लगती है या जे पैट्रियाट होना अपने मुल्क नाल मुहब्बत करना दैट इज रियली गुड थिंग आई एप्रीशिएट आई रिस्पैक्ट दैट लेकिन तुसी इन्नी वड्डी खबर जिहड़ी है वह एवरी डे अज सवा महीना हो गया सारी दुनिया इस वक्त चीख उठी है लेकिन मैनू बहुत ही अफसोस है के मेरे पसंदीदा प्रोग्राम च मैं जिन्हां दी इन्नी वड्डी फैन हाँ उन्हां दे जुबान तो वो गल नहीं निकली एदे वास्ते मैनू रियली दुख है। थैंक यू सो मच।
आयशा जी फर्स्ट ऑफ ऑल थैंक्स फॉर ऑल द काइंड वर्ड्स जिहड़ा तुसी प्रोग्राम नू पसंद करदे हो इन्नी देर दे और सपोर्ट भी करदे हो। दूसरी चीज ये है जिहड़ा तुहाडा गिला है शिकवा हैगा वो भी सिर मथे बिल्कुल तुसी जिहड़ा सवाल तुसी पुछ रहे हैगे हो ये इंपॉर्टेंट है। मैं हुंदा की है कि बहुत सारिया खबरां साडे कोल टाइम बड़ा थोड़ा हुंदा है सो बहुत सारिया खबरां जिहड़ियां वो रह जांदियां साडे कोलों प्रोग्राम दे विच। मैं ऐसा नहीं है कि असीं उहनूं कवर नहीं कर रहे असीं कश्मीर इशू दे उत्ते काफ़ी गल की है जदों का आर्टिकल 5 अगस्त तो जदों का आर्टिकल 370 जिहड़ा है वो खारिज किया गया सो वी स्पोक अलॉट अबाउट दिस इशू बट मैं तुहाडे हुक्म मन लैंदा जी तुसीं अज तो बाद रोजाना असीं जिहड़ा कश्मीर ते जो भी ताज़ा सूरत हाल होएगी असीं जरूर दसांगे। अज इमरान खान साहब ने उत्थे बड़ी वड्डी रैली भी की हैगी है जिहदे विच कि उन्होंने कश्मीर इशू नूं हाईलाइट किया है और इमरान खान साहब ने मुजफ्फराबाद की इस रैली च किया है कि जो कश्मीर दे विच जो लोगों नाल हो रहा बड़ा वड्डा जुल्म है और वह हर प्लेटफॉर्म के उत्ते हर मंच के उत्ते इमरान खान साहब ने कहा कि मैं इनू उठाता रवांगा और मैं बतौर उन्होंने कहा कि बतौर मुस्लिम बतौर पाकिस्तानी है बतौर ह्यूमन मैं इसनों जरूर उठाता रहाँगा। ਜਿਹੜੇ ਉਹਨਾਂ ਦੇ ਨਾਲ ਇਸ ਵੇਲੇ ਟਰਬਲ ਹੋ ਰਹੀ ਹੈ ਜੀ ਵੀ ਟੋਟਲੀ ਐਗਰੀ ਕਿ ਯੈਸ ਇਟ ਇਜ਼ ਇਨਹਿਊਮੇਨ ਜੋ ਉੱਥੇ ਟ੍ਰੀਟਮੈਂਟ ਹੋ ਰਿਹਾ ਖਾਸ ਕਰ ਜਿਹੜੇ ਉੱਥੇ ਆਮ ਲੋਕਾਂ ਨੂੰ ਇਸ ਵੇਲੇ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਬਟ ਆਇਸ਼ਾ ਜੀ ਹੋ ਸਕਦਾ ਹੈ ਕਿ ਜਿਹੜੀ ਗੱਲ ਮੈਂ ਅਗਲੀ ਕਹਿਣ ਜਾ ਰਿਹਾ ਸ਼ਾਇਦ ਤੁਸੀਂ ਆਈ ਐਮ ਨੋਟ ਸ਼ੋਰ ਕਿ ਤੁਸੀਂ ਇਹਨੂੰ ਐਪਰੀਸ਼ੀਏਟ ਕਰੋਗੇ ਜਾਂ ਸਮਝ ਪਾਓਗੇ ਕਿ ਨਹੀਂ ਸਮਝ ਪਾਓਗੇ ਪਰ ਮੇਰੇ ਲਈ ਇਹ ਗੱਲ ਕਹਿਣਾ ਵੀ ਬੜਾ ਜ਼ਰੂਰੀ ਹੈ ਕਿਉਂਕਿ ਦਿਸ ਇਜ਼ ਹਾਊ ਆਈ ਫੀਲ। ਮੈਂ ਇੱਕ ਚੀਜ਼ ਹੋਰ ਇੱਥੇ ਕਹਿ ਦਵਾਂ ਕਿ ਆਈ ਵਿਲ ਨੋਟ ਹੈਸੀਟੇਟ ਇਨ ਸਪੀਕਿੰਗ ਅਪ ਮਾਈ ਮਾਈਂਡ। ਮੇਰੇ ਖਿਆਲ ਦੇ ਨਾਲ ਹਰ ਜਿਹੜਾ ਸਾਡਾ ਲਿਸਨਰ ਹੈਗਾ ਉਹ ਇੱਕ ਚੀਜ਼ ਤਾਂ ਜ਼ਰੂਰ ਐਪਰੀਸ਼ੀਏਟ ਕਰੇਗਾ ਕਿ ਮੈਂ ਆਈ ਵਿਲ ਸਪੀਕ ਅਪ ਮਾਈ ਮਾਈਂਡ। ਹੋ ਸਕਦਾ ਹੈ ਕਿ ਮੇਰੇ ਵਿਚਾਰ ਦੇ ਨਾਲ ਤੁਹਾਡੀ ਸਹਿਮਤੀ ਹੋਵੇ ਜਾਂ ਨਾ ਹੋਵੇ ਐਂਡ ਜਸਟ ਐਜ਼ ਆਈ ਵਿਲ ਰਿਸਪੈਕਟ ਈਚ ਆਫ ਮਾਈ ਕਾਲਰਸ ਓਪੀਨੀਅਨ ਤੁਸੀਂ ਆਪਣੇ ਕਾਲ ਕਰਕੇ ਕੋਈ ਵੀ ਜਿਹੜਾ ਤੁਹਾਡਾ ਓਪੀਨੀਅਨ ਹੈ ਉਹ ਤੁਸੀਂ ਦੇ ਸਕਦੇ ਹੋ। ਮੈਂ ਇਹ ਓਪੀਨੀਅਨ ਦੇਣ ਤੋਂ ਪਹਿਲਾਂ ਇੱਕ ਚੀਜ਼ ਹੋਰ ਕਲੀਅਰ ਕਰ ਦੇਵਾਂ ਕਿ ਜਿਹੜੀ ਤੁਸੀਂ ਪੈਟਰੀਅਟ ਦੀ ਗੱਲ ਕੀਤੀ ਆ ਨੈਸ਼ਨਲਿਜ਼ਮ ਕੋਈ ਮਾੜੀ ਗੱਲ ਨਹੀਂ। ਅੱਜ ਕੱਲ੍ਹ ਹਾਈਪਰ ਨੈਸ਼ਨਲਿਜ਼ਮ ਜਿਹੜੀ ਚੱਲ ਰਹੀ ਉਹ ਥੋੜ੍ਹੀ ਜਿਹੀ ਮੈਂ ਖਰਾਬ ਆ। ਹਾਈਪਰ ਨੈਸ਼ਨਲਿਜ਼ਮ ਕਿ ਮੈਂ ਵੀ ਕਹਿੰਦਾ ਕਿ ਜੀ ਪਾਕਿਸਤਾਨ ਜਿੰਦਾਬਾਦ ਅਤੇ ਤੈਨੂੰ ਵੀ ਜ਼ਬਰਦਸਤੀ ਕਹਾਂਗਾ ਜਾਂ ਹਾਈਪਰ ਨੈਸ਼ਨਲਿਜ਼ਮ 'ਚ ਇਹ ਵੀ ਹੁੰਦਾ ਹੈ ਕਿ ਜਿਹੜਾ ਬੰਦਾ ਇੰਡੀਆ ਦੇ ਹੱਕ 'ਚ ਨਾ ਗੱਲ ਕਰੇ ਤੁਮ ਪਾਕਿਸਤਾਨ ਚਲੇ ਜਾਓ। ਜਿਹੜਾ ਬੰਦਾ ਇੰਡੀਆ ਦੇ ਹੱਕ 'ਚ ਨਾ ਗੱਲ ਕਰੇ ਉਹ ਬੰਦਾ ISI ਏਜੰਟ ਹੀ ਨਜ਼ਰ ਆਉਂਦਾ ਹੈ। ਜਿਹੜਾ ਬੰਦਾ ਪਾਕਿਸਤਾਨ ਦੇ ਹੱਕ 'ਚ ਗੱਲ ਨਾ ਕਰੇ ਉਹ ਪਾਕਿਸਤਾਨ ਦਾ ਕੌਮ ਕਾ ਗੱਦਾਰ ਹੋ ਜਾਂਦਾ ਹੈ। ਜਿਹੜਾ ਸਵਾਲ ਖੜਾ ਕਰ ਲਏ ਉਹ ਪਾਕਿਸਤਾਨ ਲਈ ਗਲਤ, ਜਿਹੜਾ ਇੰਡੀਆ 'ਚ ਸਵਾਲ ਖੜਾ ਕਰ ਲਈ ਉਹ ਇੰਡੀਆ ਦਾ ਗੱਦਾਰ। ਸੋ ਇਹਨੂੰ ਮੈਂ ਹਾਈਪਰ ਨੈਸ਼ਨਲਿਜ਼ਮ ਕਰਨਾ ਉਹ ਵੀ ਅੱਜ ਦਾ ਉਹ ਦੌਰ ਚੱਲ ਰਿਹਾ ਹੈਗਾ ਉਸ ਦੌਰ ਦੇ ਵਿੱਚ। ਐਟਲੀਸਟ ਅਸੀਂ ਇੱਕ ਗੱਲ ਜ਼ਰੂਰ ਕਰਾਂਗੇ ਕਿ ਨੋ ਨੇਮ ਕਾਲਿੰਗ, ਬਿਲਕੁਲ ਨਹੀਂ ਨੇਮ ਕਾਲਿੰਗ ਕਿਸੇ ਨੂੰ ਕਿਉਂਕਿ ਜਦ ਤੁਸੀਂ ਵੈਨ ਯੂ ਸਟਾਰਟ ਨੇਮ ਕਾਲਿੰਗ ਤਾਂ ਫਿਰ ਉਹਦੇ 'ਚ ਕੀ ਹੁੰਦਾ ਉਹਦੇ 'ਚ ਇੱਕ ਚੰਗੀ ਡਿਬੇਟ ਦਾ ਜਿਹੜਾ ਸਾਰਾ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਜਾਂਦਾ ਹੈ। ਸੋ ਨੋ ਨੇਮ ਕਾਲਿੰਗ, ਦਲੀਲਾਂ ਦੇ ਆਧਾਰ ਦੇ ਉੱਤੇ, ਫੈਕਟ ਦੇ ਆਧਾਰ ਦੇ ਉੱਤੇ, ਓਪੀਨੀਅਨ ਦੇ ਆਧਾਰ ਦੇ ਉੱਤੇ ਗੱਲ ਹੋਏਗੀ। ਸੋ ਫੈਕਟਸ ਐਂਡ ਓਪੀਨੀਅਨਸ ਆਰ ਆਲਵੇਜ਼ ਡਿਫਰੈਂਟ। ਆਈ ਐਮ ਨੋਟ ਟਰਾਇੰਗ ਟੂ ਕਲੇਮ ਕਿ ਜੋ ਵੀ ਮੈਂ ਗੱਲ ਕਰਾਂਗਾ ਸਾਰੀ ਫੈਕਚੁਅਲੀ ਹੋਏਗੀ। ਇਟ ਇਜ਼ ਮਾਈ ਓਪੀਨੀਅਨ, ਕੋਸ਼ਿਸ਼ ਮੇਰੀ ਜ਼ਰੂਰ ਹੁੰਦੀ ਹੈ ਕਿ ਫੈਕਟਸ ਦੇ ਕਰੀਬ ਹੋਵੇ। ਅੱਜ ਕਸ਼ਮੀਰ ਦੇ ਵਿੱਚ ਤੁਸੀਂ ਦੇਖਿਆ ਹੈ ਕਿ ਆਮ ਜਨਤਾ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਰਹੀਆਂ। ਮੈਂ ਪੰਜਾਬ ਤੋਂ ਹਾਂ ਆਇਸ਼ਾ ਜੀ, ਆਈ ਐਮ ਨੋਟ ਸ਼ੋਰ ਤੁਹਾਨੂੰ ਇਸ ਗੱਲ ਦਾ ਆਈਡੀਆ ਹੈ ਕਿ ਨਹੀਂ। ਅਸੀਂ ਪੰਜਾਬ 'ਚ ਬਹੁਤ ਸਾਰੀਆਂ ਪਰੇਸ਼ਾਨੀਆਂ ਝੇਲੀਆਂ, ਬਹੁਤ ਸਾਰੀਆਂ। ਸਾਨੂੰ ਪੁਲਿਸ ਤੋਂ ਵੀ ਬੜੀ ਤਸ਼ੱਦਦ ਸਹਿਣੀ ਪਈ, ਪੁਲਿਸ ਤੋਂ ਕੁੱਟ ਵੀ ਖਾਧੀ ਹੈ, ਠੀਕ ਹੈ। ਔਰ ਪੁਲਿਸ ਸਾਨੂੰ ਚੱਕ ਕੇ ਵੀ ਲੈ ਗਈ ਸੀਗੀ ਮੈਨੂੰ ਇੱਕ ਦਿਨ ਇੱਕ ਰਾਤ, ਔਰ ਮੇਰੇ ਨਾਲ ਦੇ ਬੜੇ ਸਾਰੇ ਪੰਜਾਬੀਆਂ ਨੂੰ ਉਹਨਾਂ ਨੇ ਚੱਕ ਕੇ ਗਾਇਬ ਵੀ ਕਰ ਦਿੱਤਾ ਪੁਲਿਸ ਨੇ। ਉਹਨਾਂ ਨੂੰ ਮਾਰਿਆ, ਕਤਲ ਹੋਏ ਬੜੇ ਸਾਰੇ ਸਾਡੇ ਨਾਲ ਦੇ ਪੰਜਾਬੀਆਂ ਦੇ, ਔਰ ਦੇ ਆਰ ਆਲ ਮਿਸਿੰਗ। ਹੈਵਿੰਗ ਸੈਡ ਦੈਟ, ਪਰ ਅਸੀਂ ਇਹਦਾ ਦੋਸ਼ ਆਪਣੀ ਉਸ ਲੀਡਰਸ਼ਿਪ ਨੂੰ ਦਿੱਤਾ, ਅਸੀਂ ਪੁਲਿਸ ਨੂੰ ਤਾਂ ਦੋਸ਼ ਦਿੱਤਾ ਹੀ ਦਿੱਤਾ। ਪੁਲਿਸ ਤਾਂ ਗਲਤ ਹੀ ਆ, ਅੱਜ ਵੀ ਗਲਤ, ਅੱਜ ਵੀ ਉੱਥੇ ਕੋਈ ਪੁਲਿਸ ਰਿਫਾਰਮ ਥੋੜ੍ਹੀ ਆ। ਸਾਡੇ ਤੁਹਾਡੇ ਪਾਕਿਸਤਾਨ ਸਾਈਡ ਦੀ ਕਸ਼ਮੀਰ ਵੀ, ਆਇਸ਼ਾ ਜੀ ਮੈਂ ਸੁਣਦਾ ਉੱਥੇ ਦੀ ਵੀ ਪੁਲਿਸ ਕੋਈ ਇੰਨੀ ਠੀਕ ਨਹੀਂ ਹੈਗੀ। ਸਾਡੇ ਇੱਥੇ ਵੀ ਪੁਲਿਸ ਬਹੁਤ ਹੀ ਰਿਫਾਰਮ ਦੀ ਬੜੀ ਜ਼ਰੂਰਤ ਹੈ। ਮੈਂ ਕਿ ਉਹ ਚੰਗੇ ਵੀ ਹੈਗੇ ਨੇ ਪੁਲਿਸ ਅਫਸਰ, ਕਈ ਚੰਗੇ ਪੁਲਿਸ ਅਫਸਰ ਵੀ ਹੈਗੇ ਨੇ, ਪਰ ਜ਼ਿਆਦਾਤਰ ਪੁਲਿਸ ਸਾਡੀ ਠੀਕ ਨਹੀਂ ਹੈ। ਬਟ ਹੈਵਿੰਗ ਸੈਡ ਦੈਟ, ਮੈਂ ਦੋਸ਼ ਕਿਹਨੂੰ ਦਿੱਤਾ ਅੱਜ ਤੱਕ? ਦੋਸ਼ ਉਸ ਲੀਡਰਸ਼ਿਪ ਨੂੰ ਦਿੱਤਾ ਜਿਹਨੇ ਸਾਨੂੰ ਜਜ਼ਬਾਤੀ ਕਰਕੇ ਸਾਨੂੰ ਵਾਇਲੈਂਸ ਦੇ ਰਸਤੇ 'ਤੇ ਤੋੜ ਦਿੱਤਾ। ਜਿਹਨੇ ਜਜ਼ਬਾਤੀ ਕਰਕੇ ਸਾਨੂੰ ਵਾਇਲੈਂਸ ਦੇ ਰਸਤੇ ਤੋੜ ਦਿੱਤਾ, ਅਸੀਂ ਇੱਕ ਚੀਫ ਮਿਨਿਸਟਰ ਪੰਜਾਬ ਦਾ ਮਾਰਤਾ, ਆਪਣੇ ਚੀਫ ਮਿਨਿਸਟਰ ਮਾਰ ਦਿੱਤਾ, ਅਸੀਂ ਇੱਕ ਪ੍ਰਧਾਨ ਮੰਤਰੀ ਦਾ ਕਤਲ ਕਰ ਦਿੱਤਾ, ਅਸੀਂ ਸਾਡਾ ਸਭ ਤੋਂ ਜ਼ਿਆਦਾ ਜਿਹੜਾ ਮੁਕੱਦਸ ਸਥਾਨ ਸੀਗਾ ਦਰਬਾਰ ਸਾਹਿਬ ਸਾਡਾ ਗੋਲਡਨ ਟੈਂਪਲ, ਅਸੀਂ ਉੱਥੇ ਅਟੈਕ ਹੋ ਗਿਆ, ਉੱਥੇ ਲੜਾਈ ਲਗਵਾ ਲਈ, ਸਭ ਕੁਝ ਕਰ ਲਿਆ। ਅਚੀਵ ਕੀ ਕੀਤਾ? ਜ਼ੀਰੋ। ਅਚੀਵਮੈਂਟ ਦੇ ਨਾਂ 'ਤੇ ਜ਼ੀਰੋ, ਅਤੇ ਦੁੱਖ ਦੇ ਨਾਂ ਦੇ ਉੱਤੇ, ਜ਼ਖਮਾਂ ਦੇ ਨਾਂ ਦੇ ਉੱਤੇ ਅੱਜ ਤੱਕ ਅਸੀਂ ਟ੍ਰਬਲ ਲੈ ਕੇ ਬੈਠੇ ਹਾਂ। ਸੋ ਇਹ ਸੀਗੀ ਸਾਡੀ ਲੀਡਰਸ਼ਿਪ ਦਾ ਆਲਮ। ਕਾਰਨ ਕੀ ਸੀਗਾ? ਕਿ ਜਜ਼ਬਾਤੀ ਜ਼ਿਆਦਾ, ਇਮੋਸ਼ਨਲ ਜ਼ਿਆਦਾ, ਔਰ ਅਸਲ ਦੇ ਵਿੱਚ ਨਤੀਜਾ ਕੋਈ ਨਹੀਂ ਕੱਢਿਆ। ਵਿਦ ਡਿਊ ਰਿਸਪੈਕਟ, ਮੈਂ ਇਹੀ ਗੱਲ ਅੱਜ ਕਸ਼ਮੀਰ ਦੇ ਮੁੱਦੇ 'ਤੇ ਵੀ ਕਹਿਣਾ ਚਾਹਾਂਗਾ, ਜਿਹੜੀ ਉੱਥੇ ਦੀ ਲੀਡਰਸ਼ਿਪ ਆ, ਵੈਦਰ ਇਟਸ ਹੁਰੀਅਤ ਜਾਂ ਇਹ ਜਿਹੜੇ ਸੋ ਕਾਲਡ ਬਾਕੀ ਦੀ ਪੋਲੀਟੀਕਲ ਲੀਡਰਸ਼ਿਪ 'ਚ ਅਬਦੁੱਲਾ ਪਰਿਵਾਰ ਅਤੇ ਮੁਫਤੀ ਮੁਹੰਮਦ ਸਾਹਿਬ ਦਾ ਪਈ ਪਰਿਵਾਰ, ਹੁਣ ਮਹਿਬੂਬਾ ਮੁਫਤੀ ਜੀ ਨੇ, 5-star ਹੋਟਲਸ ਤੋਂ ਘੱਟ ਨਹੀਂ ਇਹ ਲੋਕ ਰਹਿੰਦੇ, ਬੜੇ ਬੜੇ ਕਰੋੜਾਂ ਰੁਪਏ ਦੇ ਇਹਨਾਂ ਦੇ ਘਰ ਨੇ, ਇਹਨਾਂ ਨੇ ਕੁਛ ਨਹੀਂ ਕੀਤਾ। ਇਹ ਜੋ ਪੰਜਾਬ ਦੇ ਵਿੱਚ ਉਹ ਟੈਰਰਿਜ਼ਮ ਨੂੰ ਖਤਮ ਕਰਨ ਲਈ ਉਹ ਕੌੜਾ ਘੁੱਟ ਸਭ ਨੂੰ ਭਰਨਾ ਪਿਆ, ਕਿਉਂਕਿ ਲੀਡਰਸ਼ਿਪ ਨੇ ਪਹਿਲਾਂ ਗਲਤ ਦਿਸ਼ਾ ਦੇ ਵੱਲ ਸਾਨੂੰ ਤੋੜ ਦਿੱਤਾ। ਅੱਜ ਕਸ਼ਮੀਰ ਦੇ ਵਿੱਚ ਵੀ ਉਹ ਜੋ ਉੱਥੇ ਫੈਸਲੇ ਲਏ ਜਾ ਰਹੇ ਨੇ, ਮੈਂ ਨਹੀਂ ਕਹਿੰਦਾ ਕਿ ਉਹ ਸਹੀ ਨੇ, ਪਰ ਕੋਈ ਨਾ ਕੋਈ ਸਖਤ ਫੈਸਲੇ ਤਾਂ ਲੈਣੇ ਪੈਣਗੇ ਉੱਥੇ ਵੀ। ਔਰ ਮੈਂ ਇੱਥੇ ਵੀ ਚੀਜ਼ ਜ਼ਰੂਰ ਕਹਿ ਦਿੰਦਾ ਕਿ ਕਸ਼ਮੀਰ ਦੇ ਜਿੱਥੇ ਲੋਕਾਂ ਨੂੰ ਬਹੁਤ ਨੁਕਸਾਨ ਹੋ ਰਿਹਾ, ਜੋ ਸਾਡੇ ਉੱਥੇ ਪੰਜਾਬ ਦੇ ਵਿੱਚ, ਅਸੀਂ ਤਾਂ ਸੰਤਾਪ ਸਾਰਾ ਆਪਣੇ ਪਿੰਡੇ 'ਤੇ ਹਟਾਇਆ ਹੈ। ਜਿਹੜਾ ਪੰਜਾਬ 'ਚ ਰਹਿ ਕੇ ਇਹ ਕਹਿ ਦੇਵੇ ਕਿ ਮੈਂ ਪੁਲਿਸ ਤੋਂ ਕੁੱਟ ਨਹੀਂ ਖਾਧੀ, ਮਾਰ ਨਹੀਂ ਕੱਢਦੀ, ਤੁਸੀਂ ਸੋਚ ਵੀ ਨਹੀਂ ਸਕਦੇ ਸ਼ਾਮ 6 ਵਜੇ 7 ਵਜੇ ਤੋਂ ਬਾਅਦ ਕੋਈ ਘਰੋਂ ਬਾਹਰ ਨਹੀਂ ਸੀ ਨਿਕਲਦਾ। ਮੈਂ ਇੱਕ ਛੋਟਾ ਜਿਹਾ ਵਾਕਿਆ ਵੀ ਆਇਸ਼ਾ ਜੀ ਤੁਹਾਨੂੰ ਸੁਣਾ ਦੇਣਾ, ਅੱਜ ਤੁਸੀਂ ਜੇ ਗੱਲ ਛੇੜੀ ਹੈ, ਤੇ ਮੈਂ ਕ੍ਰਿਕਟ ਖੇਲਣ ਗਿਆ ਸਵੇਰੇ, ਅਤੇ ਮੈਂ ਘਰਦਿਆਂ ਨੂੰ ਦੱਸ ਗਿਆ ਜੀ ਮੂਵੀ ਆਉਣੀ ਸੀ ਮਿਥੁਨ ਚੱਕਰਵਰਤੀ ਦੀ, ਡਾਂਸ ਡਾਂਸ। ਤੁਹਾਨੂੰ ਯਾਦ, ਪਤਾ ਨਹੀਂ ਤੁਸੀਂ ਲੋਕਾਂ ਨੇ ਕਿਸੇ ਨੇ ਦੇਖੀ ਕਿ ਨਹੀਂ ਦੇਖੀ, ਇੱਕ ਮੂਵੀ ਸੀ ਮਿਥੁਨ ਚੱਕਰਵਰਤੀ ਦੀ, ਡਾਂਸ ਡਾਂਸ। ਅਤੇ ਮੈਂ ਘਰ ਦੱਸ ਗਿਆ ਕਿ ਜੀ ਮੈਂ ਸ਼ਾਮ ਨੂੰ ਕ੍ਰਿਕਟ ਖੇਲਣ ਚੱਲਣਾ ਹੈ ਅਤੇ ਸ਼ਾਮ ਨੂੰ ਉੱਥੇ ਮੂਵੀ ਦੇਖਣ ਜਾਵਾਂਗਾ। ਜਲੰਧਰ ਸਿਨੇਮਾ ਹਾਲ ਹੈਗਾ, ਅੱਜ ਪਤਾ ਨਹੀਂ ਹੈ ਕਿ ਨਹੀਂ, ਫਰੈਂਡ ਸਿਨੇਮਾ ਹਾਲ ਸੀਗਾ। ਮੈਂ ਕਿਹਾ ਫਰੈਂਡਸ ਦੇ ਵਿੱਚ ਨਾ ਉਹ ਸ਼ਾਮ ਨੂੰ ਡਾਂਸ ਡਾਂਸ ਦੇਖਣ ਜਾਣੀ ਮਿਥੁਨ ਚੱਕਰਵਰਤੀ ਮੂਵੀ, ਹੁਣ ਕ੍ਰਿਕਟ ਖੇਲਣ ਚੱਲੇ ਹਾਂ। ਉਹ ਘਰਦਿਆਂ ਨੂੰ ਦੱਸ ਕੇ ਚਲੇ ਗਏ, ਔਰ ਉੱਥੇ ਕੀ ਹੋਇਆ ਕਿ ਜੀ ਬੰਬ ਬਲਾਸਟ ਹੋ ਗਿਆ, ਬੰਬ ਧਮਾਕਾ ਹੋ ਗਿਆ ਫਰੈਂਡ ਸਿਨੇਮਾ, ਕਿਉਂਕਿ ਉਹ ਦੌਰ ਹੀ ਐਸਾ ਸੀਗਾ। ਬੰਬ ਧਮਾਕਾ ਹੋ ਗਿਆ, ਲਾਸ਼ਾਂ ਉੱਡ ਰਹੀਆਂ, ਜਲੰਧਰ ਦੂਰਦਰਸ਼ਨ 'ਤੇ ਉਹ ਦਿਖਾ ਰਹੇ ਨੇ। ਸਾਡੇ ਘਰ ਦੇ ਪਰੇਸ਼ਾਨ ਕਿ ਲੜਕਾ ਉੱਥੇ ਗਿਆ ਹੋਇਆ, ਉਹ ਮੇਰੇ ਮਾਸੀ ਜੀ, ਮਾਸੜ ਜੀ, ਮੇਰੇ ਫਾਦਰ, ਮਦਰ ਸਾਰੇ ਭੱਜੇ ਗਏ ਉੱਥੇ ਸਿਨੇਮਾ ਹਾਲ, ਫਰੈਂਡ ਸਿਨੇਮਾ ਹਾਲ। ਉੱਥੇ ਜਿਹੜੇ ਤੇ ਪਤਾ ਲੱਗ ਗਿਆ ਬਾਕੀ ਦੇ ਬਾਹਰ ਨੇ, ਪਰ ਜਿਹੜੀਆਂ ਲਾਸ਼ਾਂ ਨੇ ਇੱਧਰ ਉੱਧਰ ਤਿੱਤਰ ਬਿੱਤਰ, ਸਿਨੇਮਾ ਹਾਲ ਪੂਰੀ ਹਾਲਤ ਉੱਥੇ ਲਾਸ਼ਾਂ ਦੇ ਨਾਲ, ਅਤੇ ਉਹ ਮੈਂ ਲੱਭਾਂ ਨਾ ਜੀ, ਯੁੱਧਵੀਰ ਜਸਵਾਲ ਜੀ ਕਿਤੇ ਲੱਭ ਨਹੀਂ ਰਹੇ, ਅਤੇ ਉਹ ਦੇਖਣ ਵੀ ਸਾਡਾ ਕਾਕਾ ਕਿੱਥੇ ਆ, ਮੂਵੀ ਦੇਖਣ ਆਇਆ ਸੀ, ਮਰ ਗਿਆ ਕਿ ਜਿੰਦਾ, ਕੀ ਹੋ ਰਿਹਾ ਇੱਥੇ। ਸੋ ਦੇ ਵਰ ਟਰਾਇੰਗ ਟੂ ਫਿਗਰ ਆਊਟ। ਉੱਥੇ ਤੁਹਾਨੂੰ ਪਤਾ ਸਿਸਟਮ ਵੀ ਇਹੋ ਜਿਹੇ ਨੇ ਕਿ ਪੁਲਿਸ ਵਾਲੇ ਤਾਂ ਹੋਰ ਹੀ ਦਬਕੇ ਮਾਰਨ ਲੱਗ ਪੈਂਦੇ ਨੇ ਕਿ ਪਤਾ ਨਹੀਂ ਇਹ ਲੋਕ ਵਿੱਚ ਨੇ ਕੌਣ ਨੇ। ਉੱਥੇ ਤਾਂ ਤੁਹਾਨੂੰ ਪਤਾ ਨਾ, ਕੰਪੈਸ਼ਨ ਨਾਮ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈਗੀ ਸਾਡੇ ਉੱਥੇ, ਉਹਨਾਂ ਮੁਲਕਾਂ 'ਚ ਵੀ ਬੜੀ ਟਰਬਲ ਹੈਗੀ ਆ, ਅਤੇ ਉਹ ਧੱਕਾ ਮੁੱਕੀ ਉੱਥੇ ਹੋਰ। ਐਂਡ ਹੋਰ ਤੁਹਾਨੂੰ ਸੁਣ ਲਓ ਕਿ ਉੱਥੇ ਜਿਹੜੀਆਂ ਜਿਹੜੇ ਲੋਕ ਵਿਕਟਮ ਸੀਗੇ ਉਹਨਾਂ ਦੀ ਕੀ ਹਾਲਤ ਹੈ, ਹੁਣ ਮੈਂ ਜ਼ਿਆਦਾ ਕਿਉਂਕਿ ਟਾਈਮ ਤੇਜ਼ੀ ਨਾਲ ਨਿਕਲ ਰਿਹਾ ਉਹਦੇ ਬਾਰੇ ਨਹੀਂ ਜ਼ਿਆਦਾ ਦੱਸਾਂਗਾ। ਐਂਡ ਦੇ ਵਰ ਵੈਰੀ ਮੱਚ ਵਰਿਡ ਅਬਾਊਟ ਕੀ ਹੋ ਗਿਆ। ਐਨੀਵੇਜ਼, ਕਰ ਕਰਾ ਕੇ ਥੱਕ ਹਾਰ ਕੇ ਉਹਨਾਂ ਨੂੰ ਕੁਛ ਨਹੀਂ ਮਿਲਿਆ, ਅਤੇ ਰਾਤ ਨੂੰ ਉਹ ਵੀ ਲੜਕਾ ਕਿੱਥੇ ਗਿਆ, ਉਹਨਾਂ ਨੂੰ ਕੋਈ ਉਸ ਦਰਮਿਆਨ ਕੋਈ ਸੈੱਲ ਫੋਨ ਦਾ ਤਾਂ ਜ਼ਮਾਨਾ ਹੀ ਨਹੀਂ ਸੀਗਾ ਨਾ, ਉਹ ਫੋਨ ਹੁੰਦੇ ਸੀ ਲੈਂਡਲਾਈਨ ਬਟ ਸੈੱਲ ਫੋਨ ਨਹੀਂ ਸੀਗੇ, ਅਤੇ ਉਹ ਥੱਕ ਹਾਰ ਕੇ ਟੁੱਟ ਕੇ ਉਹ ਜਦੋਂ ਉੱਥੋਂ ਫਰੈਂਡ ਸਿਨੇਮਾ 'ਤੇ ਉਹਨਾਂ ਨੂੰ ਕੁਛ ਨਹੀਂ ਲੱਭਿਆ, ਅਤੇ ਉਹ ਵਾਪਸ ਘਰ ਆ ਗਏ ਤੇ ਮੈਂ ਘਰ ਆਇਆ ਤੇ ਉਹ ਸਾਰੇ ਬੜੇ ਹੈਰਾਨ ਵੀ ਥੋੜਾ ਗੁੱਸੇ ਚ ਵੀ ਤਾਂ ਥੋੜਾ ਖੁਸ਼ ਵੀ ਆ ਗਿਆ ਵਾਪਸ ਉਹ ਕਹਿੰਦੇ ਕਿੱਥੇ ਸੀ ਤੂੰ ਉੱਥੇ ਤੈਨੂੰ ਲੱਭਦੇ ਆਏ ਉੱਥੇ ਮੈਂ ਕਿਹਾ ਜੀ ਅਸਲ ਚ ਹੋਇਆ ਕਿ ਉੱਥੇ ਕ੍ਰਿਕਟ ਮੈਚ ਪਰਮਾਤਮਾ ਦੀ ਮਿਹਰ ਦੇ ਨਾਲ ਕ੍ਰਿਕਟ ਚ ਚੰਗੇ ਸੀ ਥੋੜਾ ਜਿਹਾ ਇੱਕ ਮੈਚ ਜਿੱਤਿਆ ਤੇ ਉੱਥੇ ਨਾ ਸਾਡੇ ਪੈਸੇ ਲੱਗਿਆ ਕਰਦੇ ਸੀਗੇ ਕਿ 10 ਰੁਪਏ 20 ਰੁਪਏ ਛੋਟੀ ਛੋਟੀ ਅਮਾਊਂਟਸ ਹੁੰਦੀਆਂ ਸੀ ਕਿ ਜੀ ਸ਼ਰਤ ਲੱਗ ਗਈ ਜੀ ਚਲੋ ਜਿਹੜੀ ਟੀਮ ਜਿੱਤੇਗੀ ਇੰਨੇ ਪੈਸੇ ਉਹ ਇੱਕ ਮੈਚ ਜਿੱਤੇ ਤੇ ਉਹਨਾਂ ਨੇ ਕਿਹਾ ਜੀ ਅਗਲਾ ਲੱਗ ਗਿਆ ਚਲੋ ਇੰਨੇ ਦੀ ਸ਼ਰਤ ਹੋ ਗਈ ਓਕੇ ਜੀ ਫਿਰ ਸ਼ਰਤ ਲਾਈ ਉਹ ਫਿਰ ਮੈਚ ਜਿੱਤ ਗਏ ਉਹ ਫਿਰ ਜੀ ਸ਼ਰਤ ਲੱਗ ਗਈ ਇੱਕ ਹੋਰ ਉਹ ਦੇਰ ਸ਼ਾਮ ਤੱਕ ਉਹ ਖੇਡਦੇ ਰਹੇ ਬਾਅਦ ਚੋਂ ਪੈਸੇ ਇਕੱਠੇ ਹੋਏ ਸੀਗੇ ਤੇ ਅਸੀਂ ਕਿਹਾ ਚਲੋ ਜੀ ਫਿਰ ਥੋੜਾ ਇੰਜੋਏ ਵੀ ਕਰੋ ਜਾ ਕੇ ਕੁਝ ਖਾਣਾ ਪੀਣਾ ਹੋ ਗਿਆ ਉਹ ਆਪਣੀ ਟੀਮ ਦੇ ਨਾਲ ਉਹ ਇਸ ਗੱਲ ਦਾ ਅਹਿਸਾਸ ਮੈਂ ਕਿਹਾ ਫਿਲਮ ਫਿਰ ਕਿਸੇ ਦਿਨ ਦੇਖ ਲਾਂਗੇ ਉਹ ਮੈਂ ਮੂਵੀ ਦੇਖਣ ਨਹੀਂ ਗਿਆ ਉਸ ਰਾਤ ਲੇਕਿਨ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਅਸੀਂ ਉਹ ਦੌਰ ਜਿਹੜਾ ਉਹ ਬੜੀ ਚੰਗੀ ਤਰ੍ਹਾਂ ਹੰਡਾਇਆ ਟੈਰਰਿਜ਼ਮ ਦਾ ਅੱਤਵਾਦ ਦਾ ਹਰ ਤਰ੍ਹਾਂ ਦਾ ਬੰਬ ਬਲਾਸਟ ਤੋਂ ਲੈ ਕੇ ਗੋਲੀਆਂ ਉੱਥੇ ਸਾਡੇ ਪਤਾ ਸੀ ਜਦੋਂ ਫਾਇਰ ਹੁੰਦਾ ਸੀ ਦੂਰੋਂ ਪਤਾ ਲੱਗ ਜਾਂਦਾ ਸੀ ਆਹ ਫਾਇਰ ਹੋ ਰਿਹਾ ਗੋਲੀ ਚੱਲ ਰਹੀ ਹੈ ਲੇਕਿਨ ਉਹ ਸਾਰੀ ਚੀਜ਼ ਦੇ ਬਾਵਜੂਦ ਅੱਜ ਅਸੀਂ ਇਹ ਕਹਿੰਦੇ ਹੈਗੇ ਹਾਂ ਕਿ ਜਿਹੜਾ ਉਹ ਫਿਰ ਓਪਰੇਸ਼ਨ ਕਰਕੇ ਉਹਨਾਂ ਨੇ ਜੋ ਵੀ ਕੀਤਾ ਉਹਦੇ ਬੜਾ ਨੁਕਸਾਨ ਹੋਇਆ ਬੜਾ ਨੁਕਸਾਨ ਹੋਇਆ ਸਾਡੇ ਬੇਗੁਨਾਹ ਲੋਕਾਂ ਦੀ ਬੜੀਆਂ ਲੋਕਾਂ ਦੀਆਂ ਜਾਨਾਂ ਵੀ ਗਈਆਂ ਲੇਕਿਨ ਟੈਰਰਿਜ਼ਮ ਖਤਮ ਤੇ ਹੋਇਆ ਸ਼ੁਕਰ ਮਨਾਇਆ ਕਿ ਅਸੀਂ ਖਤਮ ਹੋਇਆ ਸਾਰਾ ਕੁਛ ਮੈਨੂੰ ਉਮੀਦ ਹੈ ਮੈਂ ਨਹੀਂ ਕਹਿੰਦਾ ਕਿ 370 ਦੇ ਨਾਲ ਕੁਛ ਸਹੀ ਹੋਏਗਾ ਜਾਂ ਗਲਤ ਹੋਏਗਾ ਆਈ ਡੋਂਟ ਨੋ ਕੀ ਹੋਏਗਾ ਪਰ ਮੈਨੂੰ ਉਮੀਦ ਹੈ ਕਿ ਇੱਕ ਵਾਰੀ ਉੱਥੇ ਟੈਰਰਿਜ਼ਮ ਖਤਮ ਕਰਨ ਨੂੰ ਕੁਛ ਕੜੇ ਕਦਮ ਜਿਹੜੇ ਉਹ ਜ਼ਰੂਰ ਚੱਕਣੇ ਪੈਣਗੇ ਔਰ ਮੈਂ ਇੱਥੇ ਇਹ ਵੀ ਜ਼ਰੂਰ ਜ਼ਿਕਰ ਕਰ ਦੇਵਾਂ ਆਇਸ਼ਾ ਜੀ ਹੋ ਸਕਦਾ ਕਿ ਤੁਸੀਂ ਮੇਰੇ ਨਾਲ ਸਹਿਮਤ ਹੋ ਕੇ ਅਸਹਿਮਤ ਹੋ ਕ੍ਰੋਸ ਬਾਰਡਰ ਜਿਹੜਾ ਟੈਰਰਿਜ਼ਮ ਹੈ ਇਮਰਾਨ ਖਾਨ ਸਾਹਿਬ ਹੁਣੇ ਹੀ ਇੰਟਰਵਿਊ ਦੇ ਦਰਮਿਆਨ ਅਮਰੀਕਾ ਮੰਨ ਕੇ ਆਏ ਨੇ ਹਾਲਾਂਕਿ ਉਹਨਾਂ ਨੇ ਪ੍ਰੀਵੀਅਸ ਸਰਕਾਰਾਂ ਤੇ ਨਿਸ਼ਾਨਾ ਸਾਧਿਆ ਕਿ ਸਾਡੀ ਜਿਹੜੀ ਪਹਿਲਾਂ ਦੀ ਗਵਰਨਮੈਂਟਸ ਹੁੰਦੀਆਂ ਸੀਗੀਆਂ ਉਹ ਇੰਡੀਆ ਦੇ ਵਿੱਚ ਤੇ ਉੱਥੇ ਕਸ਼ਮੀਰ ਤੇ ਉੱਥੇ ਅਫਗਾਨਿਸਤਾਨ ਦੇ ਵਿੱਚ ਸਾਡੇ ਇੱਥੋਂ ਟੈਰਰ ਕੈਂਪ ਸੀਗੇ ਤੇ ਉੱਥੇ ਜਾ ਕੇ ਟੈਰਰਿਸਟ ਅਟੈਕ ਕਰਦੇ ਸੀ ਅਸੀਂ ਇਮਰਾਨ ਖਾਨ ਸਾਹਿਬ ਕਹਿੰਦੇ ਕਿ ਹੁਣ ਹੌਲੀ ਹੌਲੀ ਇਹਨਾਂ ਨੂੰ ਠੀਕ ਕਰ ਰਹੇ ਹਾਂ ਇਹ 9/11 ਹਜੇ ਕੱਲ੍ਹ ਪਰਸੋਂ ਬੀਤਿਆ ਹੈਗਾ ਇਸ 9/11 ਦੀ ਐਨਵਰਸਰੀ ਦੇ ਮੌਕੇ ਤੋਂ ਉੱਤੇ ਸਭ ਨੂੰ ਪਤਾ ਸੀਗਾ ਕਿ ਖਾਲਿਦ ਸ਼ੇਖ ਵੀ ਉੱਥੋਂ ਲੱਭਾ ਜਿਹੜਾ ਵਨ ਆਫ ਦਾ ਮਾਸਟਰ ਮਾਇੰਡ ਸੀਗਾ ਖਾਲਿਦ ਸ਼ੇਖ ਤੇ ਉਸਾਮਾ ਬਿਨ ਲਾਦੇਨ ਜਿਹੜਾ ਮਾਸਟਰ ਮਾਇੰਡ ਉਹ ਵੀ ਉੱਥੋਂ ਪਾਕਿਸਤਾਨ ਤੋਂ ਲੱਭਾ ਸੋ ਮੇਰੇ ਖਿਆਲ ਦੇ ਨਾਲ ਦੋਨੋਂ ਕੰਟਰੀਜ਼ ਨੂੰ ਸਮਝਦਾਰੀ ਕਰਨੀ ਪਏਗੀ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਅੱਜ ਵੀ ਕਹਿੰਦਾ ਰਿਹਾ ਮੇਰਾ 10 ਪੁਆਇੰਟ ਸੋਲੂਸ਼ਨ ਇਹ ਹੈ 10 ਪੁਆਇੰਟਸ ਹੈ ਸੋਲੂਸ਼ਨ ਦੇ ਉਹਦੇ ਵਿੱਚੋਂ ਜ਼ਿਆਦਾ ਸਮਾਂ ਨਾ ਹੁੰਦਿਆਂ ਪਹਿਲੇ 3-4 ਪੁਆਇੰਟ ਹੀ ਗਿਣਾ ਦਿੰਦਾ ਪਹਿਲਾ ਪੁਆਇੰਟ ਇੰਡੀਆ ਤੇ ਲਾਗੂ ਕਰੋ ਪਹਿਲਾ ਪੁਆਇੰਟ ਇੰਡੀਆ ਤੇ ਲਾਗੂ ਕਰੋ ਇੰਡੀਆ ਨੇ 1 ਬਿਲੀਅਨ ਦੀ ਉਹਨਾਂ ਨੂੰ ਦਿੱਤੀ ਹੈ ਲਾਈਨ ਆਫ ਕ੍ਰੈਡਿਟ ਰਸ਼ੀਆ ਨੂੰ ਇੰਡੀਆ 1 ਬਿਲੀਅਨ 2 ਬਿਲੀਅਨ 5 ਬਿਲੀਅਨ ਦੀ ਲਾਈਨ ਆਫ ਕ੍ਰੈਡਿਟ ਦੇ ਦੇਵੇ ਪਾਕਿਸਤਾਨ ਨੂੰ ਲੋਨ ਦੇ ਦੇਵੇ ਕਿਹਾ ਲਓ ਜੀ ਤੁਹਾਨੂੰ ਇੰਨੇ ਪੈਸੇ ਦਿੱਤੇ ਲਾਈਨ ਆਫ ਕ੍ਰੈਡਿਟ ਦੇ ਦਿੱਤੀ 5 ਬਿਲੀਅਨ ਦੀ 1 ਬਿਲੀਅਨ ਖਰਚ ਲਓ $2 ਬਿਲੀਅਨ ਖਰਚ ਲਓ ਤੇ ਇਹਦੇ ਤੇ ਅਸੀਂ ਮਿਨੀਮਮ ਇੰਟਰਸਟ ਜੋ ਅਸੀਂ ਲੈਣਾ ਉਹ ਲੈ ਲਾਂਗੇ ਤਾਂ ਕਿ ਤੁਹਾਡਾ ਕੁਝ ਕੰਮ ਵਧੀਆ ਹੋਵੇ ਦੈਟਸ ਪੁਆਇੰਟ ਨੰਬਰ 1 ਸੈਕੰਡ ਪੁਆਇੰਟ ਕੀ ਕਰੇ ਇੰਡੀਆ ਇੰਡੀਆ ਇਨੀਸ਼ੀਏਟ ਕਰੇ ਦੂਸਰਾ ਪੁਆਇੰਟ ਵੀ ਕਿ ਅਸੀਂ ਬਾਇਲੈਟਰਲ ਕ੍ਰਿਕਟ ਸੀਰੀਜ਼ ਸ਼ੁਰੂ ਕਰਦੇ ਹਾਂ ਠੀਕ ਹੈ ਲੈਟਸ ਸਟਾਰਟ ਇੰਡੀਆ ਔਰ ਪਾਕਿਸਤਾਨ ਦੀ ਬਾਇਲੈਟਰਲ ਕ੍ਰਿਕਟ ਸੀਰੀਜ਼ ਜਿਹਦੇ ਨਾਲ ਕਿ ਆਪਸ ਕ੍ਰਿਕਟਿੰਗ ਟਾਈਜ਼ ਕਿਉਂਕਿ ਕ੍ਰਿਕਟ ਹੀ ਸਭ ਤੋਂ ਜ਼ਿਆਦਾ ਮਸ਼ਹੂਰ ਚੀਜ਼ ਆ ਉਹ ਅਸੀਂ ਸ਼ੁਰੂ ਕਰੀਏ ਤੀਸਰਾ ਪੁਆਇੰਟ ਜਿਹੜਾ ਹੈ ਉਹ ਪਾਕਿਸਤਾਨ ਤੇ ਲਾਗੂ ਹੋਣਾ ਹੈ ਇਮਰਾਨ ਖਾਨ ਸਾਹਿਬ ਐਲਾਨ ਕਰਨ ਕਿ ਅਸੀਂ ਕਸ਼ਮੀਰ ਲੈ ਲਾਂਗੇ ਨਾ ਕਰਨ ਕਿ ਕਸ਼ਮੀਰ ਬਣੇਗਾ ਉਹ ਕਹਿਣ ਜੀ ਅਸੀਂ ਕਸ਼ਮੀਰ ਲੈ ਲਾਂਗੇ ਪਰ 10 ਸਾਲ ਬਾਅਦ ਇਨ ਦਾ ਮੀਨ ਟਾਈਮ ਜੋ ਚਾਈਨਾ ਨੇ ਕੀਤਾ ਜੇ ਇੰਡੀਆ ਤੋਂ ਨਹੀਂ ਵੀ ਸਿੱਖਣਾ ਤੇ ਚਾਈਨਾ ਤੋਂ ਸਿੱਖ ਲਓ ਤੁਹਾਨੂੰ ਪਤਾ ਚਾਈਨਾ ਨੇ ਪਿਛਲੇ 50 ਸਾਲ 'ਚ ਕੋਈ ਜੰਗ ਨਹੀਂ ਲੜੀ ਲਾਸਟ ਟਾਈਮ ਨੱਥੂਲਾ ਦੇ ਉੱਥੇ ਬਾਰਡਰ ਦੇ ਵਿੱਚ 1976 ਦੇ ਵਿੱਚ ਗੋਲੀ ਚਲਾਈ ਸੀ ਆ ਹੁਣੇ ਵੀ ਕੱਲ੍ਹ ਪਰਸੋਂ ਵੀ ਖਬਰ ਆਈ ਸੀ ਨਾ ਕਿ ਇੰਡੀਆ ਔਰ ਪਾਕਿਸਤਾਨ ਦੀਆਂ ਫੌਜਾਂ ਲੜ ਪਈਆਂ ਇਹ ਪਤਾ ਕਿੱਦਾਂ ਲੜਦੀਆਂ ਪੱਥਰ ਮਾਰਦੇ ਇੱਕ ਦੂਜੇ ਦੇ ਜਾਂ ਧੱਕਾ ਮੁੱਕੀ ਕਰਦੇ ਨੇ ਪੱਥਰ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਲੜਾਈ ਹੋਏਗੀ ਨਾ ਇੰਡੀਆ ਔਰ ਚਾਈਨਾ ਦੀ ਪਿਛਲੇ 50 ਸਾਲਾਂ 'ਚ ਜਾਂ ਤੇ ਪੱਥਰ ਮਾਰ ਰਹੇ ਹੋਣਗੇ ਜਾਂ ਧੱਕਾ ਮੁੱਕੀ ਕਰ ਰਹੇ ਹੋਣਗੇ ਦੇ ਡੋਂਟ ਫਾਈਟ ਉਹ ਗੋਲੀਆਂ ਚੱਲਣ ਦੀ ਗੱਲ ਪਿਛਲੇ 50 ਸਾਲ 'ਚ ਨਹੀਂ ਹੋਈ ਕਿਉਂਕਿ ਚਾਈਨਾ ਨੇ 1970-1980 ਦੇ ਵਿੱਚ 1990 ਦੇ ਵਿੱਚ ਇੱਕ ਚੀਜ਼ ਚੰਗੀ ਤਰ੍ਹਾਂ ਮੰਚ ਬਿਠਾ ਲਈ ਸੀਗੀ ਕਿ ਸਾਡੇ ਬਾਰਡਰ ਦੇ ਡਿਸਪਿਊਟ ਸਾਰੇ ਮੁਲਕਾਂ ਨਾਲ ਚੱਲ ਰਹੇ ਆ ਹਰ ਮੁਲਕ ਦੇ ਨਾਲ ਸਾਡੇ ਬਾਰਡਰ ਦੇ ਡਿਸਪਿਊਟ ਚੱਲ ਰਹੇ ਨੇ ਲੇਕਿਨ ਅਸੀਂ ਬਾਰਡਰ ਦੇ ਡਿਸਪਿਊਟ ਬਾਅਦ 'ਚ ਸੁਲਝਾਵਾਂਗੇ ਪਹਿਲਾਂ ਆਪਣੇ ਆਪ ਨੂੰ ਤਗੜਾ ਕਰ ਲਈਏ ਉਹਨਾਂ ਨੇ ਆਪਣੇ ਆਪ ਨੂੰ ਸਟਰੈਂਥਨ ਕੀਤਾ ਐਂਡ ਲੁੱਕ ਵੇਅਰ ਦੇ ਆਰ ਟੂਡੇ ਚਾਈਨਾ ਨੇ ਉਹ ਸੋਚ ਇਖਤਿਆਰ ਕੀਤੀ ਪਾਕਿਸਤਾਨ ਨੂੰ ਚਾਈਨਾ ਨੇ ਤਾਂ 40 ਸਾਲ ਕੀਤੀ ਹੈ 40 ਈਅਰਸ ਚਾਈਨਾ ਨੇ ਇਹੀ ਕੀਤਾ ਲਾਸਟ 40 ਈਅਰਸ ਔਰ ਉਹਨਾਂ ਦੀ ਇੱਕ ਫਿਲਾਸਫੀ ਹੈ ਜੋ ਕਿ ਹੁਣ ਓਪਨ ਸੀਕਰੇਟ ਹੈ ਇਟ ਇਜ਼ ਐਨ ਓਪਨ ਸੀਕਰੇਟ ਚਾਈਨਾ ਨੇ ਕਿਹਾ ਕਿ ਡਰਾਵਾ ਰੱਖੋ ਲੜੋ ਨਾ ਕਿਸੇ ਦੇ ਨਾਲ ਜਿੱਦਣ ਤੁਸੀਂ ਲੜ ਪਾਓਗੇ ਹੋ ਸਕਦਾ ਉਹ ਡਰਾਵਾ ਵੀ ਖਤਮ ਹੋ ਜਾਏ ਸੋ ਡਰਾਵਾ ਰੱਖੋ ਕਿ ਦੇਅਰ ਬਜਟ ਇਜ਼ $200 ਬਿਲੀਅਨ ਆਫਟਰ ਅਮੈਰੀਕਾ ਇਜ਼ ਦਾ ਸੈਕਿੰਡ ਲਾਰਜੈਸਟ ਡਿਫੈਂਸ ਬਜਟ ਲੇਕਿਨ $200 ਬਿਲੀਅਨ ਸਾਲ ਦਾ ਖਰਚ ਕਰਨ ਤੋਂ ਬਾਅਦ ਚਾਈਨਾ ਨੇ 50 ਸਾਲ 'ਚ ਗੋਲੀ ਨਹੀਂ ਚਲਾਈ ਕਿਤੇ ਦੇ ਹੈਵਨਟ ਫੌਟ ਅ ਵਾਰ ਟੈਲ ਮੀ ਕਿਸੇ ਨਾਲ ਲੜਾਈ ਲੜੀ ਹੈ ਇੰਡੀਆ ਨਾਲ ਵੀ ਨਹੀਂ ਕੋਈ ਲੜਾਈ ਲੜੀ ਉਹਨਾਂ ਨੇ ਸੋ ਦੇ ਜਪਾਨ ਦੇ ਨਾਲ ਬਾਰਡਰ ਇਸ਼ੂਜ਼ ਜਾਰੀ ਰਹਿਣਗੇ ਵਪਾਰ ਕਰੀ ਜਾਓ ਅਮਰੀਕਾ ਦੇ ਨਾਲ ਇਸ਼ੂਜ਼ ਜਾਰੀ ਰਹਿਣਗੇ ਵਪਾਰ ਕਰੀ ਜਾਓ ਇੰਡੀਆ ਦੇ ਨਾਲ ਲੜਾਈ ਜਾਰੀ ਲੜਾਈ ਇਨ ਦ ਸੈਂਸ ਇਸ਼ੂਜ਼ ਜਾਰੀ ਰਹਿਣਗੇ ਵਪਾਰ ਕਰੀ ਜਾਓ ਦੈਟ ਇਜ਼ ਵਟ ਪਾਕਿਸਤਾਨ ਪੁਆਇੰਟ ਨੰਬਰ 4 ਫਾਰ ਬੋਥ ਇੰਡੀਆ ਐਂਡ ਪਾਕਿਸਤਾਨ, ਪੁਆਇੰਟ ਨੰਬਰ 4 ਫਾਰ ਬੋਥ ਇੰਡੀਆ ਐਂਡ ਪਾਕਿਸਤਾਨ, ਕਿ ਜਿਹੜੇ ਵੀ ਮਾਈਨੋਰਟੀਜ਼ ਨੇ, ਚਾਹੇ ਉਹ ਇੰਡੀਆ ਦੇ ਵਿੱਚ ਕੋਈ ਵੀ ਮਾਈਨੋਰਟੀਜ਼ ਨੇ ਔਰ ਚਾਹੇ ਪਾਕਿਸਤਾਨ ਦੇ ਵਿੱਚ ਕੋਈ ਮਾਈਨੋਰਟੀਜ਼ ਨੇ, ਆਪਣੀਆਂ ਮਾਈਨੋਰਟੀਜ਼ ਨੂੰ ਹੋਰ ਜ਼ਿਆਦਾ ਕਿਸ ਤਰ੍ਹਾਂ ਸੁਰੱਖਿਅਤ ਮਹਿਸੂਸ ਕੀਤਾ ਜਾਵੇ, ਇਹ ਦੋਨੋਂ ਕੰਟਰੀਜ਼ ਨੂੰ ਆਪਣੇ ਆਪਣੇ ਲੈਵਲ 'ਤੇ ਦੇਖਣਾ ਪਏਗਾ, ਦੋਨੋਂ ਕੰਟਰੀਜ਼ ਨੂੰ, ਠੀਕ ਹੈ, ਦੋਨੋਂ ਕੰਟਰੀਜ਼ ਨੂੰ ਆਪਣੇ ਆਪਣੇ ਲੈਵਲ ਦੇ ਉੱਤੇ ਦੇਖਣਾ ਪਏਗਾ, ਇੰਡੀਆ ਨੂੰ ਆਪਣੇ ਵੱਲ ਦੇਖਣਾ ਚਾਹੀਦਾ ਔਰ ਪਾਕਿਸਤਾਨ ਨੂੰ ਆਪਣੇ ਵੱਲ ਦੇਖ। ਕਿਆ ਪਾਕਿਸਤਾਨ ਦੇ ਵਿੱਚ ਅਹਿਮਦੀਆ ਕਮਿਊਨਿਟੀ ਦੀਆਂ ਮਸਜਿਦਾਂ ਤੋੜਨੀਆਂ ਬੰਦ ਹੋ ਗਈਆਂ ਨੇ? ਇੱਕ ਕਮਿਊਨਿਟੀ ਐਡੀ ਵੱਡੀ ਅਹਿਮਦੀਆ ਮੁਸਲਿਮ ਕਮਿਊਨਿਟੀ ਹੋਵੇ ਤੇ ਉਹਨਾਂ ਨੂੰ ਅੱਜ ਵੋਟ ਪਾਉਣ ਦਾ ਹੱਕ ਨਾ ਹੋਵੇ? ਐਡੀ ਵੱਡੀ ਅਹਿਮਦੀਆ ਮੁਸਲਿਮ ਕਮਿਊਨਿਟੀ ਹੋਵੇ, ਅੱਜ ਉਹ ਕਿਉਂ ਪਾਕਿਸਤਾਨ ਛੱਡ ਕੇ ਬਾਹਰ ਜਾ ਰਹੀ ਹੈ? ਸਵਾਲ ਤੇ ਖੜਾ ਹੋ ਰਿਹਾ ਨਾ। ਐਮਐਲਏ ਪਾਕਿਸਤਾਨ ਤਰੀਕੇ ਇਨਸਾਫ ਦੇ ਇੱਕ ਐਮਐਲਏ ਨੇ, ਜਿਹੜਾ ਬੰਦਾ ਐਮਐਲਏ ਹੋਵੇ ਉਹ ਫੇਰ ਵੀ ਉੱਥੋਂ ਪਾਕਿਸਤਾਨ ਛੱਡ ਕੇ ਇੰਡੀਆ ਆ ਜਾਏ, ਕੀ ਕਾਰਨ ਹੈ? ਸੋਚਣਾ ਪਏਗਾ। ਐਂਡ ਸੇਮ ਫੋਰ ਇੰਡੀਆ। ਹੁਣ ਮੈਂ ਇੰਡੀਆ ਵਾਲੇ ਪਾਸੇ ਆ ਜਾਂਦਾ, ਪੁਆਇੰਟ ਨੰਬਰ 4 ਦੀ ਜਿਹੜੀ ਮੈਂ ਗੱਲ ਕਰ ਰਿਹਾ, ਇੰਡੀਆ ਨੂੰ ਮੇਕ ਸ਼ੋਰ ਕਰਨਾ ਪਏਗਾ ਕਿ ਇੰਡੀਆ ਦੇ ਵਿੱਚ ਜਿਹੜਾ, ਔਰ ਜਿਹੜਾ ਅੱਜ ਮੈਂ ਇੱਥੇ ਕੁਇਕਲੀ ਹੋਰ ਚੀਜ਼ ਜੋੜਦਾ, ਕਿਉਂਕਿ ਮਾਈਨੋਰਟੀਜ਼ ਦੀ ਗੱਲ ਹੋ ਰਹੀ ਹੈ, ਅੱਜ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਸਾਹਿਬ ਕਹਿ ਰਹੇ ਸੀਗੇ ਕਿ ਮੈਂ ਇਸ ਲਈ ਸਪੋਰਟ ਕਰ ਰਿਹਾ ਕਿਉਂਕਿ ਮੈਂ ਇੱਕ ਮੁਸਲਿਮ ਹਾਂ, ਮੈਂ ਇੱਕ ਹਿਊਮਨ ਹਾਂ। ਸਰ, ਹਿਊਮਨ ਤੇ ਪਾਕਿਸਤਾਨ 'ਚ ਵੀ ਬੈਠੇ ਨੇ, ਪਾਕਿਸਤਾਨ ਦੇ ਸਾਰੇ ਹਿਊਮਨ ਬੀਂਗਸ ਦੀ ਪ੍ਰੋਬਲਮ ਸੋਲਵ ਕਰ ਲਈ ਤੁਸੀਂ? ਦਾ ਆਨਸਰ ਇਜ਼ ਨੋ। ਕਿਆ ਪਾਕਿਸਤਾਨ ਦੇ ਵਿੱਚ ਜਿਹੜੇ ਮੁਸਲਿਮ ਬੈਠੇ ਨੇ, ਕਿਆ ਉਹਨਾਂ ਦੀ ਤੁਸੀਂ ਪ੍ਰੋਬਲਮ ਸੋਲਵ ਕਰ ਲਈ? ਔਰ ਜਿਹੜੀ ਤੁਸੀਂ ਮੁਸਲਿਮ ਹੋਣ ਦੀ ਗੱਲ ਕਰ ਰਹੇ ਹੈਗੇ ਹੋ, ਸਰ ਇੰਡੀਆ ਦੇ ਵਿੱਚ ਜ਼ਿਆਦਾ ਮੁਸਲਿਮ ਨੇ ਪਾਕਿਸਤਾਨ ਤੋਂ, ਔਰ ਅਗਲੇ 15 ਸਾਲਾਂ ਦੇ ਵਿੱਚ ਇੰਡੀਆ ਵਿਲ ਬਿਕਮ ਦਾ ਲਾਰਜੈਸਟ ਮੁਸਲਿਮ ਕੰਟਰੀ ਇਨ ਦਾ ਵਰਲਡ। ਇੰਡੀਆ ਨੇ ਇੰਡੋਨੇਸ਼ੀਆ ਨੂੰ ਵੀ ਪਿੱਛੇ ਛੱਡ ਦੇਣਾ, ਇੰਨੀ ਤੇਜ਼ੀ ਨਾਲ ਇੰਡੀਆ ਦੇ ਵਿੱਚ ਮੁਸਲਿਮ ਪਾਪੂਲੇਸ਼ਨ ਵੱਧ ਰਹੀ ਹੈ। ਅਗਲਾ ਪੁਆਇੰਟ, ਇੰਡੀਆ ਦੇ ਵਿੱਚ ਸਾਰੀਆਂ ਮਾਈਨੋਰਟੀਜ਼ ਗਰੋ ਕਰ ਰਹੀਆਂ ਨੇ, ਕਿਆ ਪਾਕਿਸਤਾਨ 'ਚ ਗਰੋ ਕਰ ਰਹੀਆਂ ਨੇ? ਪਾਕਿਸਤਾਨ 'ਚ ਹਿੰਦੂ ਮਾਈਨੋਰਟੀ ਦਾ ਨੰਬਰ ਲਗਾਤਾਰ ਘੱਟ ਰਿਹਾ, ਜੋ ਲੱਖਾਂ ਦੀ ਤਾਦਾਦ ਦੇ ਵਿੱਚ ਹੋਇਆ ਕਰਦੇ ਸੀ ਉਹ ਹਜ਼ਾਰਾਂ 'ਚ ਰਹਿ ਗਏ ਨੇ। ਪਾਕਿਸਤਾਨ ਦੇ ਵਿੱਚ ਸਿੱਖ, ਪਾਕਿਸਤਾਨ ਦੇ ਵਿੱਚ ਸਿੱਖ ਲੱਖਾਂ ਦੀ ਤਾਦਾਦ 'ਚ ਹੁੰਦੇ ਸੀ, ਅੱਜ ਹਜ਼ਾਰਾਂ ਦੀ ਤਾਦਾਦ 'ਚ ਰਹਿ ਗਏ ਨੇ, ਠੀਕ ਹੈ। ਤਾਂ ਪਾਕਿਸਤਾਨ 'ਚ ਤਾਂ ਮਾਈਨੋਰਟੀਜ਼ ਘੱਟ ਰਹੀਆਂ ਨੇ, ਇੰਡੀਆ ਦੇ ਵਿੱਚ ਮਾਈਨੋਰਟੀਜ਼ ਜਿਹੜੀਆਂ ਵੱਧ ਰਹੀਆਂ ਨੇ। ਤੁਸੀਂ ਕਿਸੇ ਮਾਈਨੋਰਟੀ ਦਾ ਨਾਂ ਲੈ ਲਓ, ਚਾਹੇ ਤੁਸੀਂ ਮੁਸਲਿਮ ਕਮਿਊਨਿਟੀ ਦਾ ਲੈ ਲਓ, ਚਾਹੇ ਸਿੱਖ ਕਮਿਊਨਿਟੀ ਦਾ ਲੈ ਲਓ, ਇੰਡੀਆ ਦੇ ਵਿੱਚ ਮਾਈਨੋਰਟੀਜ਼ ਦੇ ਨੰਬਰ ਲਗਾਤਾਰ ਵੱਧ ਰਹੇ ਨੇ। ਲੇਕਿਨ ਫਿਰ ਵੀ ਇੰਡੀਆ ਨੂੰ ਵੀ ਮੇਕ ਸ਼ੋਰ ਕਰਨਾ ਪਏਗਾ ਕਿ ਇਹ ਸਟਰੈਂਥ ਬਰਕਰਾਰ ਰਹੇ। ਕੱਲ ਨੂੰ ਜੇ ਇੰਡੀਆ ਨੇ ਹਾਈਪਰ, ਮੈਂ ਇੰਡੀਆ 'ਤੇ ਆਉਂਦਾ ਹੁਣ, ਇੰਡੀਆ ਨੇ ਜਿਹੜੀ ਹਾਈਪਰ ਨੈਸ਼ਨਲਿਜ਼ਮ ਸ਼ੁਰੂ ਕਰ ਦਿੱਤੀ ਹੈ ਨਾ, ਕਿ ਜਾਂ ਤਾਂ ਤੁਮ ਇੰਡੀਆ ਕੇ ਸਾਥ ਹੋ ਅਤੇ ਜਾਂ ਫਿਰ ਤੁਸੀਂ ਪਾਕਿਸਤਾਨ, ਇੰਡੀਆ ਛੋੜ ਕੇ ਪਾਕਿਸਤਾਨ ਭਾਗ ਜਾਓ। ਨਹੀਂ 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 ਨਹੀਂ, ਪਾਕਿਸਤਾਨ ਕੋਈ ਨਹੀਂ ਜਾਏਗਾ, ਜਿਹਨਾਂ ਨੇ ਜਾਣਾ ਸੀ ਉਹ ਚਲੇ ਗਏ 47 ਦੇ ਵਿੱਚ। ਜਿੰਨਾ ਇਹ ਇੰਡੀਆ ਕਿਸੇ ਭਾਰਤ ਮਾਂ ਕੀ ਜੈ ਕਹਿਣ ਵਾਲੇ ਦਾ, ਉਨਾ ਹੀ ਮੁਸਲਿਮ ਦਾ, ਉਨਾ ਹੀ ਸਿੱਖਾਂ ਦਾ ਵੀ ਹੈ, ਉਨਾ ਹੀ ਖੂਨ ਦੇ ਨਾਲ ਉਹਨਾਂ ਨੇ ਇਸ ਹਿੰਦੁਸਤਾਨ ਨੂੰ ਸਿੰਚਿਆ ਹੈ, ਖੂਨ ਦੇ ਦੇ ਕੇ ਉਹਨਾਂ ਨੇ ਹਿੰਦੁਸਤਾਨ ਨੂੰ ਇੱਥੇ ਤੱਕ ਬਣਾਇਆ ਹੈ। ਸੋ ਇਸ ਕਾਰਨ ਹਾਈਪਰ ਨੈਸ਼ਨਲਿਜ਼ਮ ਨੂੰ ਰਾਈਟ ਫਰੋਮ ਦਾ ਟੋਪ ਤੋਂ ਰੋਕਣਾ ਪਏਗਾ। ਜੇ ਤੁਸੀਂ ਕਹੋ ਜੀ ਇਹ ਉਹਨਾਂ ਦੀ ਜ਼ਿੰਮੇਵਾਰੀ, ਨਹੀਂ ਨਹੀਂ, ਰਾਈਟ ਫਰੋਮ ਦਾ ਟੋਪ ਉਹਨਾਂ ਨੂੰ ਰੋਕਣਾ ਪਏਗਾ। ਕਿਉਂਕਿ ਅੱਜ ਤੇ ਮੁਹੰਮਦ ਸ਼ਾਮੀ ਕਹਿੰਦਾ ਮੈਂ ਇੰਡੀਆ ਦਾ ਖੈਰ ਖਵਾਇਆ, ਮੁਹੰਮਦ ਕੈਫ ਕਹਿੰਦਾ ਮੈਂ ਇੰਡੀਆ ਦਾ ਖੈਰ ਖਵਾਇਆ, ਯੁਵਰਾਜ ਸਿੰਘ ਕਹਿੰਦਾ ਹੈ ਕਿ ਮੈਂ ਇੰਡੀਆ ਦੇ ਖਿਲਾਫ ਗੱਲ ਨਹੀਂ ਸੁਣਾਂਗਾ, ਹਰਭਜਨ ਸਿੰਘ ਕਹਿੰਦਾ ਮੈਂ ਇੰਡੀਆ ਦੇ ਖਿਲਾਫ ਗੱਲ ਨਹੀਂ ਸੁਣਾਂਗਾ। ਅੱਜ ਤੇ ਸਿੱਖ ਮੁਸਲਿਮ ਉਹ ਇੰਡੀਆ ਤੇ ਉਹ ਆਪਣਾ ਹੱਕ ਸਮਝਦੇ ਨੇ ਕਿ ਇੰਡੀਆ ਸਾਡਾ, ਅਸੀਂ ਰਾਜ ਕਰਦੇ ਹਾਂ। ਕੱਲ ਨੂੰ ਕਿਤੇ ਉਹਨਾਂ ਦੇ ਮਨ ਦੇ ਵਿੱਚ ਜੇ ਇੱਕ ਵਾਰੀ ਕੋਈ ਚੀਜ਼ ਆ ਗਈ, ਅੱਜ ਥੋੜੇ ਬਹੁਤੇ ਲੋਕ ਤਾਂ ਪਹਿਲਾਂ ਹੀ ਨਾਰਾਜ਼ ਨੇ, 1984 ਕਰਕੇ ਕੁਛ ਲੋਕ ਨਾਰਾਜ਼ ਨੇ, ਉਹਨਾਂ 'ਤੇ ਤਾਂ ਜ਼ਖਮਾਂ 'ਤੇ ਮਰਮ ਲੱਗ ਨਹੀਂ ਰਹੀ। ਆਹ ਬਲੈਕਲਿਸਟ ਅੱਜ ਠੀਕ ਕੀਤੀ ਹੈ ਨਾ, ਉਹਨਾਂ 'ਤੇ ਜ਼ਖਮਾਂ 'ਤੇ ਹਜੇ ਮਰਮ ਚੰਗੀ ਤਰ੍ਹਾਂ ਲੱਗ ਨਹੀਂ ਰਹੀ। ਜੇ ਹੋਰ ਵੱਡੇ ਪੈਮਾਨੇ 'ਤੇ ਮੁਸਲਿਮ ਜਾਂ ਸਿੱਖ ਨਾਰਾਜ਼ ਹੋ ਗਏ ਤਾਂ ਇੰਡੀਆ ਲਈ ਬੜਾ ਵੱਡਾ ਚੈਲੰਜ ਹੋ ਜਾਏਗਾ। ਇਸ ਕਾਰਨ ਉਹਨਾਂ ਨੂੰ ਨਾਲ ਜੋੜ ਕੇ ਕਿੱਦਾਂ ਰੱਖਣਾ ਹੈ, ਇਕੱਠੇ ਕਿੱਦਾਂ ਰੱਖਣਾ, ਦਿਸ ਇਜ਼ ਅ ਵੈਲਕਮ ਸਟੈਪ ਜਿਹੜਾ ਅੱਜ ਉਹਨਾਂ ਨੇ ਸ਼ੁਰੂ ਕੀਤਾ। ਇੱਦਾਂ ਦੇ ਸਟੈਪ ਹੋਰ ਬੜੇ ਚੱਕਣੇ ਪੈਣੇ ਨੇ। ਔਰ ਮੈਂ ਲਾਸਟਲੀ ਇਹ ਜ਼ਰੂਰ ਰੈਪ ਅਪ ਕਰਾਂਗਾ ਕਿ ਜ਼ਰੂਰ ਦੇਖਣਾ ਪਏਗਾ ਕਿ ਜਿਹੜੇ ਲੋਕ ਵਾਇਲੈਂਸ ਫੈਲਾਉਂਦੇ ਨੇ, ਅੱਜ ਅਫਗਾਨਿਸਤਾਨ ਕਿਉਂ ਪਰੇਸ਼ਾਨ ਆ ਪਾਕਿਸਤਾਨ ਤੋਂ, ਅੱਜ ਅਫਗਾਨਿਸਤਾਨ ਕਿਉਂ ਪਰੇਸ਼ਾਨ ਆ ਪਾਕਿਸਤਾਨ ਤੋਂ, ਅੱਜ ਬੰਗਲਾਦੇਸ਼ ਪਾਕਿਸਤਾਨ 'ਚੋਂ ਨਿਕਲਿਆ, ਬੰਗਲਾਦੇਸ਼ ਬੰਗਲਾਦੇਸ਼ ਦੀ ਕ੍ਰਿਕਟ ਟੀਮ ਤੱਕ ਨਹੀਂ ਸਪੋਰਟ ਕਰਦੀ। ਅਫਗਾਨਿਸਤਾਨ ਜਿਹਨੂੰ ਕਿ ਪਾਲਿਆ ਪੋਸਿਆ ਇਨਜ਼ਮਾਮੁਲ ਹੱਕ ਉਹਨਾਂ ਦਾ ਕੋਚ ਬਣ ਕੇ ਜਾ ਕੇ ਬੰਗਲਾ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਨੂੰ ਤਿਆਰ ਕੀਤਾ, ਅੱਜ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਬੰਗਲਾ ਪਾਕਿਸਤਾਨ ਨਹੀਂ ਖੇਲ ਕੇ ਰਾਜੀ, ਵਾਏ। ਸੋ ਇਹ ਚੀਜ਼ਾਂ ਹੋ ਸਕਦਾ ਹੈ ਕਿ ਅਗੇਨ ਦੀਜ਼ ਆਰ ਆਲ ਮਾਈ ਓਪੀਨੀਅਨ, ਲੇਕਿਨ ਆਈ ਹੋਪ ਐਵਰੀਬਡੀ ਵਿਲ ਐਪਰੀਸ਼ੀਏਟ, ਆਈ ਡੂ ਸਪੀਕ ਅਪ ਮਾਈ ਮਾਇੰਡ, ਜੋ ਮੈਨੂੰ ਲੱਗਦਾ ਹੈ ਕਿ ਸਹੀ ਹੈ ਮੈਂ ਉਹ ਗੱਲ ਕਰਦਾ। ਮੈਂ ਕੋਈ ਉਹ ਜਿਹੜੀ ਚਿਕਨੀ ਚੁਪੜੀ ਬਾਤੇ ਹੈ, ਉਹ ਚਿਕਨੀ ਚੁਪੜੀਆਂ ਗੱਲਾਂ ਜਿਹੜੀਆਂ ਜੀ ਉਹ ਪੋਲੀਟੀਸ਼ੀਅਨਸ ਲਈ ਛੱਡ ਦਿੱਤੀਆਂ। ਅਸੀਂ ਆਪਸ ਦੇ ਵਿੱਚ ਭੈਣਾਂ ਭਰਾਵਾਂ ਦੀ ਤਰ੍ਹਾਂ ਹੈਗੇ ਹਾਂ, ਤਾਂ ਜਦ ਭੈਣ ਭਰਾ ਆਪਸ 'ਚ ਗੱਲ ਕਰਦੇ ਨੇ ਆਇਸ਼ਾ ਜੀ, ਤਾਂ ਫਿਰ ਭੈਣ ਭਰਾ ਆਪਸ ਦੇ ਵਿੱਚ ਵੀ ਸਪੀਕ ਅਪ ਆਵਰ ਮਾਇੰਡ, ਜੋ ਸਾਨੂੰ ਲੱਗਦਾ ਹੈ ਕਿ ਤੁਸੀਂ ਵੀ ਖੁੱਲ੍ਹ ਕੇ ਆਪਣੀ ਗੱਲ ਕਰੋ, ਮੈਂ ਵੀ ਆਪਣੀ ਗੱਲ ਕਰਾਂ। ਸੋ ਆਈ ਥਿੰਕ ਵੀ ਸ਼ੁੱਡ ਸਪੀਕ ਅਪ ਆਵਰ ਮਾਇੰਡ ਜੋ ਸਾਡੇ ਮਾਇੰਡ 'ਚ ਹੈ। ਮੈਨੂੰ ਪਤਾ ਹੈ ਕਿ ਇਹਦੀ ਵਜ੍ਹਾ ਦੇ ਨਾਲ ਮੇਰਾ ਨੁਕਸਾਨ ਹੋ ਰਿਹਾ ਹੈ, ਹੋ ਵੀ ਸਕਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਬਿਜ਼ਨਸ ਦਾ, ਬਟ ਯੂ ਨੋ ਵਟ, ਆਈਲ ਟੇਕ ਇਟ ਇਨ ਮਾਈ मैं अपनी गल ना कह कहांगा जो दिमाग दे विच हैगी, हो सकदा थोड़ी जी मैं उन्हों थोड़ा बहुत ते उन्हों स्वीटन कर सकदा हैगा, लेकिन उहदी गल कहण दा अंदाज़ ते असीं शुरू च किया हैगा कि जी कह के सब नाल गल करनी है, पर जिहड़ा पॉइंट है वह कहण तो मैं नहीं हिचकिचावांगा। अज जे कोई मैनूं यह पुछेगा जी इंडिया ने क्रिकेट का वर्ल्ड कप पिछला जितया, सब तो वधिया टीम सी, कित्थे सब तो वधिया टीम सी, नंबर थ्री टीम सी तुहाडी, मिडल ऑर्डर तुहाडा ठीक नहीं सीगा, धोनी नूं कद तो बाहर कढ देना चाहिए, यह सारिया तलक गल्लां मैं कहीं, कई लोग इसे गल्ल ते बड़ा नाराज हो गए, तुसीं धोनी के खिलाफ बोल दिता तो भी एंटी इंडिया हो गए जी, तुसीं तो इंडिया नूं पसंद नहीं करते, स्टीव स्मिथ टैसट क्रिकेट का सब तो वधिया बैट्समैन है, और तुसीं पहला धोनी के खिलाफ सीगे, हुण तुसीं विराट कोहली नूं पसंद नहीं करते, तुहानूं इंडिया की चंगी चीज कि लगती है, सिर्फ इन्नी गल ते, सिर्फ इन्नी गल ते कि मैं धोनी दे हक च नहीं हाँ, तो मैं विराट कोहली नूं बेस्ट बैट्समैन कहना, पर टैसट क्रिकेट का बादशाह स्टीव स्मिथ है, स्टीव स्मिथ तो उत्ते टैसट क्रिकेट च बल्लेबाज इस टाइम ते नहीं है, उस गल ते तुसी एंटी इंडिया हो गए हो तो फिर मतलब दिस इज अ वेरी चैलेंजिंग टाइम, जे कोई पाकिस्तान की कोई सवाल खड़ा कर दे तो वह पाकिस्तान का गद्दार, जे कोई इंडिया की कोई क्रिकेटर भी गल कर दे तो इंडिया का गद्दार हो जाता है, so these are very challenging times for us, we walk this tight rope every day, but at least I will speak up my mind, main galat keh reha sahi keh reha mainu nahi pata, par I will speak up my mind, aur tuhanu bhi pura mauka hai ji, tusi bilkul bejhijak ho ke call karo, apna opinion do jo bhi tuhanu lagda hai, we will never stop you, channel te de sakde ho sham nu, roz live shows hunde ne 7:30 to 9 aur itthe bhi hunde ne, haan ji agli call vaad vadan to pehla mainu sponsor nu lenda ishaara hai, simran ji you go out with the sponsor, fir gurdeep ji, fir virk saab, eh sade ko nave caller ne 778593 और इन्हों गल जारी रहेगी। हाँ जी सिमरन जी गो अहेड
जी, बताना चाहते हैं वाई मीडिया की टीम पहुंची हुई है लाइव ऑन लोकेशन फ्रीडम मोबाइल पर, आपके लिए है अमेजिंग ऑफर्स, जरूर पहुंचिए 60 क्वार्टरल बुलेवार्ड, और वाई मीडिया की टीम से इमरान जी इस वक्त हैं, और साथ ही साथ हमारे साथ सुरेंद्र पाल जी भी हैं, बात करेंगे गुरप्रीत जी के साथ, वेलकम टू द शो गुरप्रीत जी।
थैंक यू जी, थैंक यू सो मच, और बता दें कि बहुत सारे कॉल्स आ रहे हैं जी लिसनर्स के, और बहुत सारे वॉकिंस आ रहे हैं, सब लोग सुन के इन डील्स को, तो असीं दस दिए दोबारा एक बार ये डील्स एक्सप्लेन कर दिए, क्योंकि लिमिटेड टाइम ये ऑफर्स है ने, तुहानूं दोबारा नहीं मिलने, सो इस वीकेंड ते डेफिनेटली तुसीं आके इन्हों का फायदा चुको, $65 वाली डील डिस्काउंट तो बाद सिर्फ $50 दे विच लगी हुई है, जिस विच की 13 GB डेटा ते अनलिमिटेड कैनेडा वाइड प्लान दिता जा रहा है, इस तो इलावा जिन्ने भी फोन ने जी सारे जीरो डाउन पेमेंट से लगा दिए गए ने, फिर चाहे तुसी कोई महंगे तो महंगा लेटेस्ट नोट 10 प्लस लेना होवे या फिर एक्सेस मैक्स, सारे ही फोन जीरो डाउन पेमेंट से, ते सब तो बड़ी खबर यह है जी आईफोन जेडे नवे आ चुके ने जी, प्री ऑर्डर स्टार्ट हो गए ने उन्होंने, तो जेकर तुसी नवा आईफोन 11 या 11 प्रो लेना चाहते हो तो आके प्री ऑर्डर कर सकते हो, नाल दी नाल दस दिए कि नवे प्लान से साइनिंग अपना तुहानू पूरे 1000 मिनट इंडिया कॉलिंग लिए बिल्कुल फ्री दिते जाएंगे, तो पहुंचना जी 60 क्वार्टरल बुलेवर्ड से मेन इंटरसेक्शन एयरपोर्ट एंड क्वार्टरल है जी, टर्टल जैक्स वाला प्लाजा, तुसी 1054 एल्बिन रोड से भी आ सकते हो, तो या फिर बधेरी जानकारी लिए सानू कॉल कर सकते हो 905-216-9496 905-216-9464 से कॉल करो। थैंक यू जी,
थैंक यू सो मच गुरप्रीत जी, और 60 क्वार्टरल बुलेवार्ड पर पहुंचना है हमारे लिसनर्स ने फ्रीडम मोबाइल, एंड गुरप्रीत जी बताना चाहते हैं सुरेंद्र पाल जी इंश्योरेंस डिपो से इस वक्त हमारे साथ है जी,
सुरेंद्र पाल जी सत श्री अकाल जी,
थैंक यू वेरी मच युधवीर जी, मेरे वाले सोते हैं सत श्री अकाल नमस्कार और आदाब जी,
सत श्री अकाल नमस्कार आदाब, और सर इकोनॉमिक स्नैपशॉट तुसी हर वीक पेश करते हैं हर फ्राइडे, सो का इंतजार रहता है साडे लिसनर्स नु की अपडेट है।
Yudhvirji, this week has been a fantastic week for Toronto Stock Index as well as the US indexes. In fact, Toronto Stock Index is all-time high. So the all-time high jada is saal April de andar siga. ਉਸ ਤੋਂ ਬਾਅਦ ਮੁੜ ਕੇ ਨਵੇਂ ਸਿਰੇ ਤੋਂ ਜਿਹੜਾ ਤੁਸੀਂ ਯੂ ਵਿਲ ਸੀ ਅਗਰ ਇਸੇ ਲੈਵਲ ਤੇ ਅੱਜ ਸਾਡੀ ਮਾਰਕੀਟ ਕਲੋਜ਼ ਹੋਈ ਸੋ ਇਟ ਬੀ ਕਲੋਜ਼ਿੰਗ ਆਲ ਟਾਈਮ ਹਾਈ ਔਰ ਉਹਦੀ ਵਜ੍ਹਾ ਹੈ ਵਾਈ ਦੀਜ਼ ਇੰਡੈਕਸਿਸ ਆਰ ਸੋ ਅਪ ਔਰ ਅਨਨੈਸੈਸਰੀਲੀ ਜਿਸ ਤੋਂ ਤੁਸੀਂ ਦੇਖਿਆ ਕਿ ਪਹਿਲੇ ਇੱਕ ਵੋਲੇਟੈਲਿਟੀ ਆਈ ਸੀਗੀ ਉਹਦੀ ਵਜ੍ਹਾ ਇਹ ਹੈ ਕਿ ਦੇਰ ਹੈਵ ਬੀਨ ਰਿਊਮਰਸ ਕਿ ਅਮੈਰੀਕਾ ਔਰ ਚਾਈਨਾ ਜਿਹੜਾ ਹੈ ਇੱਕ ਤਰੀਕੇ ਨਾਲ ਆਪਣਾ ਸੀਜ਼ ਫਾਇਰ ਕਰ ਰਹੇ ਨੇ, ਸੀਜ਼ ਫਾਇਰ ਮੀਨਸ ਇਨ ਕੇਸ ਆਫ ਟ੍ਰੇਡ ਵਾਰ, ਕਿ ਦੋਨੋਂ ਪਾਰਟੀਆਂ ਨੇ ਇਹ ਐਗਰੀਮੈਂਟ ਸ਼ਾਇਦ ਕਰ ਲਿਆ ਕਿ ਦੋਨੋਂ ਪਾਰਟੀਆਂ ਅੱਗੇ ਤੋਂ ਆਪਣਾ ਜਿਹੜਾ ਟੈਰਿਫ ਹੈ ਉਹ ਨਹੀਂ ਵਧਾਉਣਗੀਆਂ। ਹਾਲੇ ਸਮਝੌਤਾ ਕੋਈ ਨਹੀਂ ਹੈਗਾ, ਲੇਕਿਨ ਦਿਸ ਇਜ਼ ਆਲਸੋ ਲਾਈਕ ਅ ਕੰਸੋਲੇਟਰੀ ਮੂਵ ਕਿ ਦੋਨੋਂ ਪਾਰਟੀਜ਼ ਜਿਹੜੀਆਂ ਨੇ ਮਤਲਬ ਰੀਕੌਂਸਲੇਸ਼ਨ ਦੇ ਅੰਦਰ ਆਈਆਂ ਨੇ, ਔਰ ਦੋਨੋਂ ਪਾਰਟੀਆਂ ਜਿਹੜੀਆਂ ਹੈ ਕਿ ਅੱਗੇ ਤੋਂ ਆਪਣਾ ਜਿਹੜਾ ਹੈ ਟੈਰਿਫ ਨਹੀਂ ਵਧਾਉਣਗੀਆਂ। ਜਿਸ ਤਰ੍ਹਾਂ ਕਿ ਟਰੰਪ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਜਿਹੜੇ ਉਹਨਾਂ ਨੇ ਟੈਰਿਫ ਲਗਾਉਣੇ ਸੀ ਅਕਤੂਬਰ ਫਸਟ ਤੋਂ, ਦੇ ਹੈਵ ਐਕਸਟੈਂਡਡ ਟਿਲ ਅਕਤੂਬਰ 15th। ਈਵਨ ਚਾਈਨਾ ਨੇ ਜਿਹੜੇ ਕਿ ਅਮਰੀਕਾ ਤੋਂ ਪੋਰਕ ਜਿਹੜਾ ਹੈ ਉਹ ਇੰਪੋਰਟ ਕਰਦੇ ਸੀ, ਦੂਸਰਾ ਸੋਇਆਬੀਨ। ਦੇਖੋ ਇਹ ਦੋਨੋਂ ਬਹੁਤ ਅਹਿਮ ਚੀਜ਼ਾਂ ਨੇ ਜਿਹੜੀਆਂ ਟਰੰਪ ਸਾਹਿਬ ਦਾ ਵੋਟਰ ਹੈਗਾ, ਕਿਉਂਕਿ ਟਰੰਪ ਸਾਹਿਬ ਦਾ ਵੋਟਰ ਮੋਸਟਲੀ ਜਿਹੜਾ ਹੈ ਫਾਰਮਰ ਹੈਗਾ ਆ, ਔਰ ਦੈਟ ਵਾਜ ਵੈਰੀ ਬਿਗ ਹਿੱਟ ਔਨ ਦੈਮ। ਔਰ ਚਾਈਨਾ ਨੇ ਅਨਾਊਂਸ ਕੀਤਾ ਕਿ ਸੋਇਆਬੀਨ ਔਰ ਸੈਕਿੰਡਲੀ ਜਿਹੜਾ ਹੈ ਪੋਰਕ, ਪੋਰਕ 'ਤੇ ਵੀ ਕੋਈ ਜਿਹੜੀ ਅੱਗੇ ਤੋਂ ਐਕਸਟੈਂ ਜਿਹੜੀ ਹੋਰ ਡਿਊਟੀਜ਼ ਆ ਉਹ ਨਹੀਂ ਵਧਾਈਆਂ ਜਾਣਗੀਆਂ। ਚਾਈਨਾ ਦੀ ਇੱਕ ਆਪਣੀ ਵੀ ਤੁਸੀਂ ਕਹਿ ਸਕਦੇ ਹਾਂ ਕਿ ਇਹ ਮਜਬੂਰੀ ਵੀ ਸੀਗੀ, ਕਿਉਂਕਿ ਚਾਈਨਾ ਦੇ ਅੰਦਰ ਕੀ ਹੈਗਾ ਕਿ ਜਿਹੜੇ ਚਾਈਨੀਜ਼ ਪਿਗਸ ਹੈਗੇ ਨੇ ਉਹਨਾਂ ਦੇ ਅੰਦਰ ਇੱਕ ਸਵਾਈਨ ਫਲੂ ਬਿਮਾਰੀ ਕਾਫੀ ਹੱਦ ਤੱਕ ਫੈਲ ਚੁੱਕੀ ਹੈ, ਔਰ 1/3 ਜਿਹੜੀ ਉੱਥੇ ਡੈਥ ਹੋ ਚੁੱਕੀ ਹੈ ਚਾਈਨੀਜ਼ ਪਿਗਸ ਦੀਆਂ। ਅਤੇ ਇਹ ਜਿਹੜੀ ਤੁਸੀਂ ਕਹਿ ਸਕਦੇ ਦੋ ਤਾਰੀ ਤਲਵਾਰ ਉਹਨਾਂ ਨੇ ਖੇਡੀ ਹੈ, ਇੱਕ ਤਰੀਕੇ ਨਾਲ ਉਹਨਾਂ ਨੇ ਟਰੰਪ ਸਾਹਿਬ ਨੂੰ ਖੁਸ਼ ਕੀਤਾ ਆ, ਔਰ ਨਾਲ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਇਹ ਹੈ ਵੀ ਚਲੋ ਅਮੈਰੀਕਾ ਤੋਂ ਸਾਨੂੰ ਪੋਕ ਜਿਹੜਾ ਹੈ ਉਹ ਆਉਂਦਾ ਰਹੇਗਾ। ਇਸ ਕਰਕੇ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਮਾਰਕੀਟ ਦੇ ਅੰਦਰ ਜਿਹੜੀ ਹੈ ਬਿਕਾਸ ਆਫ ਦ ਸੀਜ਼ ਫਾਇਰ ਦੈਟ ਦੇਰ ਇਜ਼ ਨੋ ਐਡੀਸ਼ਨਲ ਟੈਰਿਫਸ ਜਿਹੜੀਆਂ ਅਮੈਰੀਕਨ ਮਾਰਕੀਟਸ ਨੇ, ਔਰ ਚਾਈਨੀਜ਼ ਮਾਰਕੀਟ ਹੈ, ਇੰਡੀਆ ਦੀ ਸਟਾਕ ਮਾਰਕੀਟ ਆਲਸੋ ਹੈਜ਼ ਰੀਗੇਨਡ ਸਮ ਸਟਰੈਂਥ, ਯੂਰਪ ਆਲਸੋ ਹੈਜ਼ ਰੀਗੇਨਡ ਸਮ ਸਟਰੈਂਥ ਬਿਕੋਜ਼ ਯੂਰਪ ਨੇ ਵੀ ਜਿਹੜਾ ਹੈ ਯੂਰੋਪੀਅਨ ਸੈਂਟਰਲ ਬੈਂਕ ਨੇ ਆਪਣਾ ਇੰਟਰਸਟ ਰੇਟ ਘਟਾਇਆ ਹੈਗਾ ਆ, ਔਰ ਅਗਲੇ ਹਫ਼ਤੇ ਫੈਡਰਲ ਰਿਜ਼ਰਵ ਚੇਅਰਪਰਸਨ ਦੀ ਮੀਟਿੰਗ ਹੋਣ ਜਾ ਰਹੀ ਹੈ, ਔਰ ਹੋ ਸਕਦਾ ਹੈ ਕਿ ਦੇ ਵਿਲ ਆਲਸੋ ਰਿਡਿਊਸ ਬਾਈ 25 to 50 ਬੇਸਿਸ ਪੁਆਇੰਟ। ਦੂਸਰੀ ਗੱਲ ਮੈਂ ਕਰਨਾ ਚਾਹਾਂਗਾ, ਇਸ ਹਫ਼ਤੇ ਇੱਕ ਬੜੀ ਅੱਛੀ ਨਿਊਜ਼ ਆਈ ਹੈ ਕੈਨੇਡਾ ਵੱਲੋਂ ਕਿ ਹਾਊਸ ਹੋਲਡ ਇਨਕਮ ਵਰਸਿਸ ਡੈਟ, ਕਿ ਯਾਨੀ ਇਨਕਮ ਸਲਾਈਟਲੀ ਫਾਸਟਰ ਗਰੋ ਕਰ ਰਹੀ ਹੈ ਬਜਾਏ ਕਿ ਡੈਟਸ ਦੇ, ਕਿਉਂਕਿ ਪਿਛਲੇ ਤੁਸੀਂ ਦੇਖਿਆ ਦੋ ਦਹਾਕਿਆਂ ਤੋਂ ਕੈਨੇਡੀਅਨਸ ਵਰ ਯੂਜ਼ਿੰਗ ਲਾਈਕ ਡੈਟ ਐਜ਼ ਏ ਏਟੀਐਮ ਮਸ਼ੀਨਸ, ਕਿ ਜਿੰਨਾ ਕਰਜ਼ਾ ਲੈ ਸਕਦੇ ਹੋ ਲੈ ਲਓ। ਜਿਹੜਾ ਇੱਕ ਰੇਸ਼ੋ ਹੈ ਇਹ ਰੇਸ਼ੋ ਪਿਛਲੇ ਕੁਆਟਰ ਦੇ ਅੰਦਰ 177.5 ਸੀਗੀ ਹਾਊਸ ਹੋਲਡ ਇਨਕਮ ਵਰਸਿਸ ਡੈਟ, ਇਹ ਘੱਟ ਕੇ ਹੁਣ 177.1% ਰਹਿ ਗਈ ਹੈ, ਵਿਚ ਇਜ਼ ਅ ਪ੍ਰੀਟੀ ਗੁੱਡ ਥਿੰਗ। ਬਟ ਇੱਕ ਚੀਜ਼ ਜਿਹੜੀ ਜ਼ਰੂਰ ਹੈ ਕਿ ਜਿਹਨੂੰ ਅਸੀਂ ਜਦੋਂ ਲੋਨ ਲੈਂਦੇ ਹਾਂ ਕਿਤੋਂ ਵੀ ਅਸੀਂ ਬੈਂਕ ਕੋਲ ਜਾਂਦੇ ਹਾਂ ਅਤੇ ਇੱਕ TDSR ਰੇਸ਼ੋ ਦੇ ਕੇ ਜਾਂਦੇ ਹਾਂ, ਉਹਨੂੰ ਕਹਿੰਦੇ ਟੋਟਲ ਡੈਟ ਸਰਵਿਸਿੰਗ ਰੇਸ਼ੋ, ਟੋਟਲ ਡੈਟ ਸਰਵਿਸਿੰਗ ਰੇਸ਼ੋ ਜਿਹੜੀ ਆ ਉਹ ਵੱਧ ਗਈ ਹੈ। ਉਹ ਵੱਧ ਇਸ ਕਰਕੇ ਗਈ ਆ ਕਿ ਪਿਛਲੇ 10 ਸਾਲ ਤੋਂ ਜਿਹੜਾ ਕੈਨੇਡਾ ਦੇ ਅੰਦਰ ਰੁਝਾਨ ਸੀਗਾ ਇਨਵੈਸਟਮੈਂਟ ਵੱਲ ਜ਼ਿਆਦਾ ਸੀਗਾ, ਚਾਹੇ ਉਹ ਰੀਅਲ ਸਟੇਟ ਕਹਿ ਲਓ, ਚਾਹੇ ਉਹ ਸਟਾਕਸ ਕਹਿ ਲਓ, ਚਾਹੇ ਮਿਊਚੁਅਲ ਫੰਡਸ ਕਹਿ ਲਓ, ਸੈਗਰੀਗੇਟ ਫੰਡਸ ਕਹਿ ਲਓ, ਬੌਂਡਸ ਕਹਿ ਲਓ, ਜਾਂ ਹੋਰ GIC ਵੀ ਹੈ। ਅਤੇ ਲੇਕਿਨ ਇਹ ਰੁਝਾਨ ਜਿਹੜਾ ਹੈ ਫਸਟ ਟਾਈਮ ਜਿਹੜਾ ਪਿਛਲੇ 10 ਸਾਲ 'ਚ ਹੁਣ ਪਿਛਲੇ ਕੁਆਟਰ 'ਚ ਦੇਖਣ ਨੂੰ ਮਿਲਿਆ ਕਿ ਕੈਨੇਡੀਅਨਸ ਆਰ ਪੇਇੰਗ ਆਫ ਨਾਓ ਦੇਅਰ ਡੈਟਸ, ਵਿਚ ਇਜ਼ ਅ ਵੈਰੀ ਗੁੱਡ ਸਾਈਨ। ਹਾਲਾਂਕਿ ਇਹ ਇਨਵੈਸਟਮੈਂਟ ਕੰਪਨੀਆਂ ਲਈ ਇਹ ਚੰਗਾ ਸਾਈਨ ਨਹੀਂ ਹੈਗਾ, ਬਟ ਇਹੀ ਚੀਜ਼ ਜਿਹੜੇ ਸਾਡੇ ਬੈਂਕ ਆਫ ਕੈਨੇਡਾ ਦੇ ਗਵਰਨਰ ਚਾਹੁੰਦੇ ਆ ਕਿ ਕੈਨੇਡੀਅਨਸ ਜਿਹੜੇ ਨੇ ਆਪਣਾ ਡੈਟ ਸਰਵਿਸ ਵੱਲ ਧਿਆਨ ਦੇਣ, ਆਪਣੇ ਡੈਟਸ ਨੂੰ ਜ਼ਿਆਦਾ ਪੇ ਕਰਨ, ਔਰ ਉਸ ਵੱਲ ਜਿਹੜੀ ਤੁਸੀਂ ਕਹਿ ਸਕਦੇ ਹਾਂ ਕਿ ਸਰਕਾਰ ਦੀ ਜਿਹੜੀ ਨੀਤੀ ਸੀਗੀ ਜਾਂ ਸਾਡੇ ਰੈਗੂਲੇਟਰ ਦੀ ਜਿਹੜੀ ਨੀਤੀ ਸੀਗੀ ਉਹ ਹੁਣ ਜਿਹੜੀ ਆ ਕੰਮ ਕਰਨੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਇਸ ਹਫ਼ਤੇ ਕੈਨੇਡਾ ਨੇ ਕੰਪਲੇਂਟ ਕੀਤੀ ਹੈ ਜੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਅੰਦਰ ਚਾਈਨਾ ਦੇ ਖਿਲਾਫ਼। ਚਾਈਨਾ ਨੇ ਤੁਹਾਨੂੰ ਪਤਾ ਕੈਨੇਡੀਅਨ ਕੈਨੋਲਾ ਜਿਹੜਾ ਹੈ ਉਹ ਖਰੀਦਣਾ ਬੰਦ ਕਰਤਾ ਸੀ ਮਾਰਚ ਤੋਂ ਬਾਅਦ। ਉਹ ਕਹਿੰਦੇ ਸੀ ਜੀ ਇਹਦੇ ਅੰਦਰ ਹਜ਼ਾਰਡਸ ਕੋਈ ਸਬਸਟਾਂਸ ਹੈਗਾ ਜੀ, ਔਰ ਬਾਰ ਬਾਰ ਇਹਨਾਂ ਦੇ ਕਹਿਣ 'ਤੇ ਵੀ ਕੋਈ ਇਹਨਾਂ ਨੂੰ ਪਰੂਫ ਨਹੀਂ ਦਿੱਤਾ। ਔਰ ਹੁਣ ਕੀ ਹੈ ਕਿ ਇੱਕ ਜਿਹੜਾ ਐਜ਼ ਪਰ ਦ WTO ਰੂਲਸ ਕੋਈ ਕੰਟਰੀ ਕੋਈ ਵੀ ਸਬਸਟਾਂਸ ਲੈਣ ਤੋਂ ਤਾਂ ਮਨਾ ਕਰ ਸਕਦਾ ਉਹਦੇ ਕੋਈ ਸਾਇੰਟੀਫਿਕ ਰਿਜ਼ਲਟਸ ਹੋਣ। ਸੋ ਦੇ ਹੈਵ ਨੋਟ ਗਿਵਨ ਐਨੀ ਸਾਇੰਟੀਫਿਕ ਐਵੀਡੈਂਸ, ਔਰ ਹੁਣ ਜਿਹੜੀ ਕੈਨੇਡਾ ਨੇ ਇਹ ਕੰਪਲੇਂਟ ਜਿਹੜੀ ਆ ਫਾਰਮਲ ਕੰਪਲੇਂਟ WTO ਦੇ ਅੰਦਰ ਲਗਾਈ ਹੈ, ਕਿਉਂਕਿ ਇਹਦੇ ਅੰਦਰ ਕੈਨੇਡੀਅਨ ਫਾਰਮਰਸ ਨੂੰ ਕਾਫੀ ਜਿਹੜਾ ਹੈ ਕੈਨੋਲਾ ਦੇ ਅੰਦਰ ਕਾਫੀ ਨੁਕਸਾਨ ਹੋ ਰਿਹਾ। ਪਿਛਲੇ 6 ਮਹੀਨੇ ਦੇ ਅੰਦਰ ਆਲਮੋਸਟ $500 million ਜਿਹੜਾ ਹੈ ਕੈਨੇਡੀਅਨ ਫਾਰਮਰਸ ਨੂੰ ਨੁਕਸਾਨ ਹੋਇਆ, ਔਰ ਜਿਹੜੀ ਹੈ ਕੈਨੇਡੀਅਨ ਕੈਨੋਲਾ ਜਿਹੜੀ ਹੈ ਇੱਕ ਵਨ ਆਫ ਦ ਬਿਗ ਸ਼ਿਪਮੈਂਟ ਹੈ ਜਦੋਂ ਅਸੀਂ ਐਕਸਪੋਰਟ ਕਰਦੇ ਹਾਂ। ਲਾਸਟ ਈਅਰ ਵੀ ਆਈ ਥਿੰਕ ਸ਼ਿਪ ਮੋਰ ਦੈਨ $2.5 billion ਆਫ ਕੈਨੇਡੀਅਨ ਕੈਨੋਲਾ, ਔਰ ਲੇਕਿਨ ਚੂੰਕਿ ਹੁਣ ਚਾਈਨਾ ਦੀ ਮਾਰਕੀਟ ਜੇ ਬੰਦ ਹੋ ਗਈ ਹੈ, ਜਿਹੜੀ ਇੱਥੋਂ ਦੇ ਫਾਰਮਰ ਨੇ ਅਲਟਰਨੇਟਿਵ ਮਾਰਕੀਟ ਜਿਹੜੀ ਆ ਉਹ ਲੱਭਣ ਦੇ ਅੰਦਰ ਸਮਰਥ ਨਹੀਂ ਹੈਗੇ ਜਾਂ ਹਾਲੇ ਟਾਈਮ ਲੱਗੇਗਾ। ਇਸ ਕਰਕੇ ਤੁਸੀਂ ਦੇਖ ਰਹੇ ਹਾਂ ਕਿ ਉਸ ਕੈਨੇਡੀਅਨ ਕੈਨੋਲਾ ਦੇ ਅੰਦਰ ਜਿਹੜੀ ਇਫੈਕਟ ਜ਼ਿਆਦਾ ਨੇ। ਲੇਕਿਨ ਕਮਿੰਗ ਬੈਕ ਟੂ ਦ ਸਟਾਕ ਮਾਰਕੀਟ, ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਪਿਛਲੇ ਹਫ਼ਤੇ ਵੀ, ਸੈਪਟੈਂਬਰ ਐਂਡ ਅਕਤੂਬਰ ਆਰ ਯੂਜਲੀ ਵੋਲੇਟਾਈਲ ਮੰਥਸ। ਸੈਪਟੈਂਬਰ ਦੇ ਮੰਥ ਵੀ ਹੈਡ ਅ ਵੈਰੀ ਗੁੱਡ ਰਨ ਸੋ ਫਾਰ, ਲੇਕਿਨ ਇਸ ਭੁਲੇਖੇ 'ਚ ਨਾ ਰਹਿਣਾ। ਕਿਉਂ ਨਾ ਰਹਿਣਾ? ਕਿਉਂਕਿ ਜਿਹੜਾ ਵੋਲਿਊਮ ਹੈ ਉਹ ਬਹੁਤ ਲੋ ਹੈਗਾ ਆ। ਜਦੋਂ ਮਾਰਕੀਟ ਉੱਤੇ ਜਾਏ ਔਰ ਵਾਲਿਊਮ ਵੀ ਹਾਈ ਹੋਵੇ ਉਹ ਸਹੀ ਫੰਡਾਮੈਂਟਸ ਹੁੰਦੇ ਨੇ। ਕਈ ਵਾਰੀ ਇਹਨੂੰ ਅਸੀਂ ਸਕਰ ਰੈਲੀ ਵੀ ਕਹਿ ਦਿੰਦੇ ਹਾਂ, ਕਈ ਵਾਰੀ ਜਿਹੜੀ ਇਹਨੂੰ ਤੁਸੀਂ ਕਹਿ ਸਕਦੇ ਜਿਸ ਤਰ੍ਹਾਂ ਕਈ ਇੱਕ ਝੁਟਲਾਵਾ ਹੈਗਾ ਉਹ ਚੀਜ਼ ਵੀ ਹੈਗੀ ਆ। ਸੋ ਅਗਰ ਜੇ ਤੁਸੀਂ ਇਨਵੈਸਟਮੈਂਟ ਕੀਤੀ ਹੈ, ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਉਹਨੂੰ ਟਾਈਮ ਸਿਰ ਆਪਣਾ ਰਿਵਿਊ ਕਰਦੇ ਰਹੋ, ਆਪਣੇ ਪੋਰਟਫੋਲੀਓ ਨੂੰ ਰੀਬੈਲੈਂਸ ਜ਼ਰੂਰ ਕਰੋ। ਔਰ ਇਸ ਦੇ ਨਾਲ ਨਾਲ ਮੈਂ ਦੱਸਣਾ ਚਾਹਾਂਗਾ, ਜੇਕਰ ਤੁਸੀਂ ਕੋਈ ਇੰਸ਼ੋਰੈਂਸ ਬਾਰੇ ਕੋਈ ਸਲਾਹ ਲੈਣਾ ਚਾਹੁੰਦੇ ਹਾਂ, ਆਪਣੇ ਇੰਪਲੋਈਜ਼ ਦੀ ਇੰਸ਼ੋਰੈਂਸ ਬਾਰੇ, ਆਪਣੀ ਪਰਸਨਲ ਲਾਈਫ ਇੰਸ਼ੋਰੈਂਸ ਬਾਰੇ, ਜਾਂ TFSA ਬਾਰੇ, ਜਾਂ ਇਨਵੈਸਟਮੈਂਟ ਬਾਰੇ, ਜਾਂ ਕੋਈ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹਾਂ, ਦੈਨ ਗਿਵ ਮੀ ਅ ਕਾਲ। ਮਾਈ ਡਾਇਰੈਕਟ ਲਾਈਨ ਨੰਬਰ ਇਜ਼ 416-573-4798। Once again, 416-573-4798. ਹੁਣ ਮੈਂ ਪੰਜਾਬੀ ਦੱਸਾਂਗਾ, 416-573-4797।
Thank you very much, sir, and we wish you all the best. Thank you ji. Assi gal baat karange ji, Simex di team sawal judgi hai ji. Simran ji,
Yudhvir ji bata, ji Yudhvir ji batana chahte hain is waqt Simex ki new development team se Rahul ji hamare saath hain, Raman Dua ji is waqt hamare saath
hain. Raman ji, welcome sir, how are you?
Thank you Yudhvir ji, sare shrotan mere nu pyar di satsikal, namaskar te
aadar hai. Satsikal ji, Raman ji, ki update hai ki real estate market di, oh sanji karo sir.
ਯੁਧਵੀਰ ਜੀ, ਬਿਲਕੁਲ ਰੀਅਲ ਸਟੇਟ ਮਾਰਕੀਟ ਦਾ ਮੈਂ ਥੋੜਾ ਜਿਹਾ ਸਟੈਟਸ ਵੀ ਸ਼ੇਅਰ ਕਰਦਾ ਤੁਹਾਡੇ ਨਾਲ। ਔਰ ਜਿਵੇਂ ਆਪਣਾ ਗੱਲ ਹੋ ਰਹੀ ਸੀਗੀ, ਹੁਣੇ ਅਮੀਰ ਜੀ ਦੱਸ ਰਹੇ ਸੀਗੇ ਕਿ ਜਿਹੜੀ ਇੱਕ ਡੈਟ ਰੇਸ਼ੋ ਹੈਗੀ ਹੈ ਕਿ ਕੈਨੇਡੀਅਨਸ ਦੇ ਆਰ ਪੇਇੰਗ ਮੋਰ ਆਫ ਦੇਅਰ ਡੈਟਸ, ਵਿਚ ਇਜ਼ ਅ ਕਲੀਅਰ ਕੱਟ ਇੰਡੀਕੇਸ਼ਨ ਕਿ ਜਿਹੜੀ ਮਾਰਕੀਟ ਦੇ ਵਿੱਚ ਇਕੋਨੋਮੀ ਹੈ ਉਹ ਆਫਕੋਰਸ ਇਟ ਇਜ਼ ਗੋਇੰਗ ਔਨ ਅ ਸਟਰੋਂਗਰ ਡਾਇਰੈਕਸ਼ਨ। ਉਹ ਸਾਰੀ ਚੀਜ਼ ਯੁਧਵੀਰ ਜੀ, ਅਗਰ ਮੈਂ ਲੇਟੈਸਟ ਸਟੈਟਸ ਦੇਖਦਾ ਹੈਗਾ, ਅਗਸਤ ਦੀ ਰਿਪੋਰਟ ਆਈ ਹੈਗੀ, ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ, ਇਟ ਇਜ਼ ਗੋਇੰਗ ਟੂ ਬੀ ਅ ਡਬਲ ਡਿਜਿਟ ਗਰੋਥ। ਦੇਖੋ ਉਹਦੇ ਵਿੱਚ 13% ਅਪਰੋਕਸੀਮੇਟਲੀ 3.4% ਦੇ ਹਿਸਾਬ ਨਾਲ ਜਿਹੜੀ ਸੇਲਸ ਹੋਈ ਹੈ, ਗਰੋ ਹੋਈ ਹੈਗੀ ਈਅਰ ਓਵਰ ਈਅਰ। ਔਰ ਉਹਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਜਿਹੜੀ ਪ੍ਰਾਈਸ ਗਰੋਥ ਹੈਗੀ ਹੈ ਉਹ 3.6 ਹੈਗੀ ਹੈ। ਔਰ ਇਨਵੈਂਟਰੀ ਲੈਵਲਸ ਹੈਵ ਕਮ ਡਾਊਨ। ਅਗਰ ਮੈਂ ਇਹ ਦੇਖਦਾ ਕਿ 11,789 ਹਾਊਸਿਸ ਆਰ ਅਵੇਲੇਬਲ ਇਨ ਦਾ ਮਾਰਕੀਟ, ਵਿਚ ਇਜ ਐਕਚੁਅਲੀ ਲੈਸ ਦੈਨ 2 months ਇਨਵੈਂਟਰੀ। ਔਰ ਇਹਦੇ ਨਾਲ ਜੁੜੀ ਜੀ ਇੱਕ ਹੋਰ ਬੜਾ ਜਿਹੜਾ ਇੰਪੋਰਟੈਂਟ ਹੈ, ਉਹ ਇਸ ਚੀਜ਼ ਤੋਂ ਮੈਟ ਕਰਦਾ ਕਿ ਓਨ ਐਵਰੇਜ ਘਰ ਜਿਹੜਾ ਮਾਰਕੀਟ ਦੇ ਵਿੱਚ ਕਿੰਨੇ ਦਿਨ ਰੁਕ ਰਿਹਾ ਹੈਗਾ। ਸੋ ਲਾਸਟ ਈਅਰ ਇਹ ਸੀਗਾ 27 ਡੇਜ਼, ਅੱਜ ਦੇ ਟਾਈਮ ਉਹ ਐਵਰੇਜ ਆ ਗਿਆ ਜੀ 25 ਡੇਜ਼। ਸੋ ਐਵਰੀ ਸਿੰਗਲ ਡਾਟਾ, ਐਵਰੀ ਸਿੰਗਲ ਸਟੈਟਿਸਟਿਕਸ ਕਲੀਅਰਲੀ ਇੰਡੀਕੇਟਸ ਦੈਟ ਮਾਰਕੀਟ ਇਜ਼ ਐਕਚੁਅਲੀ ਗੈਟਿੰਗ ਔਨ ਅ ਸਟਰੋਂਗ ਫੁਟਿੰਗ। ਹੁਣ ਜਿਵੇਂ ਤੁਸੀਂ ਜੁਲਾਈ ਦੇ ਮਹੀਨੇ ਵਿੱਚ ਵੀ ਦੇਖਿਆ ਜੀ, 20% ਤੋਂ ਉੱਪਰ ਜਿਹੜੀ ਹੈਗੀ ਮਾਰਕੀਟ ਗਰੋ ਕੀਤੀ ਸੀਗੀ ਸੇਲਸ ਦੇ ਵਿੱਚ। ਪਰ ਉਸ ਦੇ ਨਾਲ ਜੀ ਜਿਹੜਾ ਸਭ ਤੋਂ ਇੰਪੋਰਟੈਂਟ ਸੈਕਟਰ ਜਿਹੜਾ ਹੈਗਾ ਡਿਮਾਂਡ ਐਂਡ ਸਪਲਾਈ ਹੁੰਦਾ। ਹੁਣ ਅੱਜ ਦੇ ਟਾਈਮ ਵਿੱਚ ਡਿਮਾਂਡ ਤਾਂ ਵੱਧ ਰਹੀ ਹੈ, ਡਿਮਾਂਡ ਤਾਂ 13% ਤੋਂ ਉੱਪਰ ਜਾ ਰਹੀ ਹੈਗੀ ਹੈ, ਪਰ ਜਿਹੜੀ ਇਨਵੈਂਟਰੀ ਹੈ ਉਹ 3% ਥੱਲੇ ਆ ਰਹੀ ਹੈਗੀ ਹੈ। ਸੋ ਇਹ ਜਿੰਨਾ ਇੱਕ ਡਿਮਾਂਡ ਐਂਡ ਸਪਲਾਈ ਦਾ ਗੈਪ ਵੱਧਦਾ ਜਾਏਗਾ, ਡਿਮਾਂਡ ਜ਼ਿਆਦਾ ਹੁੰਦੀ ਜਾਏਗੀ, ਸਪਲਾਈ ਘੱਟ ਹੁੰਦੀ ਜਾਏਗੀ, ਉੰਨੀ ਜਿਹੜੀ ਮਾਰਕੀਟ ਦੇ ਵਿੱਚ ਤੇਜ਼ੀ ਆਉਂਦੀ ਜਾਏਗੀ। ਸੋ ਆਈ ਕੀਪ ਸੇਇੰਗ ਦੈਟ ਕਿ ਇਹ ਜਿਹੜਾ ਲਾਸਟ ਕੁਆਟਰ ਹੈਗਾ ਇਟਸ ਗੋਇੰਗ ਟੂ ਬੀ ਅ ਗੁੱਡ ਕੁਆਟਰ। ਔਰ ਅੱਜ ਦਾ ਟਾਈਮ ਮੈਂ ਕਲੀਅਰਲੀ ਇਹ ਚੀਜ਼ ਇੰਡੀਕੇਟ ਕਰ ਸਕਦਾ ਕਿ ਮਾਰਕੀਟ ਜਿਹੜੀ ਹੈਗੀ ਇਸ ਅਗੇਨ ਗੋਇੰਗ ਟੂਵਰਡਸ ਦਾ ਫੇਵਰ ਆਫ ਦਾ ਸੈਲਰ। ਔਰ ਇੱਕ ਬੜਾ ਅੱਛਾ ਟਾਈਮ ਹੈ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਐਂਟਰ ਕਰਨ ਦੇ ਵਾਸਤੇ ਸੈਲਰਸ ਲਈ ਵੀ, ਔਰ ਬਾਇਰਸ ਨੂੰ ਵੀ ਇਸ ਚੀਜ਼ ਦਾ ਕਾਫੀ ਬੈਨੀਫਿਟ ਮਿਲ ਰਿਹਾ ਹੈਗਾ ਕਿ ਜਿਹੜਾ ਐਕਚੁਅਲੀ ਪ੍ਰਾਈਸ ਇਨਕਰੀਜ਼ ਹੋ ਰਿਹਾ ਹੈਗਾ ਉਹਨਾਂ ਨੂੰ ਕਿਤੇ ਨਾ ਕਿਤੇ ਕੰਪਨਸੇਸ਼ਨ ਮਾਰਗੇਜ ਦੇ ਵਿੱਚ ਮਿਲ ਰਹੀ ਹੈਗੀ ਕਿ ਉਹਨਾਂ ਲੈਟਸ ਹੋਪ ਫੋਰ ਕਿ ਇੱਕ ਮਾਰਗੇਜ ਰੇਟ ਜਿਹੜਾ ਹੈਗਾ ਹੋਰ ਜ਼ਰੂਰ ਥੱਲੇ ਆਏਗਾ ਇਸ ਸਾਲ ਦੇ ਵਿੱਚ। ਸੋ ਦੈਟ ਇਜ਼ ਗੋਇੰਗ ਟੂ ਬੀ ਅ ਵੈਰੀ ਗੁੱਡ ਇੰਡੀਕੇਟਰ ਆਫ ਅ ਸਟਰੋਂਗ ਮਾਰਕੀਟ, ਆਈਦਰ ਇਟ ਕਮਸ ਟੂ ਮਾਰਗੇਜ ਰੇਟਸ, ਔਰ ਇਟ ਕਮਸ ਟੂ ਡਿਮਾਂਡ ਐਂਡ ਸਪਲਾਈ ਰੇਸ਼ੋ, ਔਰ ਇਟ ਕਮਸ ਟੂ ਐਵਰੇਜ ਡੇਜ਼ ਔਨ ਦਾ ਮਾਰਕੀਟ। ਔਰ ਯੁਧਵੀਰ ਜੀ, ਇਸ ਤੋਂ ਇਲਾਵਾ ਤੁਹਾਨੂੰ ਪਤਾ ਕਿ ਅੱਜ ਦੇ ਟਾਈਮ ਟੋਰੋਂਟੋ ਦੇ ਵਿੱਚ ਬੜਾ ਇੱਕ ਜਿਹੜਾ ਹੈਗਾ ਹੌਟ ਟੂ ਹੌਟ ਪ੍ਰੋਜੈਕਟ ਚੱਲ ਰਹੇ ਹੈਗੇ ਆ। ਇਹਦੇ ਵਿੱਚ ਜਿਹੜਾ ਇੱਕ ਟਾਪ ਆਫ ਦਾ ਲਾਈਨ ਪ੍ਰੋਜੈਕਟ ਹੈਗਾ ਯੁਧਵੀਰ ਜੀ, ਮੈਂ ਹੁਣੇ ਉੱਥੇ ਆਪਣੇ ਵਾਸਤੇ, ਮੈਂ ਕਿ ਪੀਕੇ ਜੀ ਨੇ ਮਿਲ ਕੇ ਅਸੀਂ ਇੱਕ ਆਪਣੇ ਵਾਸਤੇ ਉਸੇ ਜਗ੍ਹਾ ਤੇ ਯੂਨਿਟ ਬਾਏ ਕੀਤਾ ਜੀ, ਉਹ ਅਰਾਊਂਡ 1900 ਸਕੁਅਰ ਫੀਟ ਦਾ ਰੇਟ ਹੈਗਾ। ਇਹ ਜਿਹੜਾ ਅਸੀਂ ਪ੍ਰੋਜੈਕਟ 11 ਯੋਰਕਵਿਲ ਦਾ ਲੈ ਕੇ ਆ ਰਹੇ ਹਾਂ ਜੀ, ਇਹਦੇ ਵਿੱਚ ਐਵਰੇਜ ਰੇਟ ਜਿਹੜਾ ਹੈਗਾ 1500 to $1600 ਪਰ ਸਕੁਅਰ ਫੀਟ ਦਾ ਹੈਗਾ। ਤੁਸੀਂ ਦੇਖੋ ਕਿ ਅੱਜ ਵੀ ਟੋਰੋਂਟੋ ਦੀ ਜਿਹੜੀ ਮਾਰਕੀਟ ਹੈਗੀ ਹੈ ਉਹ ਅੱਜ ਵੀ ਵਰਲਡ ਦੀ ਵਨ ਆਫ ਦਾ ਲੋਵੈਸਟ ਮਾਰਕੀਟ ਬੈਠੀ ਹੈਗੀ ਹੈ। ਸੋ ਇਟ ਅਟਰੈਕਟਸ ਅ ਲੋਟ ਆਫ ਫੋਰਨ ਇਨਵੈਸਟਰਸ ਐਸ ਵੈਲ। ਪਰ ਇੱਕ ਬਹੁਤ ਅੱਛੀ ਇਨਵੈਸਟਮੈਂਟ ਹੈਗੀ ਹੈ, ਇਹਦੀ ਬਹੁਤ ਹੀ ਵਧੀਆ ਲੋਕੇਸ਼ਨ ਹੈਗੀ ਹੈ, ਔਰ ਸਾਡੇ ਕੋਲ ਜਿਹੜੇ ਇਹਦੇ ਵਿੱਚ ਯੂਨਿਟਸ ਅਵੇਲੇਬਲ ਹੈਗੇ ਆ ਜੀ, ਉਹ ਛੋਟੇ ਤੋਂ ਛੋਟਾ ਯੂਨਿਟ ਅਰਾਊਂਡ 350-400 ਸਕੁਅਰ ਫੀਟ ਦੀ ਰੇਂਜ ਦੇ ਵਿੱਚ ਅਗਰ ਤੁਸੀਂ ਕੁਝ ਲੈਣਾ ਚਾਹੁੰਦੇ ਹੋ, ਪ੍ਰਾਈਸ ਸਟਾਰਟਸ ਫਰੋਮ ਅਰਾਊਂਡ 663,000। ਇਟ ਇਜ਼ ਅ ਵੈਰੀ ਗੁੱਡ ਅਪੋਰਚੁਨਿਟੀ ਫੋਰ ਸੰਬਡੀ ਹੂ ਇਜ਼ ਐਕਚੁਅਲੀ ਲੁਕਿੰਗ ਫੋਰ ਦਾ ਕੋਰ ਡਾਊਨ ਟਾਊਨ ਇਨਵੈਸਟਮੈਂਟ। ਔਰ ਉਹਦੇ ਵਿੱਚ ਸਾਡੇ ਕੋਲ ਆਪਣੀ ਐਲੋਕੇਸ਼ਨ ਆਲਰੇਡੀ ਆਈ ਹੋਈ ਹੈਗੀ। ਸੋ ਤੁਸੀਂ ਪਲੀਜ਼ ਸਾਨੂੰ ਰਾਈਟ ਅਵੇ ਕੰਟੈਕਟ ਕਰਕੇ ਜਿਹੜਾ ਵੀ ਤੁਹਾਡੀ ਪਸੰਦ ਦਾ ਯੂਨਿਟ ਹੈਗਾ ਤੁਹਾਨੂੰ ਅਸੀਂ ਉਹ ਲੈ ਕੇ ਦਿਆਂਗੇ, ਔਰ ਬੜੀ ਅੱਛੀ ਤੁਹਾਨੂੰ ਜਿਹੜੀ ਹੈਗੀ ਉਹਦੇ ਵਿੱਚ ਡੀਲ ਮਿਲੇਗੀ ਵਿਦਆਊਟ ਐਨੀ ਚਾਰਜਿਸ ਫੋਰ ਯੋਰ ਅਸਾਈਨਮੈਂਟ। ਔਰ ਉਹਦੇ ਲਈ ਤੁਸੀਂ ਸਾਡੀ ਨਿਊ ਡਿਵੈਲਪਮੈਂਟ ਟੀਮ ਨੂੰ ਕੰਟੈਕਟ ਕਰ ਸਕਦੇ ਹੋ, ਰਾਹੁਲ ਇਸ ਗੋਇੰਗ ਟੂ ਸ਼ੇਅਰ ਦਾ ਨੰਬਰ ਐਸ ਵੈਲ। ਐਂਡ ਰਾਹੁਲ, ਯੂ ਆਲਸੋ ਵਾਂਟ ਟੂ ਸ਼ੇਅਰ ਸਮ ਇਨਫੋਰਮੇਸ਼ਨ ਵਿਦ ਦ ਲਿਸਨਰਸ, ਰਾਈਟ?
जी बिल्कुल रमन जी जिदा तुझे क्या यू नो एवरीबडी इज लुकिंग टू मेक मनी इन रियल एस्टेट एंड देयर इज नो सच थिंग एज यू विल बी मेकिंग मनी हाउ डू यू मेक मनी सिंपल इज दैट लोकेशन जी है वो बहुत मैटर करती है एंड बिकॉज ऑफ दैट रीजन डाउन टाउन टोरंटो इस टाइम दे विच इट इज वन ऑफ द हॉटेस्ट लोकेशन इन जिन जी थी एवरीबडी हु इज लुकिंग टू बाय इन टोरंटो दे नो इट्स sort of a safe haven right now kyunki jitna hun ramji ji ne kiya you know this building is coming up and it's ranging anywhere between from $1600 square feet and above which is for some people they might think a lot high price you know, per square foot but it's not because there's other projects that are selling within the downtown core for $1700, $1800, $1900 per square foot that is the average price we're looking at it and right now I can tell you downtown is something that we're still very reasonable compared to Vancouver, compared to Hong Kong, compared to New York, our pricing is not even anywhere close to it right now. And we all know this is bound to go up in the coming years. On top of that, 11 Yorkville, why this is such an important project? Because this is the last building to come in Yorkville. So again, the last opportunity for you to buy and create construction in Yorkville area, you will not get the Yorkville address again. And again, the rental get up on also dekhi hai I've looked at the numbers that are happening right now in the last 30 days studios are renting up to $1900 per month one bedrooms ranges anywhere from $2300 to up to $2800 two bedrooms they go above $3000 that is your rental rate right now in 2019 आज की बिल्डिंग है the completion will be in spring of 2024 or possibly longer. So you know you are giving yourself almost 5-6 years before you get your possession. तो हम चाहते हैं तो पहले 6-5-6 साल लग जाने हैं गया. The way the rental rates are increasing, the way the market is going, downtown Toronto, you will not be going wrong if you're looking to buy something in downtown Toronto today. 11 Yorkville. Please give this one a thought. We have guaranteed units available. We have floor plans. We have prices to share with you guys. All you have to do is give us a call to take advantage of it. This project was launched last night. So you will be getting the first phase pricing without any price increase. The numbers to call to get more details. 647-993-4844. 647-993-4844. Or you can call 647-221-4844. 5780-647-221-5780
बिल्कुल जी मैं भी एक गल जरूर देख रहा सी रमन जी और राहुल जी के जोड़ा प्रोजेक्ट आया बहुत ही वधिया है बड़ा इंटरेस्टिंग प्रोजेक्ट लग रहा है 24 आवर बहुत सारी एमिनिटीज तो उन्होंने मिल रही है स्विमिंग पूल बहुत कुछ अंदर मैं देख रहा सी काफी कुछ है और बिल्कुल दिस इज द एरिया आई मीन यॉर्कविल इज वन ऑफ द वेरी अफ्लुएंट नेबरहुड इट्स अ नेबरहुड बहुत जबरदस्त है अज यॉर्क के उत्थे जे असी गल करिए वधिया शॉपिंग मॉल्स की गल करिए वधिया एमिनिटीज की गल करिए सो आई थिंक दिस इज वन ऑफ द बेस्ट एरियाज सो मैनू कोई मैनू
इतने लग रही है इस तो अलावा एक एक चीज और मैं ऐड करना चाहना इदा वॉक स्कोर इज 100
अच्छा
या विच इज लाइक विच इज बड़ा मतलब अपने आप दे विच एक यूनिक जी चीज होंदी है हैविंग 100 वॉक स्कोर मींस एवरीथिंग क्वालीफाइज ओवर देयर
नहीं मैं भी यह कहांगा जी जे कोई भी कॉन्डो दे विच इन्वेस्टमेंट करन बारे सोच रहा है मैं नहीं कहांगा इत्थे ही करो पर देखो जरूर एक बारी जरूर जाके देखो तुसी फिर चाहे इत्थे करना नहीं करना वखरी चीज है एक बार इस प्रोजेक्ट नूं जरूर देखो जे तुसी कॉन्डो प्रोजेक्ट दे विच रहण वास्ते भी कोई बहुत वधिया जगह है या अपने इन्वेस्टमेंट वास्ते जिस तरह के 2024 च मिलनी है 4-5 साल तुहाडी प्राइस ग्रोथ होनी है और हजे भी प्राइजेस जिहड़े ने वधणे ने सो फोन नंबर इंग्लिश और पंजाबी च एक बारी रमन दुआ जी इंग्लिश ते पंजाबी च हौली हौली फोन नंबर दिओ बस
जी युवीर जी नंबर हैगा 647-221-5780 647-221-5780 और राहुल कैन यू शेयर योर नंबर एज वेल
जी इट्स 647-993-4844
ठीक है जी थैंक यू वर्मा जी एंड वी विश यू ऑल द बेस्ट थैंक यू सर
थैंक यू युवीर जी
थैंक यू असी वधांगे जी अपनी अगली कॉल वाल हाँ जी गुरदीप जी तुसी आउंदे रहो जी गो अहेड
जी सिंह जी सत श्रीकाल
जी
युद्ध जी वैसे अज मैं गल करनी चाह रहा सी जिहड़ा लास्ट ईवनिंग जिहड़ी डिबेट हुई है उहदे बारे गल करनी चाह रहा सी युद्ध जी चोणां दा बिगल भावें वज चुक्या पर जिस तरह खासकर कंजरवेटिव पार्टी ने ਆਪਣੇ ਪੂਰੇ ਪਲਾਨ ਜਿਹੜੇ ਸ਼ੋਅ ਨਹੀਂ ਕੀਤੇ ਉਹਦਾ ਅਸਰ ਜਿਹੜਾ ਸਾਫ਼ ਉਹਨਾਂ ਦੀ ਡਿਬੇਟ ਦੇ ਵਿੱਚ ਦਿਖ ਰਿਹਾ ਸੀ ਕਿਉਂਕਿ ਤੀਸਰੇ ਜਿਹੜੇ ਚੌਥੇ ਸੌਰੀ ਲਿਬਰਲ ਦੇ ਜਿਹੜੇ ਜਸਟਿਨ ਟਰੂਡੋ ਉੱਥੇ ਨਹੀਂ ਪੁੱਜੇ ਭਾਵੇਂ ਤੁਸੀਂ ਐਕਸਪਲੇਨ ਕਰ ਹੀ ਦਿੱਤਾ ਕਿ ਉਹ ਕਿਉਂ ਨਹੀਂ ਪੁੱਜੇ ਜਾਂ ਕਾਫੀ ਚੈਨਲ ਜਿਹੜੇ ਹੋਰ ਵੀ ਡਿਬੇਟ ਕਰਾਉਣਗੇ ਉੱਥੇ ਸ਼ਾਇਦ ਪੁੱਜਣਗੇ ਬਟ ਯੁੱਧ ਵਿੱਚ ਜਿਹੜੀ ਤੁਸੀਂ ਗੱਲ ਕਹੀ ਪਹਿਲਾਂ ਵੀ ਕਿ ਜਿਹੜਾ ਕੋਈ ਬੰਦਾ ਜਦੋਂ ਮਿਸ ਹੋ ਜਾਂਦਾ ਆ ਕਿਉਂਕਿ ਪੋਲੀਟਿਕਸ ਆਲ ਅਬਾਊਟ ਜੇ ਉਹਨਾਂ ਕੋਈ ਆਪਣਾ ਪਲਾਨ ਨਹੀਂ ਹੈ ਤੇ ਉਹ ਦੂਸਰਾ ਪਲਾਨ ਉਹਨਾਂ ਕੋਲ ਇਹ ਹੁੰਦਾ ਕਿ ਜਿਹੜਾ ਦੂਸਰੇ ਦੇ ਪਲਾਨ ਜਿਹੜੇ ਪਹਿਲਾਂ ਗੌਰਮੈਂਟ ਦੇ ਵਿੱਚ ਕੋਈ ਹੋਵੇ ਉਹਨਾਂ ਉੱਤੇ ਟਾਰਗੇਟ ਕੀਤਾ ਜਾਵੇ ਜਿਹਦੇ ਵਿੱਚ ਮੈਂ ਇਹ ਤੁਹਾਡੇ ਕੋਲ ਸਵਾਲ ਪੁੱਛਣਾ ਚਾਹ ਰਿਹਾ ਕਿਉਂਕਿ ਬਿਜ਼ਨਸ ਤੇ ਜਿਹੜਾ ਕਲਾਈਮੇਟ ਚੇਂਜ ਆ ਜਿਹੜਾ ਕਹਿ ਲਓ ਇਹਦੇ ਬਾਰੇ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਹ ਦੋਨੋਂ ਇਕੱਠੇ ਚੱਲਦੇ ਨੇ ਜੇ ਤੁਸੀਂ ਕਲਾਈਮੇਟ ਚੇਂਜ ਆ ਜਿਹੜੇ ਪੋਲੂਸ਼ਨ ਆ ਜਾਂ ਕੁਛ ਵੀ ਆ ਉਹਨੂੰ ਟਾਰਗੇਟ ਕਰਦੇ ਹੋ ਤੇ ਤੁਸੀਂ ਬਿਜ਼ਨਸ ਨੂੰ ਡਾਊਨ ਕਰ ਦਿੰਦੇ ਹੋ ਤੇ ਇਹ ਵੀ ਪ੍ਰੋਬਲਮ ਆ ਜੇ ਤੁਸੀਂ ਬਿਜ਼ਨਸ ਨੂੰ ਗਰੋ ਕਰਦੇ ਹੋ ਤੇ ਤੁਸੀਂ ਆਪਣੇ ਕਲਾਈਮੇਟ ਨੂੰ ਜਿਹੜਾ ਧਿਆਨ ਵਿੱਚ ਨਹੀਂ ਰੱਖਦੇ ਤੇ ਉਹ ਵੀ ਪ੍ਰੋਬਲਮ ਆਵੇਗੀ ਇਹ ਦੋਨੋਂ ਚੀਜ਼ਾਂ ਨਾਲ ਚੱਲਣੀਆਂ ਨੇ ਪਰ ਇਹਦੇ ਵਿੱਚ ਤੀਸਰਾ ਜਿਹੜਾ ਆਸਪੈਕਟ ਜਿਹਦੇ ਬਾਰੇ ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹ ਰਿਹਾ ਜਿਹੜੇ ਆਮ ਲੋਕ ਅਸੀਂ ਲੋਕ ਹਾਂ ਅਸੀਂ ਖਾਸ ਕਰ ਸਾਊਥ ਏਸ਼ੀਅਨ ਦੀ ਗੱਲ ਕਰੀਏ ਤੇ ਜੇ ਤੁਸੀਂ 100 ਕਾਲਾਂ ਲਓ ਤੇ ਮੈਨੂੰ ਲੱਗਦਾ 80 ਕਾਲਾਂ ਜਿਹੜੀਆਂ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਉਹ ਆਪਣਾ ਡਿਸੀਜਨ ਬਣਾ ਲੈਣਗੀਆਂ ਤੇ ਆਪਾਂ ਵੋਟ ਕਿਹਨੂੰ ਪਾਉਣੀ ਆ ਮੇਰਾ ਸਵਾਲ ਜਦੋਂ ਵੀ ਜੀ ਇਹ ਆ ਕਿ ਦੇਖੋ ਇਹ ਦੋਨੋਂ ਪਾਰਟੀਆਂ ਜਿਹੜੀਆਂ ਨੇ ਮੇਨ ਜਿਨ੍ਹਾਂ ਨੇ ਆਖਰ ਕਿਸੇ ਦੀ ਹੈਲਪ ਲਾ ਕੇ ਗੌਰਮੈਂਟ ਜਿਹੜੀ ਉਹ ਬਣਾਉਣੀ ਹੈ ਜਾਂ ਕੰਜ਼ਰਵੇਟਿਵ ਹੋ ਗਏ ਜਾਂ ਲਿਬਰਲ ਹੋ ਗਏ ਜੇ ਉਹਨਾਂ ਨੂੰ ਮੈਜੋਰਟੀ ਨਾ ਮਿਲੀ ਤੇ ਦੂਸਰੇ ਪਾਸੇ ਜਿਹੜੇ ਜਗਮੀਤ ਆ ਤੇ ਜਿਹੜੇ ਜਿਹੜੇ ਦੂਸਰੇ ਗ੍ਰੀਨ ਪਾਰਟੀ ਦੇ ਜਿਹੜੇ ਉਹਨਾਂ ਦੇ ਹੈੱਡ ਨੇ ਇਹ ਜਿਹਦੇ ਵਿੱਚ ਕਸ਼ਮਕਸ਼ ਜਿਹੜੀ ਆ ਉਹ ਚੱਲ ਰਹੀ ਆ ਜਿਹੜੇ ਬਾਕੀ ਰੈਸਟ ਆਫ ਕੈਨੇਡਾ ਆ ਉਹਨਾਂ ਨੂੰ ਇੰਪ੍ਰੈਸ ਕਰਨ ਦੀ ਜਿੱਥੇ ਜਿੱਥੇ ਇਹਨਾਂ ਦਾ ਜਿੰਨਾ ਜਿਸ ਤਰ੍ਹਾਂ ਦਾ ਹੋਲਡ ਆ ਜਿਹਦੇ ਵਿੱਚ ਸਵਾਲ ਇਹ ਬਣਦਾ ਆ ਕਿ ਇੱਕ ਤੇ ਹੈ ਕਿ ਤੁਸੀਂ ਲੋਕਾਂ ਨੂੰ ਆਪਣੀ ਕੋਈ ਪਾਲਿਸੀ ਦਿਓ ਤੇ ਜਿਹਦੇ ਉੱਤੇ ਤੁਸੀਂ ਕਿਉਂਕਿ ਮੈਂ ਸਿੱਧੀ ਗੱਲ ਕਰਦਾ ਕਿ ਅੱਜ ਜੋ ਸਾਡੇ ਕੋਲ ਹੈ ਤੇ ਅੱਜ ਤੋਂ 15 ਜਾਂ 20 ਸਾਲ ਬਾਅਦ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਣਾ ਚਾਹੁੰਦੇ ਹੋ ਜਿਹਦੇ ਵਿੱਚ ਤੁਹਾਨੂੰ ਕੁ ਲੱਗ ਰਿਹਾ ਕਿ ਇਹ ਜਿਹੜੇ ਇਸ ਵੇਲੇ ਦੇ ਇਲੈਕਸ਼ਨ ਨੇ ਇਹਨਾਂ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦਾ ਮੇਨ ਮੁੱਦਾ ਜਿਹੜਾ ਕਿ 5-10 ਸਾਲ ਬਾਅਦ ਸਾਨੂੰ ਜਿਹਨੇ ਇਫੈਕਟ ਕਰਨਾ ਆ ਜਿਹਦੇ ਉੱਤੇ ਇਲੈਕਸ਼ਨ ਲੜੀ ਜਾ ਰਹੀ ਹੈ ਕਿ ਕੰਜ਼ਰਵੇਟਿਵ ਜਾਂ ਲਿਬਰਲ ਕੋਈ ਉਹਨਾਂ ਨੂੰ ਹਾਈਜੈਕ ਕਰ ਰਹੇ ਨੇ ਮੈਂ ਆਫ ਦੀ ਸੁਣ ਰਿਹਾ
ਹਾਂਜੀ ਹਾਂਜੀ ਤੁਸੀਂ ਆਫ ਦੀ ਸੁਣ ਲਓ ਮੈਂ ਤੁਹਾਨੂੰ ਜਵਾਬ ਵੀ ਜ਼ਰੂਰ ਦਿਆਂਗਾ ਸਾਡੇ ਸਪਾਂਸਰ ਵੇਟ ਕਰ ਰਹੇ ਨੇ ਹਾਂਜੀ ਉਹਨਾਂ ਨੂੰ ਅਸੀਂ ਜ਼ਰੂਰ ਪਹਿਲਾਂ ਲੈ ਲਈਏ ਹਾਂਜੀ ਸਿਮਰਨ ਜੀ ਯੂ ਗੋ ਐਟ
ਗੁਰਪ੍ਰੀਤ ਜੀ ਇਸ ਵਕਤ ਸਾਡੇ ਸਾਥ ਹੈ ਫ੍ਰੀਡਮ ਮੋਬਾਈਲ ਤੇ ਵਾਈ ਮੀਡੀਆ ਦੀ ਟੀਮ ਪਹੁੰਚੀ ਹੋਈ ਹੈ ਲਾਈਵ ਔਨ ਲੋਕੇਸ਼ਨ ਵੈਲਕਮ ਟੂ ਦ ਸ਼ੋਅ ਗੁਰਪ੍ਰੀਤ ਜੀ
ਥੈਂਕ ਯੂ ਜੀ ਥੈਂਕ ਯੂ ਸੋ ਮਚ ਬਤਾ ਦੇ ਜੀ ਬਹੁਤ ਹੀ ਜ਼ਿਆਦਾ ਜੋ ਹਮੇ ਅੱਛਾ ਰਿਸਪਾਂਸ ਮਿਲ ਰਿਹਾ ਇਸ ਟਾਈਮ ਦੱਸ ਦੇ ਆਪਣੇ ਲਿਸਨਰਸ ਨੂੰ ਵੀ ਬਹੁਤ ਵਧੀਆ ਵਾਕਿੰਗ ਆ ਰਹੇ ਨੇ ਜੀ ਕਾਲਸ ਬਹੁਤ ਆ ਰਹੀਆਂ ਨੇ ਨਵੇਂ ਆਈਫੋਨਸ ਲਈ ਤੇ ਦੱਸ ਦੇ ਨਵੇਂ ਆਈਫੋਨਸ ਹਲੇ ਪ੍ਰੀ ਆਰਡਰ ਲਈ ਸਿਰਫ ਅਵੇਲੇਬਲ ਹੋਏ ਨੇ ਸੋ ਤੁਸੀਂ ਸਟੋਰ ਤੇ ਆ ਕੇ ਆਪਣਾ ਪ੍ਰੀ ਆਰਡਰ ਕਰ ਸਕਦੇ ਹੋ ਨਵਾਂ ਆਈਫੋਨ ਲੈ ਲਈਏ ਤੇ ਇਹਦੀਆਂ ਜਿਹੜੀਆਂ ਡੀਲਸ ਨੇ ਜਿਹੜੇ ਤੁਹਾਨੂੰ ਅਵੇਲੇਬਲ ਹੋਣਗੇ ਇਹ ਆਫਟਰ 20th ਹੋਣਗੇ ਤੇ ਇਸ ਤੋਂ ਇਲਾਵਾ ਦੱਸ ਦੇ ਜੀ ਜਿਹੜਾ ਸਪੈਸ਼ਲ ਪਲਾਨ ਚੱਲ ਰਿਹਾ ਜੀ $65 ਵਾਲੀ ਡੀਲ ਤੁਹਾਨੂੰ ਡਿਸਕਾਊਂਟ ਤੋਂ ਬਾਅਦ ਸਿਰਫ $50 ਦੇ ਵਿੱਚ ਲੱਗੀ ਹੋਈ ਹੈ 13 GB ਡੇਟਾ ਤੇ ਅਨਲਿਮਿਟਿਡ ਕੈਨੇਡਾ ਵਾਈਡ ਪਲਾਨ ਦੇ ਨਾਲ ਤੇ ਜਿੰਨੇ ਵੀ ਫੋਨ ਨੇ ਸਾਰੇ ਫੋਨ ਬਿਲਕੁਲ 0 ਡਾਊਨ ਪੇਮੈਂਟ ਤੇ ਲੱਗੇ ਹੋਏ ਨੇ ਸੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਫੋਨ ਲੈਣਾ ਚਾਹੇ ਕੋਈ ਮਹਿੰਗੇ ਤੋਂ ਮਹਿੰਗਾ ਆਈਫੋਨ ਅੱਜ ਆ ਕੇ ਕਿਸੇ ਫੋਨ ਲਈ ਤੁਸੀਂ ਕੁਝ ਅਪਫਰੰਟ ਪੇ ਨਹੀਂ ਕਰਨਾ ਤੇ ਬਹੁਤ ਸਾਰੇ ਫੋਨ ਨੇ ਜਿਹੜੇ ਤੁਹਾਨੂੰ ਐਬਸੋਲੂਟ 0 ਤੇ ਮਿਲ ਰਹੇ ਨੇ ਪਲਾਨ ਦੇ ਵਿੱਚ ਸੋ $50 ਤੋਂ ਸਟਾਰਟ ਹੋ ਜਾਂਦੇ ਨੇ ਜੀ $50 ਤੇ ਸੈਮਸੰਗ ਦਾ A50 ਫੋਨ ਮਿਲਦਾ ਤੇ ਹੋਰ ਵੀ ਕਈ ਫੋਨ ਡਿਫਰੈਂਟ ਪਲਾਨਸ ਤੇ ਅਵੇਲੇਬਲ ਨੇ ਸੋ ਅੱਜ ਅਸੀਂ 9 ਵਜੇ ਤੱਕ ਓਪਨ ਆ ਸੋ ਡੈਫੀਨੇਟਲੀ ਸਾਰੇ ਪਹੁੰਚੋ ਤੇ ਇਹਨਾਂ ਡੀਲਸ ਦਾ ਫਾਇਦਾ ਚੱਕੋ ਵਧੇਰੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ 905-216-9494 905-216-9464 ਤੇ ਕਾਲ ਕਰੋ ਤੇ ਪਹੁੰਚੋ 60 ਕੁਆਟਰਲ ਬੁਲੇਵਰਡ ਤੇ ਥੈਂਕ ਯੂ ਜੀ
ਥੈਂਕ ਯੂ ਜੀ ਹੋਪ ਯੂ ਹੈਵ ਅ ਵੰਡਰਫੁਲ ਵੀਕਐਂਡ 647-272-8182 647-272-8182 ਹੈਵ ਅ ਵੰਡਰਫੁਲ ਵੀਕਐਂਡ
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Pakistan.
ना खरीद फर्नीचर रास्ते से ना लेना सूट डॉलर मार्ट से ना पीना बासी कॉफी अच्छा लगता नहीं ना बनाओ इंटर्न को सीईओ ना खिलाओ फास्ट फूड क्लाइंट को ना लगाओ मस्का बॉस को अच्छा लगता नहीं हमें मिलता है वही जो हम चाहते यूज ओरिजिनल एचपी टोनर हर चिंता होगी दूर
100% रिलायबल एनवायरमेंटली रिस्पांसिबल ऑलवेज ट्रस्ट द ओरिजिनल एचपी टोनर
कनेडियन स्पोर्ट्स एंड रिक्रिएशन मार्केटिंग लेके आ रहे हैं ताजा फर्स्ट कनेडियन इंटरनेशनल टेप बॉल क्रिकेट चैंपियनशिप सितंबर 14 ते 15 नु CAA सेंटर ब्रैम्पटनवुड ते नाल ही आ रहा ताजा फैंटास्टिक फॉल फेस्ट जिस विच होंगे लाइव शोज फूड राइड्स एंड मैजिक शो एंट्री एंड पार्किंग बिल्कुल फ्री तो तेरे जानकारी लिए 416-560-8583 416-560-8583 और विजिट fantasticfallfest.com
ਜਿੰਨਾ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ 100 ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171
Adnan Bashir of Cityscape and Buzzmax.ca present Living Legend, Ustad Rohak Fateh Ali Khan, live in concert.